चेते आही ना रखियो। ट्रक दी बढ़िया सर्विस ले क्विक ट्रक ल्यूब। लो जी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे।
अपनी मिट्टी दी छाती जिया निग मिलदा जिथे,
मां दी गोती जिया सुख मिलदा जिथे,
अपनियां तों विछड़े मिलदे ने जिथे,
विरसे दी महक जिंदगी च सुगंध घोलदी आ उथे, सारे मसलियां दे हल मिल जांदे ने जिस दी इक चाक नाल,
मुलाकात करौंदा जो दुनिया दे हर मुद्दे दे सच नाल, जो सानू सच दी परख करौंदा है,
जो हसाउणा सिखावे,
जो असल मानियां विच जीउणा सिखाउंदा है, ओ है तो हड़ा मेरा
साड़ा सबदा
हसदा पंजाब रेडियो,
हसदा पंजाब रेडियो।
भाई पैसा ते ट्रकां वालियां ने कमाया, ओए असी ता कनाडा आके बस टाइम ही गवाया।
हरमन ग्रुप ऑफ कंपनीज नाल हाथ मिलाओ, ट्रकिंग इंडस्ट्री विचों वधिया डॉलर कमाओ।
हरमन ग्रुप ऑफ कंपनी दे रहे ने ट्रकिंग इंडस्ट्री विच बेहतरीन मौके ते वधिया पैकेजेस, 12 महीने काम ते ऑन टाइम पेमेंट।
जेकर तुसी हो काबिल ते ईमानदार ता हरमन ग्रुप ऑफ कंपनीज नु है तुहाडा बेसब्री नाल इंतजार। कॉल जस्ट छोकर 6476286948,
6476286948।
गोल्डन स्टार एक्सचेंज, जेकर तुसी US डॉलर या फिर किसे होर देश दी करंसी वेचनी या खरीदना चाहने हो ता ओदे लई इको एक नाम गोल्डन स्टार एक्सचेंज। पंजाब विच पैसे भेजना चाहने हो ओ भी बेस्ट रेट्स ते, ता ओदे लई कम्युनिटी दा इको एक भरोसेमंद नाम ने जसवीर सिंह ढिल्लों। फॉर मोर इनफॉरमेशन कॉल जसवीर सिंह ढिल्लों 416-999-7022 416-999-7022।
यार थोड़े दिन रह गया व्याह नू, मैं इंडिया भी जाना शॉपिंग करन, लगदा मेरा प्री वेडिंग शूट तो रह ही जाना।
प्री वेडिंग शूट दा की है, वो इंडिया चल के करवा ले।
अच्छा तू की जाननी है, इंडिया च भी खर्चा करा ते इत्थे भी फोटोग्राफर हायर करा।
ओहो तू सोडी नागरा जी नू क्यों नहीं कांटेक्ट कर दी, उन्होंने तो तेरा कैनेडा दे विच भी मैरिज पार्टी फंक्शन सब कुछ शूट कर देना, ते इंडिया दे विच भी तेरी मन चाही जगह दे उत्ते प्री वेडिंग शूट करवा देना। जेकर तुसी भी करवाना चाहुंदे हो हाई एंड वेडिंग शूट, आज ही कॉल करो 416-303-4444 ते 416-303-4444।
जेवी ट्रांसपोर्ट वाले नूं बहुत सारे ड्राइवर है टोरंटो तो मॉन्ट्रियल, टोरंटो तो USA वास्ते चाहिए, वधिया पे दित्ती जाएगी, समय सिर जिहड़ा चेक तुहानूं मिलेगा, चेक दी तुहानूं वेट करन दी लोड़ नहीं पवेगी। 7 डेज कम 905-792-5100 ते जुझार सिंह शौकर उन्हां दी टीम नाल संपर्क कर लेना 9057925100। जेवी ट्रांसपोर्ट।
की गल हो गई, बड़े परेशान लग रहे हो।
ओ कुछ नहीं यार, ट्रक लोड लेके गया सी ते हुन राज खराब खड़ा है।
ता फिर की हो गया, ट्रक टो करवा लो।
ओ नहीं यार, एडी हैवी गड्डी टो करनी सौखी थोड़ी है।
बस एनी सही गल, उन्हें कॉल करो किंग टोइंग वाले नु।
हां जी, किंग टोइंग सर्विसेज जेड़े की सर्व कर देने टोरंटो तो थंडरवे एरिया,
टोरंटो किंगस्टन लंदन सडबरी हॉल्स एंड थंडरवे।
इना कोल है एक्सपीरियंस अते स्किलफुल टीम, होरता होर इना दे सारे ड्राइवर लाइसेंस अते सर्टिफाइड ने। किंग टोइंग जेड़े स्पेशलाइज्ड ने कॉर्पोरेट टोइंग, हैवी टोइंग, डिस्टेंस टोइंग, फ्लैट बेड अते रिकवरी वास्ते। वधेरे जानकारी लई हुणे कॉल करो 416-677-22 416-677-2222 ते।
United Group of Company looking for AZDs a driver for the city and the highway. As a broker, as a driver, ਤੁਸੀਂ ਸਾਡੇ ਨਾਲ ਕੰਮ ਕਰ ਸਕਦੇ ਹੋ। ਤੁਸੀਂ Ajax ਤੋਂ, Cambridge ਤੋਂ, Ottawa ਤੋਂ, Montreal ਤੋਂ ਕਿਸੇ ਵੀ ਯਾਰਡ ਦੇ ਵਿੱਚੋਂ ਕੰਮ ਸਟਾਰਟ ਕਰ ਸਕਦੇ ਹੋ। ਨਵੇਂ ਟਰੱਕ ਨੇ ਅਤੇ ਵਧੀਆ ਰੇਟ ਨੇ। ਤੁਸੀਂ ਪਾਰਟ ਟਾਈਮ ਫੁੱਲ ਟਾਈਮ ਕੰਮ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰ ਸਕਦੇ ਹੋ 905-453-1400 ਤੇ ਐਕਸਟੈਂਸ਼ਨ 1। ਅੱਜ ਕਾਲ ਤੇ ਕੱਲ ਨੂੰ ਕੰਮ, United Group of Companies, ਜਾਂ ਤੁਸੀਂ ਪਹੁੰਚ ਸਕਦੇ ਹੋ 1191 ਲਿੰਕਟਨ ਐਵਨਿਊ ਈਸਟ ਮਿਸੀਸਾਗਾ, United Group of Companies।
ਮੈਂ ਕਿਹਾ ਜੀ, ਘਰ ਲੈਣ ਬਾਰੇ ਹੋਈ ਕਿਸੇ ਰੀਅਲ ਅਸਟੇਟ ਵਾਲੇ ਨਾਲ ਗੱਲ?
ਉਹ ਨਹੀਂ ਭਾਗਵਾਨੇ, ਕੋਈ ਚੰਗਾ ਰੀਅਲ ਅਸਟੇਟ ਏਜੰਟ ਨਹੀਂ ਮਿਲ ਰਿਹਾ ਜਿਹਦੇ ਤੇ ਭਰੋਸਾ ਕੀਤਾ ਜਾ ਸਕੇ।
ਮੈਂ ਕਹਿੰਦੀ ਹਾਂ ਤੁਸੀਂ ਛੱਡੋ ਸਾਰਿਆਂ ਨੂੰ, ਮੇਰੇ ਫਰੈਂਡ ਦੇ ਜੀਜੂ ਰੈਂਡੀ ਹੋਣੀ ਜਿਹੜੇ ਰੇਡੀਓ ਪ੍ਰੋਗਰਾਮ ਵੀ ਕਰਦੇ ਨੇ, ਉਹ ਰੀਅਲ ਅਸਟੇਟ ਦੀਆਂ ਸੇਵਾਵਾਂ ਵੀ ਦਿੰਦੇ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ।
ਉਹ ਤੂੰ ਰਹਿਣ ਦੇ ਉਹਨਾਂ ਨੂੰ, ਮੈਂ ਅੱਜ ਚੱਲਾਂ ਲਵਦੀਪ ਗਰੇਵਾਲ ਹੋਣਾ ਕੋਲ, ਜਿਹੜੇ ਰੋਇਲ ਲੀਪੇਜ ਸਿਗਨੇਚਰ ਰਿਐਲਿਟੀ ਨਾਲ ਕੰਮ ਕਰਦੇ ਨੇ ਤੇ ਇੱਕ ਓਨੈਸਟ ਐਂਡ ਵੈਲ ਐਕਸਪੀਰੀਅੰਸਡ ਰੀਅਲ ਅਸਟੇਟ ਐਡਵਾਈਜ਼ਰ ਨੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਰੀਅਲ ਅਸਟੇਟ ਦੀਆਂ ਕਿਸੇ ਵੀ ਤਰ੍ਹਾਂ
ਲੋਕਾਂ ਦੀਆਂ ਸਰਵਿਸਿਜ਼ ਲੈਣਾ ਤਾਂ ਅੱਜ ਹੀ ਕਾਲ ਕਰੋ ਲਵਦੀਪ ਗਰੇਵਾਲ ਜੀ ਨੂੰ 4167204659 ਤੇ
4167206659।
जी हाँ दोस्तों, स्वागत है तुहाडा अपने ही प्रोग्राम हसदा पंजाब दे विच, और मैं तुहाडा दोस्त ते होस्ट पवन तलवार। मेरे वल्लों आप जी सारयां नूं प्यार भरी सत श्री अकाल, नमस्ते, आदाब, वेरी गुड मॉर्निंग टोरंटो। उम्मीद करते हैं कि तुसीं साडे नाल जुड़ चुके होवोगे 770 दी सुपर हिट फ्रीकुएंसी दे उत्ते। बारी आ गई है जी साडी और लड़ीवार प्रोग्रामां दे तहत, जिथे साडा तुहाडा साथ रहेगा ठीक 10 बजे तो लैके 11 बजे तक, और साडे तों पहलां तुसीं टोनी जोल साहब दे नाल बहुत ही वधिया प्रोग्राम जिहड़ा हैगा उह वी तुसीं ਸੁਣਿਆ। ਤੇ ਹੁਣ ਵਾਰੀ ਆ ਗਈ ਹੈਗੀ ਸਾਡੀ, ਤੇ ਹਮੇਸ਼ਾ ਦੀ ਤਰ੍ਹਾਂ ਮੈਂ ਤੇ ਸਾਡੇ ਕੋ ਹੋਸਟ ਸਾਡੇ ਵੱਡੇ ਵੀਰ ਜਸਵੀਰ ਸਿੰਘ ਢਿੱਲੋਂ ਸਾਹਿਬ ਉਹ ਸਟੂਡੀਓ ਦੇ ਵਿੱਚ ਬੈਠੇ ਨੇ, ਤੇ ਆਪਾਂ ਉਹਨਾਂ ਦਾ ਵੀ ਜਿਹੜਾ ਹੈਗਾ ਸਵਾਗਤ ਕਰਦੇ ਹਾਂ। ਜੀ ਢਿੱਲੋਂ ਸਾਹਿਬ, ਸਵਾਗਤ ਹੈ ਜੀ ਆਪ ਜੀ ਦਾ। ਸਤਿ ਸ਼੍ਰੀ ਅਕਾਲ ਜੀ, ਔਰ ਨਾਲ ਦੀ ਨਾਲ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਾਮਲ ਹੈਗੇ ਨੇ ਸਾਜਨਦੀਪ ਹੋਣੀ। ਸਾਜਨ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਜੀ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ, ਹੱਸਦਾ ਪੰਜਾਬ ਸੁਣ ਰਹੇ ਸਾਰੇ ਸਰੋਤਿਆਂ ਨੂੰ ਪੈਰ ਪਏ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ।
ਸੋ ਦੋਸਤੋ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਕੋਲ ਕਾਫੀ ਜਿਹੜੀਆਂ ਹੈਗਾ ਜੀ ਇਸ ਵੇਲੇ ਖਬਰਾਂ ਆਪਾਂ ਪੰਜਾਬ ਤੋਂ ਲੈ ਕੇ ਆਏ ਹੈਗੇ ਆ, ਨਾਲ ਦੀ ਨਾਲ ਲੋਕਲ ਵਿਚਾਰਾਂ ਵੀ ਕਰਾਂਗੇ। ਤੁਸੀਂ ਸਾਡੇ ਨਾਲ ਸਾਂਝ ਪਾਉਣੀ ਹੈਗੀ ਆ ਤਾਂ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦਾ ਨੰਬਰ
416 916 930 11 11
ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਢਿੱਲੋਂ ਸਾਹਿਬ ਦਾ ਮਾਈਕ ਨੰਬਰ 1 ਔਨ ਹੈਗਾ, ਪਰ ਆਵਾਜ਼ ਤੁਹਾਡੀ ਮਾਈਕ ਦੇ ਵਿੱਚ ਮੈਨੂੰ ਨਹੀਂ ਨਜ਼ਰ ਆ ਰਹੀ। ਤੇ ਆਪਾਂ ਕਰਦੇ ਹਾਂ ਜੀ ਗੱਲਬਾਤ ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕੁਝ ਜਿਹੜੀਆਂ ਚੋਣਵੀਆਂ ਖਬਰਾਂ ਤੇ ਨਾਲ ਦੀ ਨਾਲ ਆਪਾਂ ਵੈਦਰ ਰਿਪੋਰਟ ਜਿਹੜੀ ਹੈਗੀ ਹੈ ਜੀ ਉਹ ਸਾਂਝੀ ਕਰਦੇ ਹਾਂ। ਵੈਦਰ ਰਿਪੋਰਟ ਦੇ ਵਿੱਚ ਕਿਉਂਕਿ ਆਪਾਂ ਦੇਖ ਰਹੇ ਹੈਗੇ ਕਿ ਜਿਹੜਾ ਟੈਂਪਰੇਚਰ ਹੈਗਾ ਜੀ ਉਹ ਇਸ ਵੇਲੇ ਪਲੱਸ ਦੇ ਵਿੱਚ ਚੱਲ ਰਿਹਾ ਹੈਗਾ ਆ, ਔਰ ਇਸ ਵੀਕ ਦੇ ਵਿੱਚ ਵੀ ਜਿਹੜਾ ਟੈਂਪਰੇਚਰ ਆ ਉਹ ਪਲੱਸ ਵਿੱਚ ਚੱਲਣ ਦੇ ਆਸਾਰ ਚੱਲ ਰਹੇ ਸੀਗੇ, ਔਰ ਨਾਲ ਦੀ ਨਾਲ ਇਸ ਵੇਲੇ -1 ਡਿਗਰੀ ਜੀ ਥੋੜਾ ਜਿਹਾ ਠੰਡ ਵੱਲ ਵੱਧ ਰਹੇ ਹਾਂ ਆਪਾਂ, ਔਰ ਸਨੋਅ ਦੇ ਚਾਂਸਿਸ ਜਿਹੜੇ ਹੈਗੇ ਨੇ ਜੀ ਉਹ ਕੱਲ੍ਹ ਨੂੰ ਥੋੜੀ ਬੜੀ ਸਨੋਅ ਪੈ ਸਕਦੀ ਹੈਗੀ ਆ, ਲੇਕਿਨ ਅਗਲੇ ਸੋਮਵਾਰ ਤੋਂ ਲੈ ਕੇ ਜਿਹੜਾ ਟੈਂਪਰੇਚਰ ਹੈਗਾ ਆ ਉਹ ਤਕਰੀਬਨ 3 ਡਿਗਰੀ ਦੇ ਆਸ ਪਾਸ ਦਿਨੇ ਤੇ -4 -3 ਰਾਤ ਨੂੰ ਜਿਹੜਾ ਹੋਣ ਦੀ ਅਸਾਰ ਨਜ਼ਰ ਆ ਰਹੇ ਨੇ ਜੀ। ਸੋ ਤੁਸੀਂ ਵੈਦਰ ਜਿਹੜਾ ਹੈਗਾ ਜੀ ਆਪਣੇ ਮੁਤਾਬਿਕ ਜ਼ਰੂਰ ਉਹਨੂੰ ਵਾਚ ਕਰਕੇ ਚੱਲਣਾ। ਵਿਜੀਬਿਲਟੀ ਜਿਹੜੀਆਂ ਜੀ ਕਿਸੇ ਵੇਲੇ ਘੱਟ ਹੋ ਜਾਂਦੀਆਂ ਨੇ ਅੱਜ ਕੱਲ੍ਹ, ਇਸ ਕਰਕੇ ਵਿਜੀਬਿਲਟੀਆਂ ਦੀ ਖਿਆਲ ਜ਼ਰੂਰ ਤੁਸੀਂ ਰੱਖਣਾ ਹੈਗਾ, ਔਰ ਡਰਾਈਵ ਹਮੇਸ਼ਾ ਆਪਣੇ ਆਪ ਨੂੰ ਤੁਸੀਂ ਸੇਫ ਰੱਖਣਾ। ਔਰ ਖਬਰਾਂ ਦੇ ਸੈਗਮੈਂਟ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਲੈਂਦੇ ਹੈਗੀਆਂ ਜੀ। ਵੀ ਕੇ ਸਿੰਘ ਬਣੇ ਚੀਫ ਸੈਕਟਰੀ, 1990 ਬੈਚ ਦੇ ਸੈਕਟਰੀ ਜਿਹੜੇ ਹੈਗੇ ਜੀ ਚੀਫ ਸੈਕਟਰੀ ਬਣੇ ਨੇ, ਔਰ ਗੱਲਬਾਤ ਆਪਾਂ ਕਰ ਰਹੇ ਹੈਗੇ ਹਾਂ ਕਿ ਢਿੱਲੋਂ ਸਾਹਿਬ ਦੀ ਆਵਾਜ਼ ਜਿਹੜੀ ਹੈ ਜੀ ਉਹ ਮਾਈਕ ਉਹਨਾਂ ਦੀ ਆਵਾਜ਼ ਸਹੀ ਨਹੀਂ ਚੱਲ ਰਹੀ, ਸੋ ਟੈਕਨੀਕਲ ਟੀਮ ਨੂੰ ਅਸੀਂ ਰਿਕੁਐਸਟ ਕਰਦੇ ਹੈਗੇ ਹਾਂ ਕਿ ਇਹਦੇ ਬਾਰੇ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ, ਕਿਉਂਕਿ ਇਹਨਾਂ ਦਾ ਜਿਹੜਾ ਮਾਈਕ ਹੈਗਾ ਆ ਉਹ ਨਹੀਂ ਹੈਗਾ, ਜਾਂ ਤਾਂ ਫਿਰ ਆਪਾਂ ਨੂੰ ਇੱਕੋ ਮਾਈਕ ਦੇ ਨੂੰ ਐਕਸਚੇਂਜ ਕਰਨਾ ਪਊਗਾ। ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਔਰ ਇੱਕ ਵੱਡੀ ਖਬਰ ਜਿਹੜੀ ਪੰਜਾਬ ਤੋਂ ਆ ਰਹੀ ਹੈਗੀ ਆ, ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਹੋਏ SIT ਦੇ ਸਾਹਮਣੇ ਪੇਸ਼। ਉਨ੍ਹਾਂ ਨੇ ਕਿਹਾ ਕਿ 4 ਘੰਟੇ ਦੀ ਪੁੱਛਗਿੱਛ ਜਿਹੜੀ ਆ ਉਨ੍ਹਾਂ ਦੇ ਕੋਲੋਂ ਕੀਤੀ ਗਈ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਤੋਂ ਨਹੀਂ ਡਰਦਾ, ਤੇ ਇਹ ਕਹਿਣ ਦੇ ਬਾਵਜੂਦ ਉਨ੍ਹਾਂ ਦਾ ਕਹਿਣਾ ਸੀ ਕਿ ਬਈ ਤੁਸੀਂ ਮੈਨੂੰ ਜਿੰਨਾ ਵੀ ਮਰਜ਼ੀ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਲਓ, ਲੇਕਿਨ ਪੰਜਾਬ ਸਰਕਾਰ ਮੈਨੂੰ ਡਰਾ ਨਹੀਂ ਸਕਦੀ। ਤੇ ਸਾਨੂੰ ਪਤਾ ਹੈਗਾ ਕਿ ਕਈ ਜਿਹੜਾ ਜੀ ਉੱਥੇ ਦਿੱਲੀ ਦੇ ਵਿੱਚ ਵਿਨੇਸ਼ ਫੋਗਾਟ ਨੇ ਵੀ ਮੋੜੇ ਅਵਾਰਡ, ਕਈ ਖਿਡਾਰੀਆਂ ਦੇ ਵੱਲੋਂ ਜਿਹੜੇ ਹੈਗੇ ਜੀ ਆਪਣੇ ਅਵਾਰਡ ਵਾਪਸ ਕੀਤੇ ਗਏ ਨੇ। ਸੋ ਇਸ ਲੜੀ ਦੇ ਵਿੱਚ ਹੀ ਵਿਨੇਸ਼ ਫੋਗਾਟ ਦੇ ਵੱਲੋਂ ਵੀ ਅਵਾਰਡ ਜਿਹੜਾ ਹੈਗਾ ਉਹ ਵਾਪਸ ਕੀਤਾ ਗਿਆ ਓਲੰਪਿਕ ਗੇਮਾਂ ਦੇ ਵਿੱਚ, ਔਰ ਦੇ ਨਾਲ ਨਾਲ ਏਸ਼ੀਅਨ ਗੇਮਾਂ ਦੇ ਜਿਹੜੇ ਖਿਡਾਰੀ ਨੇ ਜਿਨ੍ਹਾਂ ਨੇ ਗੋਲਡ ਕਾਂਸੇ ਦੇ ਜਿਹੜੇ ਜੀ ਉਹ ਪਦਕ ਜਿਹੜੇ ਜਿੱਤੇ ਸੀਗੇ ਉਹ ਇਸ ਵੇਲੇ ਜੀ ਪਰੇਸ਼ਾਨੀ ਦਾ ਔਰ ਸਾਹਮਣਾ ਕਰਦੇ ਹੋਏ ਆਪਣੇ ਜਿਹੜੇ ਆਪਣੇ ਜਿਹੜੇ ਹੈਗੇ ਜੀ ਇਨਾਮ ਆ ਉਹ ਮੈਡਲ ਜਿਹੜੇ ਹੈਗੇ ਨੇ ਜੀ ਉਹ ਵਾਪਸ ਕਰ ਰਹੇ ਨੇ। ਔਰ ਅਗਲੀ ਵੱਡੀ ਖਬਰ ਇਹ ਆ ਰਹੀ ਹੈਗੀ ਹੈ ਕਿ 22 ਜਨਵਰੀ ਨੂੰ ਰਾਮ ਮੰਦਿਰ ਦਾ ਉਦਘਾਟਨ ਕੀਤਾ ਜਾਵੇਗਾ ਅਯੋਧਿਆ ਦੇ ਵਿੱਚ, ਔਰ ਪ੍ਰਧਾਨ ਮੰਤਰੀ ਨੇ ਮੋਦੀ ਨੇ ਕਿਹਾ ਕਿ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਜਿਹੜੀਆਂ ਤਿਆਰੀਆਂ ਜੀ ਉਹ ਕੀਤੀਆਂ ਗਈਆਂ ਨੇ, ਤਕਰੀਬਨ 8 ਘੰਟੇ ਦਾ ਰੋਡ ਸ਼ੋਅ ਜਿਹੜਾ ਹੈਗਾ ਪ੍ਰਧਾਨ ਮੰਤਰੀ ਮੋਦੀ ਉੱਥੇ ਕਰਨਗੇ, ਔਰ ਅਯੋਧਿਆ ਦਾ ਜਿਹੜਾ ਏਅਰਪੋਰਟ ਹੈਗਾ ਆ ਉਹਦਾ ਨਾਮ ਭਗਵਾਨ ਵਾਲਮੀਕਿ ਏਅਰਪੋਰਟ ਜਿਹੜਾ ਹੈਗਾ ਜੀ ਉਹ ਰੱਖਿਆ ਗਿਆ ਹੈਗਾ। ਤੇ ਪੰਜਾਬ ਦੇ ਵਿੱਚ ਧੁੰਦ ਦੇ ਕਾਰਨ 24 ਘੰਟੇ ਦਾ ਅਲਰਟ ਜਿਹੜਾ ਹੈਗਾ ਉਹ ਵੀ ਜਾਰੀ ਕੀਤਾ ਗਿਆ, ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਉੱਥੇ ਸੰਘਣੀ ਧੁੰਦ ਜਿਹੜੀ ਆ ਉਹ ਹੁੰਦੀ ਆ, ਤੇ ਇਸ ਕਰਕੇ ਸੰਘਣੀ ਧੁੰਦ ਕਰਕੇ ਪੰਜਾਬ ਦੇ ਵਿੱਚ ਅਲਰਟ ਜਿਹੜਾ ਹੈਗਾ ਜੀ ਉਹ ਜਾਰੀ ਕੀਤਾ ਗਿਆ। ਤੇ ਇਸ ਤੋਂ ਬਾਅਦ ਕੁਝ ਖਬਰਾਂ ਆਪਾਂ ਚੱਲਾਂਗੇ ਕੈਨੇਡਾ ਦੀਆਂ, ਤੇ ਕੈਨੇਡਾ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਜਿਹੜੀ ਮੈਂ ਕਹਿ ਸਕਦਾ ਕਿ ਆ ਰਹੀ ਹੈਗੀ ਆ ਕਿ ਤਕਰੀਬਨ 20 million ਦੇ ਆਸ ਪਾਸ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਜੀ ਉਹ ਫੜੀਆਂ ਗਈਆਂ। ਯੋਰਕ ਪੁਲਿਸ ਨੇ ਇਸ ਗੱਲ ਦਾ ਦਾਅਵਾ ਕੀਤਾ, ਮਿਸੀਸਾਗਾ ਦੇ ਵਿੱਚ ਇੱਕ ਕੰਟੇਨਰ ਦੇ ਵਿੱਚ ਵੀ ਜਿਹੜੀਆਂ ਕਈ ਗੱਡੀਆਂ ਉਹ ਫੜੀਆਂ ਗਈਆਂ ਜੋ ਕਿ ਸ਼ਿਪਿੰਗ ਦੇ ਲਈ ਬਿਲਕੁਲ ਤਿਆਰ ਸੀਗੀਆਂ। ਸੋ ਮੈਨੂੰ ਲੱਗਦਾ ਕਿ ਪੁਲਿਸ ਕੁਛ ਨਾ ਕੁਛ ਅੱਗੇ ਤੋਂ ਮੁਸਤੈਦ ਹੋਈ ਹੈਗੀ ਆ, ਕਿਉਂਕਿ ਪਹਿਲਾਂ ਤਾਂ ਗੱਡੀਆਂ ਦਾ ਪਤਾ ਜਿਹੜਾ ਹੈਗਾ ਜੀ ਬਹੁਤ ਦੇਰ ਬਾਅਦ ਚੱਲਦਾ ਸੀਗਾ, ਜਦੋਂ ਗੱਡੀਆਂ ਕੰਟਰੀ ਤੋਂ ਬਾਹਰ ਹੋ ਜਾਂਦੀਆਂ ਸੀਗੀਆਂ ਉਦੋਂ ਹੀ ਪਤਾ ਲੱਗਦਾ ਹੁੰਦਾ ਸੀ ਕਿ ਵੱਖ ਵੱਖ ਦੇਸ਼ਾਂ ਦੀਆਂ ਵੈਬਸਾਈਟਾਂ ਦੇ ਉੱਤੇ ਅੰਟਾਰੀਓ ਦੀਆਂ ਪਲੇਟਸ ਦੀਆਂ ਗੱਡੀਆਂ ਜਿਹੜੀਆਂ ਜੀ ਉਹ ਵਿਕਾਊ ਫੋਰ ਸੇਲ ਦੇ ਉੱਤੇ ਲੱਗੀਆਂ ਹੁੰਦੀਆਂ ਸਨ। ਪਰ ਮੈਨੂੰ ਲੱਗਦਾ ਕਿ ਹੁਣ ਇਸ ਵੇਲੇ ਜਿਹੜੇ ਪੁਲਿਸ ਨੇ ਆਪਣੇ ਟਾਸਕ ਫੋਰਸ ਬਣਾਏ ਨੇ ਤੇ ਉਹ ਉਹਨਾਂ ਨੇ ਕਾਫੀ ਕਾਮਯਾਬੀ ਜਿਹੜੀ ਹੈਗੀ ਆ ਉਹਨਾਂ ਨੂੰ ਮਿਲੀ ਹੈਗੀ ਆ, ਔਰ ਕੁਛ ਗੱਡੀਆਂ ਜਿਹੜੀਆਂ ਇਸ ਵੇਲੇ ਮਿਸੀਸਾਗਾ ਦੇ ਇੱਕ ਕੰਟੇਨਰ ਦੇ ਵਿੱਚੋਂ ਵੀ ਬਰਾਮਦ ਹੋਈਆਂ ਨੇ। ਸੋ ਢਿੱਲੋਂ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਆ। ਢਿੱਲੋਂ ਸਾਹਿਬ ਹਮੇਸ਼ਾ ਆਪਾਂ ਇਸ ਗੱਲ ਦੇ ਉੱਤੇ ਕਾਫੀ ਜ਼ਿਕਰ ਕਰਦੇ ਰਹਿੰਦੇ ਹਾਂ ਗਾਹੇ ਬਗਾਹੇ ਬਈ ਜਿਹੜਾ ਲਾਅ ਐਂਡ ਆਰਡਰ ਆ ਜਾਂ ਜਿਹੜਾ ਕਾਰ ਥੈਫਟ ਵਾਲਾ ਕਾਰ ਚੋਰੀ ਵਾਲਾ ਮਸਲਾ ਹੈਗਾ ਇਹਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਇਹਦੇ ਨਾਲ ਇੱਕ ਜਿਹੜਾ ਲੋਕਾਂ ਦੇ ਵਿੱਚ ਬੇਭਰੋਸਗੀ ਦਾ ਜਿਹੜਾ ਮੈਸੇਜ ਜਿਹੜਾ ਜਾਣਾ ਉਹ ਸ਼ੁਰੂ ਹੋ ਚੁੱਕਾ ਹੈ।
ਦੇਖੋ ਪਵਨ ਜੀ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਇਹਦੇ ਵਿੱਚ ਜੇ ਆਪਾਂ ਰੌਲਾ ਪਾਵਾਂਗੇ, ਜੇ ਆਪਾਂ ਆਵਾਜ਼ ਉਠਾਵਾਂਗੇ
ਜੀ,
ਤਾਂ ਹੀ ਸਾਡੀ ਆਵਾਜ਼ ਬਾਹਰ ਜਾਊਗੀ
ਜੀ ਜੀ,
ਤਾਂ ਹੀ ਸਾਡੀ ਆਵਾਜ਼ ਬਾਹਰ ਜਾਊਗੀ।
ਹਾਂਜੀ,
ਹੁਣ ਜਿੱਦਣ ਦਾ ਆਪਣੇ 3 ਕੁ ਵੀਕਾਂ ਹੋ ਗਈਆਂ ਰੌਲਾ ਜ਼ਿਆਦਾ ਪਿਆ
ਜੀ,
ਉਹਦੇ ਕਰਕੇ ਕਿਉਂ ਜਿੱਦਾਂ ਕਹਿੰਦੇ ਫੋਰਸ ਬਣਾਉਣੀ ਪਈ ਆ, ਮੈਂ ਹੁਣ ਵੀ ਕਹਿੰਦਾ ਵੀ ਵੱਧ ਤੋਂ ਵੱਧ ਮੈਂ ਇਹ ਗਰੰਟੀ ਕਰਦਾ ਤੁਹਾਨੂੰ ਮਹੀਨੇ ਦੇ ਵਿੱਚ ਹੀ ਨਹੀਂ ਨੱਥ ਪਾ ਲੈਣੀ ਆ। ਕਿਉਂ ਜਦ ਪਹਿਲਾਂ ਅਸੀਂ ਕਿਉਂ ਰੌਲਾ ਪਾਉਂਦੇ ਸੀ ਬਈ ਇਹ ਕੁਛ ਕਰ ਲਓ ਇਹ ਕੁਛ ਕਰ ਲਓ,
ਹਾਂਜੀ
ਕਰਨਾ ਪੈਂਦਾ ਹੁੰਦਾ ਇਹ ਮੌਕਾ ਟਾਈਮ ਦੀਆਂ ਬਾਤਾਂ, ਜਿਹੜਾ ਟਾਈਮ ਅੱਗੇ ਸੀ ਉਹ ਭਲੇ ਮਾਨਸਾਂ ਦਾ ਟਾਈਮ ਸੀ
ਜੀ,
ਹੁਣ ਉਹੀ ਕੰਮ ਹੋ ਗਿਆ ਜਿੱਦਾਂ ਆਪਣੇ ਹਾਲਾਤ ਪੰਜਾਬ ਦੇ ਆ
ਜੀ,
ਅਸੀਂ ਕਹਿੰਦੇ ਆ ਪੁਲਿਸ ਸਾਡੀ ਮਾੜੀ ਆ, ਪੁਲਿਸ ਸਾਨੂੰ ਕੁੱਟਦੀ ਆ,
ਹਾਂਜੀ
ਇਹ ਕੁੱਟਣ ਤੋਂ ਬਗੈਰ ਲੋਟ ਨਹੀਂ ਆਉਂਦੇ,
ਹਾਂਜੀ
ਬੰਦੇ ਆਏ ਕੌਣ ਆ, ਇਹ ਅਸੀਂ ਕੱਲੇ ਇੰਡੀਅਨ ਨੂੰ ਨਹੀਂ ਕਹਿੰਦੇ, ਬਾਹਰੋਂ ਜਿੱਥੋਂ ਜਿੱਥੋਂ ਵੀ ਆਏ ਆ,
ਹਾਂਜੀ
ਇਕੱਲੇ ਇਹ ਨਹੀਂ ਅਸੀਂ ਕਹਾਂਗੇ ਪੰਜਾਬੀ ਜਾਂ ਇੰਡੀਅਨ ਨਹੀਂ ਚੋਰੀਆਂ ਕਰਦੇ ਆ, ਚੋਰੀਆਂ ਸਾਰੇ ਕਰਦੇ ਆ
ਜੀ ਜੀ,
ਲੋਟੇ ਏਦਾਂ ਹੋਣਾ ਤੁਹਾਨੂੰ ਚੇਤਾ ਹੋਊਗਾ, ਮੈਨੂੰ ਲੱਗਦੀ ਤੁਸੀਂ ਉਦੋਂ ਆਏ ਨਹੀਂ ਸੀ, ਨਿਊਯਾਰਕ ਦੇ ਹਾਲਾਤ ਬਹੁਤ ਖਰਾਬ ਹੋ ਗਿਆ ਸੀ
ਜੀ
ਇੱਕ ਵਾਰ,
ਅੱਛਾ
ਸੇਮ ਹੋਇਆ ਤੇ ਆਹ ਤਾਂ ਕੁਛ ਵੀ ਨਹੀਂ
ਜੀ,
ਉੱਥੇ ਤਾਂ ਬੰਦੇ ਕਹਿੰਦੇ ਹੁੰਦੇ ਸੀ ਜੇ ਆਉਣਾ ਤੇ ਆਪਣੀ ਗੱਡੀ ਦਾ ਪਤਾ ਨਹੀਂ ਟਾਇਰ ਮੋਰਲ ਇੱਕ ਮਿਲਣਾ ਇੱਟਾਂ ਥੱਲੇ ਮਿਲਣਾ
ਇੱਟਾਂ ਥੱਲੇ
ਚਾਰੇ ਚਲੇ ਜਾਣੇ ਆ, ਮੇਅਰ ਨਵਾਂ ਆਇਆ ਸੀ, ਚਲੋ ਕਿਸੇ ਕਮਿਊਨਿਟੀ ਦਾ ਨਾਂ ਨਹੀਂ ਲੈਣਾ,
ਹਾਂਜੀ
ਉਹਨੇ ਛਾਣਨਾ ਇੱਦਾਂ ਦਾ ਲਾਇਆ ਸੀ, ਉਹਨੇ ਸਾਰੇ ਬੰਦੇ ਬਣਾ ਦਿੱਤੇ ਸੀ, ਬਣਾ ਵੀ ਇੱਕ ਜਿੱਦਾਂ ਕਹਿੰਦੇ 4-5 ਮਹੀਨੇ ਦਿੱਤੇ ਸੀ,
ਠੀਕ ਹੈ,
ਅਸੀਂ ਹੁਣ ਜਿੱਦਾਂ ਪੈਟਰ ਕੀ ਨਹੀਂ ਬਣਾ ਸਕਦਾ, ਪੀਟਰ ਕੀ ਨਹੀਂ ਕਰ ਸਕਦਾ
ਜੀ,
ਕਰ ਸਕਦਾ ਇਹ ਜੋਬ ਹੈਗੀ ਪੈਟਰਕ ਤੱਕ,
ਠੀਕ ਹੈ,
ਕਿ ਇੱਥੇ ਟਰੂਡੋ ਨੇ ਨਹੀਂ ਆਉਣਾ, ਇੱਥੇ MPਾਂ ਨੇ ਨਹੀਂ ਕੰਮ ਕਰ, ਹਾਂ MP ਉੱਤੇ ਜਾ ਕੇ ਸਾਡੀਆਂ ਸ਼ਿਕਾਇਤਾਂ ਦੱਸ ਸਕਦੇ ਆ, ਸਾਡੇ ਬ੍ਰਹਮਟਨ ਚ ਹੋ ਕੀ ਰਿਹਾ,
ਹਾਂਜੀ
ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ, ਬਹੁਤ ਸੋਹਣਾ ਜਿਹੜਾ ਸਟੈਪ ਚੁੱਕਿਆ
ਜੀ,
ਇਹ ਬਹੁਤ ਵਧੀਆ, ਮੈਂ ਤਾਂ ਇਹਨੂੰ ਚੰਗਾ ਕਹੂੰਗਾ
ਜੀ, ਬਿਲਕੁਲ, ਔਰ ਕਿਉਂਕਿ ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਕਿ ਜ਼ਰੂਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ, ਔਰ ਮੈਨੂੰ ਲੱਗਦਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਮੁਸਤੈਦੀ ਦੇ ਨਾਲ ਜਿਹੜੀ ਜੇ ਟਾਸਕ ਫੋਰਸ ਬਣੀ ਹੈਗੀ ਆ, ਔਰ ਉਸ ਤੋਂ ਬਾਅਦ ਜਿਹੜੀਆਂ ਹੋਰ ਘਟਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਨੱਥ ਪਾਉਣੀ ਜ਼ਰੂਰੀ ਆ, ਅਤੇ ਉਹ ਪੁਲਿਸ ਦੇ ਵਿੱਚ ਜ਼ਰੂਰ ਆਪਣਾ ਜਿਹੜਾ ਹੈਗਾ ਜੀ ਕੰਮ ਕਰੂਗੀ। ਸੋ ਨਾਲ ਦੀ ਨਾਲ ਇਸ ਦੇ ਨਾਲ ਹੀ ਰਲਦੀ ਮਿਲਦੀ ਖਬਰ ਢਿੱਲੋਂ ਸਾਹਿਬ ਆ ਰਹੀ ਹੈਗੀ ਆ ਸਰੀ ਦੇ ਵਿੱਚ, ਜਿੱਥੇ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਉੱਤੇ ਫਾਇਰਿੰਗ ਹੋਈ ਹੈਗੀ ਆ, ਅਤੇ ਉੱਥੇ ਵੀ ਜਿਹੜਾ ਇਹ ਜਿਹੜਾ ਮਾਹੌਲ ਜਿਹੜਾ ਚੱਲਦਾ ਪਿਆ, ਕਿਉਂਕਿ ਆਪਾਂ ਨੂੰ ਪਤਾ ਕਿ ਪਿਛਲੇ ਦਿਨੀ ਨਿਜਰ ਹੋਣਾ ਦਾ ਜਿਹੜਾ ਕਤਲ ਹੋਇਆ ਸੀਗਾ, ਉਸ ਤੋਂ ਬਾਅਦ ਇੰਡੀਆ ਅਤੇ ਭਾਰਤ ਦੇ ਜਿਹੜੇ ਸੰਬੰਧ ਸਨ ਉਹ ਉਹਨਾਂ ਦੇ ਵਿੱਚ ਕਾਫੀ ਤਲਖੀ ਜਿਹੜੀ ਹੈਗੀ ਆ ਉਹ ਆਈ ਸੀਗੀ, ਅਤੇ ਇਹ ਤਾਜ਼ਾ ਘਟਨਾਕ੍ਰਮ ਦੇ ਵਿੱਚ ਇਹ ਚੀਜ਼ ਜਿਹੜੀ ਹਜੇ ਹੁਣ ਇੱਕ ਨਵੀਂ ਚੀਜ਼ ਸਾਹਮਣੇ ਆਈ ਹੈਗੀ ਆ, ਔਰ ਕਿਤੇ ਨਾ ਕਿਤੇ ਕਿਉਂਕਿ ਅੱਗੇ ਵੀ ਜਿਹੜੀ ਆ ਇਸ ਮੰਦਰ ਦੇ ਉੱਤੇ ਫਾਇਰਿੰਗ ਹੁੰਦੀ ਰਹੀ ਆ, ਤੇ ਲੱਗਦਾ ਹੈਗਾ ਕਿ ਕਿਤੇ ਤਾਰ ਜਿਹੜੇ ਹੈਗੇ ਆ ਉਹ ਇੱਕ ਦੂਜਰੀਆਂ ਦੀਆਂ ਘਟਨਾਵਾਂ ਦੇ ਨਾਲ ਨਾ ਜੁੜੇ ਹੋਣ। ਪਰ ਮੈਨੂੰ ਮੈਂ ਉਸ ਗੱਲ 'ਤੇ ਦੁਬਾਰਾ ਆਉਣਾ ਹੈਗਾ ਵੀ ਇਹ ਚੀਜ਼ਾਂ ਜਿਹੜੀਆਂ ਆ ਆਪਾਂ ਇਸ ਕੈਨੇਡਾ ਦੇ ਵਿੱਚ ਜਾਂ ਇਸ ਮੁਲਕ ਦੇ ਵਿੱਚ ਆਪਾਂ ਤਦ ਹੀ ਆਏ ਸੀਗੇ ਕਿਉਂਕਿ ਆਪਾਂ ਇਹਨਾਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਆਉਣਾ ਚਾਹੁੰਦੇ ਸੀਗੇ, ਇਹਨਾਂ ਚੀਜ਼ਾਂ ਦੇ ਨਾਲ ਕਿਸੇ ਵੀ ਮੁਲਕ ਦਾ ਜਿਹੜਾ ਭਲਾ ਅੱਜ ਤੱਕ ਨਹੀਂ ਹੋਇਆ ਸੀ।
ਦੇਖੋ ਜੀ, ਇਹ ਅੱਗੇ ਵੀ ਅਸੀਂ ਇਹ ਚੀਜ਼ਾਂ ਦੇਖੀਆਂ, ਕਦੇ ਨਾ ਸਿੱਖ ਕਹੂਗਾ ਮੰਦਰ ਦਾ ਨੁਕਸਾਨ ਹੋਊਗਾ, ਨਾ ਮੰਦਰ ਦਾ ਵਿਚਾਰੀ ਕਹੂਗਾ ਵੀ ਗੁਰਦੁਆਰੇ ਨੁਕਸਾਨ ਹੋਵੇ। ਪਤਾ ਆਪਾਂ ਨੂੰ ਸਾਰਿਆਂ ਨੂੰ ਆ, ਇਹ ਹੁੰਦੇ ਆ ਜਿੱਦਾਂ ਕਹਿੰਦੇ ਆ ਕੁਛ ਕਹਿ ਲਓ ਉਹਨਾਂ ਨੂੰ, ਜੋ ਮਰਜ਼ੀ ਉਹਨਾਂ ਦਾ ਨਾਂ ਦੇ ਦਿਓ, ਵਰਲਡ ਦਾ
ਸ਼ਰਾਰਤੀ
ਆਨਸਰ ਕਹਿ ਦਿਓ, ਜੋ ਮਰਜ਼ੀ ਕਹਿ ਦਿਓ, ਇਹਨਾਂ ਨੇ ਇਹ ਚੀਜ਼ ਕਰਨੀ ਹੁੰਦੀ ਆ ਵੀ ਦੋ ਹੀ ਧਿਰਾਂ ਲੜਨ, ਹੁਣ ਆਪਾਂ ਇੰਨੇ ਸਿਆਣੇ ਹੋ ਗਏ ਅਸੀਂ ਇੱਦਾਂ ਦੀਆਂ ਗੱਲਾਂ ਦੇ ਮਗਰ ਇਹ ਨਹੀਂ ਲੈਣਾ। ਅਸੀਂ ਤਾਂ ਇਹ ਕਹਾਂਗੇ ਵੀ ਜੋ ਵੀ ਇਹ ਘਟਨਾ ਹੋਈ ਆ ਉਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਆ, ਇਹ ਹੋਣੀ ਨਹੀਂ ਚਾਹੀਦੀ। ਜੇ ਇੱਦਾਂ ਦੇ ਅਨਸਰਾਂ ਨੂੰ ਤੁਸੀਂ ਫੜ ਕੇ ਇਹਨਾਂ ਦੀਆਂ ਜਮਾਨਤਾਂ ਬਣਾ ਹੋਣ, ਜਿਹੜਾ ਕਦੇ ਧਾਰਮਿਕ ਜਗ੍ਹਾ ਤੇ ਕੋਈ ਵੀ ਅਟੈਕ ਕਰਦਾ, ਮੰਦਰ ਹੋਵੇ, ਗੁਰਦੁਆਰਾ ਹੋਵੇ, ਮਸੀਤ ਹੋਵੇ, ਕਿਤੇ ਵੀ ਕੋਈ ਇੱਦਾਂ ਦਾ ਅਨਸਰ ਫੜਿਆ ਜਾਂਦਾ, ਉਹਦੀ ਜਮਾਨਤ ਨਹੀਂ ਹੋਣੀ ਚਾਹੀਦੀ।
ਜੀ ਬਿਲਕੁਲ। ਔਰ ਪੰਜਾਬ ਤੋਂ ਇੱਕ ਖਬਰ ਆ ਰਹੀ ਹੈ ਜੀ ਕਾਫੀ ਵੱਡੀ, ਔਰ ਕਾਂਗਰਸ ਦੇ ਸਾਬਕਾ MLA ਜੋਗਿੰਦਰਪਾਲ ਭੋਆ, ਜੋ ਕੋਈ ਭੋਆ ਤੋਂ ਜਿਹੜੇ ਹਸੈਨ MLA ਸੀਗੇ ਪਿਛਲੀ ਵਾਰੀ ਕਾਂਗਰਸ ਦੇ ਵੱਲੋਂ, ਉਹਨਾਂ ਨੂੰ ਇਲੀਗਲ ਮਾਈਨਿੰਗ ਦੇ ਦੋਸ਼ ਦੇ ਹੇਠ ਗ੍ਰਿਫ਼ਤਾਰ ਕੀਤਾ ਗਿਆ। ਕਹਿੰਦੇ ਜਦੋਂ ਪੁਲਿਸ ਪਾਰਟੀ ਜਿਹੜੀ ਹੈਗੀ ਆ ਉਹ ਚਲਦੀ ਮਾਈਨਿੰਗ ਦੇ ਵਿੱਚ ਗ੍ਰਿਫ਼ਤਾਰੀ ਕਰਨ ਗਈ, ਰੋਕਣ ਗਈ, ਤੇ ਉੱਥੇ ਆ ਕੇ ਫਿਰ ਜਿਹੜੇ ਸਾਬਕਾ MLA ਜੋਗਿੰਦਰਪਾਲ ਭੋਆ ਸਨ ਉਹਨਾਂ ਨੇ ਪੁਲਿਸ ਦੇ ਨਾਲ ਬਹਿਸਬਾਜ਼ੀ ਕੀਤੀ ਤੇ ਉਹਨਾਂ ਦੇ ਕੰਮ ਦੇ ਵਿੱਚ ਰੁਕਾਵਟ ਪਾਈ, ਤੇ ਇਸ ਕਰਕੇ ਉਹਨਾਂ ਨੂੰ ਪੁਲਿਸ ਨੇ ਮੌਕੇ ਤੇ ਹੀ ਗ੍ਰਿਫ਼ਤਾਰ ਜਿਹੜਾ ਹੈਗਾ ਉਹ ਕਰ ਲਿਆ। ਇਸ ਗੱਲ ਯਾਦ ਕਰਾਉਣਾ ਜ਼ਰੂਰੀ ਹੈਗਾ ਕਿ 2022 ਦੇ ਵਿੱਚ ਲਾਲ ਚੰਦ ਕਟਾਰੂ ਚੱਕ ਨੇ 1200 ਵੋਟਾਂ ਦੇ ਨਾਲ ਇਸ MLA ਨੂੰ ਜਿਹੜੀ ਉਹ ਮਾਤ ਦਿੱਤੀ ਸੀਗੀ। ਉੱਥੇ ਵੀ ਇਹ ਚੀਜ਼ ਬੜੀ ਮਸਲੇ ਵਾਲੀ ਚੱਲਦੀ ਪਈ ਹੈ। ਪਿਛਲੇ ਦਿਨ ਵੀ ਇੱਕ ਕੈਬਨਿਟ ਮੰਤਰੀ ਦੇ ਪਰਿਵਾਰ ਦੇ ਉੱਤੇ ਦੋਸ਼ ਲੱਗੇ ਸੀਗੇ ਰੇਤਾ ਬਜਰੀ ਮਾਈਨਿੰਗ ਦਾ, ਜਿਹੜਾ ਇਹ ਜਿਹੜਾ ਇੱਕ ਰੈਕਟ ਚੱਲਦਾ ਪਿਆ। ਢਿੱਲੋਂ ਸਾਹਿਬ, ਤੁਸੀਂ ਵੀ ਪੰਜਾਬ ਦੀ ਰਾਜਨੀਤੀ ਤੋਂ ਕਾਫੀ ਜਾਣਕਾਰੂ ਰਹਿੰਦੇ ਨੇ, ਇਹ ਚੀਜ਼ ਅਜੇ ਤੱਕ ਇਸ ਚੀਜ਼ ਨੂੰ ਨੱਥ ਕਿਉਂ ਨਹੀਂ ਪਾਈ ਜਾ ਸਕੀ?
ਦੇਖੋ ਜੀ, ਇਸ ਚੀਜ਼ ਨੂੰ ਨੱਥ ਤਾਂ ਨਹੀਂ ਪਾਈ ਜਾਂਦੀ, ਇਹਦੇ ਵਿੱਚ ਪੋਲੀਟਿਕਸ ਵਿੱਚ ਬਹੁਤ ਐਂਟਰ ਹੋਈ ਆ। ਜੇ ਕੋਈ MLA ਬਣ ਜਾਂਦਾ ਉਹ ਨਹੀਂ ਕਿਸੇ ਦੀ ਸੁਣਦਾ
ਜੀ,
ਮੰਤਰੀ ਨੇ ਤਾਂ ਕੀ ਸੁਣਨੀ ਆ, ਸਾਡਾ MLA ਨਹੀਂ ਸੁਣਦਾ। ਫਿਰ ਇਹੀ ਲੋਕ ਰੌਲਾ ਪਾਉਂਦੇ ਹੁੰਦੇ ਸੀ, ਅਕਾਲੀ ਸਾਡੇ MLA ਨਹੀਂ ਸੁਣਦੇ, ਸਾਡੇ ਕਾਂਗਰਸੀ MLA ਨਹੀਂ ਸੁਣਦੇ, ਹੁਣ ਗੱਲ ਦੂਜੇ ਪਾਸੇ ਨੂੰ ਹੋ ਗਈ, ਕੋਈ ਤਾਂ ਸੁਣਦੇ। ਜਾਂ ਤਾਂ ਇੱਥੇ ਵੀ ਇਹਨਾਂ ਤੇ ਵੀ ਕਾਨੂੰਨ ਉਹੀ ਲੱਗਣੇ ਚਾਹੀਦੇ ਆ ਜੋ ਇੱਥੇ। ਦੇਖੋ, MLA MP ਕਿਸੇ ਦੀ ਦਖਲ ਦਿੰਦਾ ਪੁਲਿਸ ਦੇ ਵਿੱਚ
ਜੀ?
ਇੱਕ ਵਾਰ ਵੀ ਬੋਲਦਾ ਇਹਨੂੰ ਛੱਡ ਦੋ ਜੀ, ਜੇ ਇਹਨੂੰ ਫੜ ਲਓ ਜੀ ਕਦੇ ਕਿਸੇ ਗੱਲ ਚਾਹੁੰਦਾ। ਉਹਨਾਂ ਇਹ ਕਾਨੂੰਨ ਉੱਥੇ ਵੀ ਲਾਗੂ ਹੋਣੇ, ਅੱਜ ਨਹੀਂ ਹੁੰਦੇ 10 ਸਾਲਾਂ ਨੂੰ ਹੋ ਜਾਵੇ, ਹੋਣੇ ਉੱਥੇ ਵੀ ਆ। ਲੋਟ ਤਾਂ ਹੀ ਆਉਂਦੀ ਹੁੰਦੀ, ਕੰਟਰੀ ਤਾਂ ਹੀ ਚੱਲਦੀਆਂ ਜਦ ਪੋਲੀਟਿਕਸ ਪੁਲਿਸ ਵਾਲੇ ਦੇ ਉੱਤੇ ਭਾਰੂ ਨਹੀਂ ਹੁੰਦਾ। ਹੁਣ ਉੱਥੇ ਹੈਗਾ ਭਾਰੂ ਪੁਲਿਸ ਵਾਲਿਆਂ ਤੇ, ਭਾਰੂ ਹੈਗਾ ਪੋਲੀਟਿਕਸ
ਜੀ।
ਉਹ ਤਾਂ ਉਹਨਾਂ ਨੂੰ ਮਜਬੂਰੀ ਲਈ ਫੜਨਾ ਪੈਂਦਾ, ਮੈਨਾਂ ਦੀ 15-10 ਮਿੰਟ ਛੜਾ ਲਿਆ ਹੋਣਾ ਉਹਨੇ ਤਾਂ।
ਹਾਂਜੀ, ਹੁਣ ਇਹਦੇ ਜਮਾਨਤ ਤਾਂ ਫਿਰ ਝੱਟ ਹੋਈ ਜਾਂਦੀ।
ਜਮਾਨਤ ਕੀ, ਜਮਾਨਤ ਤੱਕ ਤਾਂ ਜਾਣੇ ਹੀ ਨਹੀਂ ਦਿੰਦੇ ਜਮਾਨਤ ਵਾਲਾ ਕੰਮ ਉਸ ਕੰਟਰੀ ਚ, ਪਹਿਲਾਂ ਹੀ ਕਰਾ ਲਿਆ ਹੋਣਾ, ਆ ਜਾਓ ਬਾਹਰੋਂ ਬਾਹਰ।
ਹਾਂਜੀ, ਤੇ ਹੁਣ ਅੱਜ ਕੱਲ੍ਹ ਇੱਦਾਂ ਨਾ ਵੀ ਫਿਰ ਸਰਕਾਰ ਜਿਹੜੀ, ਕਿਉਂਕਿ ਜਦੋਂ ਆਪਣੀ ਸਰਕਾਰ ਹੁੰਦੀ ਹੈ ਫਿਰ ਬਾਹਰੋਂ ਬਾਹਰ ਕੰਮ ਹੋ ਜਾਂਦੇ ਨੇ, ਹੁਣ ਓਪੋਜੀਸ਼ਨ ਦੀ ਸਰਕਾਰ ਹੈਗੀ, ਹੁਣ ਜਮਾਨਤਾਂ ਕਰਾਉਣੀਆਂ ਪੈਣੀਆਂ।
ਨਹੀਂ, ਹੋਣੀ ਨਹੀਂ ਚਾਹੀਦੀ, ਮੈਂ ਇਹ ਕਹਿਣਾ ਵੀ ਹੋਣੀਆਂ ਨਹੀਂ ਚਾਹੀਦੀਆਂ ਕਿਸੇ ਦੀ ਵੀ ਸਰਕਾਰ ਹੋਵੇ। ਜੇ ਗਲਤੀ ਜਿਹਨ ਵੀ ਕੀਤੀ ਆ,
ਹਾਂਜੀ,
ਭਾਵੇਂ ਮੌਕੇ ਤੇ ਸਰਕਾਰ ਹੋਵੇ ਭਾਵੇਂ ਕੋਈ ਵੀ ਹੋਵੇ, ਉਹਨੂੰ ਜਮਾਨਤ, ਜਿੱਦਾਂ ਕਹਿੰਦੇ ਜੇ ਪੁਲਿਸ ਨੇ ਚਾਰਜ ਕੀਤਾ ਉਹ ਜਮਾਨਤ ਤੇ ਹੀ ਹੋਣਾ ਚਾਹੀਦਾ, ਫਿਰ ਉਹਦਾ ਕੇਸ ਚੱਲੇ
ਜੀ।
ਉਹਨਾਂ ਨੂੰ ਡਰ ਮੁੱਕ ਜਾਂਦਾ ਉਹਨਾਂ, ਜੇ ਨਾ ਵੀ ਮੌਕੇ ਦਾ MLA ਹੋਵੇ ਜੀ, ਸਿਫਾਰਿਸ਼ ਉਨੀ ਕੀ ਚੱਲਦੀ ਹੈ ਤੁਹਾਨੂੰ ਪਤਾ ਹੀ ਆ
ਜੀ। ਬਿਲਕੁਲ। ਔਰ ਗੱਲਬਾਤ ਕਰਦੇ ਹਾਂ ਜੀ ਆਪਾਂ BWC ਇਮੀਗ੍ਰੇਸ਼ਨ ਦੀ। ਅਗਰ ਇਮੀਗ੍ਰੇਸ਼ਨ ਦੀਆਂ ਕੋਈ ਵੀ ਸਰਵਿਸਿਜ਼ ਤੁਸੀਂ ਲੈਣੀਆਂ ਹੈਗੀਆਂ ਨੇ ਤੇ ਤੁਸੀਂ BWC ਇਮੀਗ੍ਰੇਸ਼ਨ ਦੇ ਨਾਲ ਸੰਪਰਕ ਕਰ ਲੈਣਾ ਹੈਗਾ। ਔਰ ਨਵੇਂ ਆਏ ਹੋਏ ਪ੍ਰੋਗਰਾਮਾਂ ਦੇ ਬਾਰੇ ਕੋਈ ਗੱਲਬਾਤ ਕਰਨੀ ਹੈਗੀ ਆ, ਇੰਡੀਆ ਜਾਂ ਫਿਰ ਪਾਕਿਸਤਾਨ ਤੋਂ ਕੁਛ ਤੁਸੀਂ ਕਿਸੇ ਨੂੰ ਪਰਮਾਨੈਂਟ ਰੈਜ਼ੀਡੈਂਸੀ ਵਰਕ ਪਰਮਿਟ ਜਾਂ ਫਿਰ ਸਟੂਡੈਂਟ ਵੀਜ਼ਾ ਦੇ ਵਿੱਚੋਂ ਬੁਲਵਾਉਣਾ ਆ ਤੇ ਤੁਸੀਂ BWC ਇਮੀਗ੍ਰੇਸ਼ਨ, B ਫਾਰ ਬੈਸਟ, 350 ਰਦਰਫੋਰਡ ਰੋਡ ਸਾਊਥ, ਔਰ ਸਟੀਲ ਐਂਡ ਰਦਰਫੋਰਡ ਦੀ ਇੰਟਰਸੈਕਸ਼ਨ ਜਿਹੜੀ ਹੈਗੀ ਆ ਉੱਥੇ ਤੁਸੀਂ ਗੱਲਬਾਤ ਕਰਨੀ ਹੈਗੀ ਆ। ਤੁਸੀਂ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਹੈਗੇ ਹੋ ਜਾਂ ਫਿਰ ਸਟੂਡੈਂਟ ਆਏ ਹੈਗੇ ਹੋ, ਤੁਹਾਨੂੰ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਲੱਭਣਾ ਹੈਗਾ ਤੇ ਤੁਸੀਂ ਪ੍ਰੋਫੈਸ਼ਨਲਸ ਦੇ ਨਾਲ ਬੈਠ ਕੇ ਗੱਲਬਾਤ ਕਰ ਲਓ, 1-to-1 ਬੈਠ ਕੇ ਗੱਲਬਾਤ ਕਰੋਗੇ ਤੇ ਤੁਹਾਡਾ ਮੁਸ਼ਕਲ ਜਿਹੜੀ ਹੈਗੀ ਆ ਜੀ ਉਹ ਆਸਾਨ ਹੋ ਸਕਦੀ ਆ। ਅੱਜ ਕੱਲ੍ਹ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦੀਆਂ ਨੰਬਰ ਜਿਹੜੇ ਕਾਫੀ ਉੱਪਰ ਗਏ ਹੈਗੇ ਨੇ, ਉਹਨਾਂ ਦੇ ਬਾਬਤ ਗੱਲ ਕਰਨੀ ਹੈਗੀ ਆ, ਜਾਂ ਫਿਰ ਤੁਸੀਂ ਇੰਡੀਆ ਤੋਂ ਕਿਸੇ ਭੈਣ ਭਰਾ ਨੂੰ ਵਿਜ਼ਟਰ ਵੀਜ਼ੇ ਤੇ ਵਰਕ ਪਰਮਿਟ ਤੇ ਬੁਲਾਉਣਾ ਆ ਤੇ ਤਾਂ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਫਾਰਮਿੰਗ ਵੀਜ਼ੇ ਦੇ ਬਾਰੇ ਕਿਸੇ ਨੇ ਗੱਲਬਾਤ ਕਰਨੀ ਆ, ਅਗਰ ਕਿਸੇ ਦਾ ਭੈਣ ਭਰਾ ਇੰਡੀਆ, ਪੰਜਾਬ, ਪਾਕਿਸਤਾਨ ਦੇ ਵਿੱਚ ਫਾਰਮਿੰਗ ਕਰ ਰਿਹਾ ਹੈਗਾ ਆ ਤੇ ਉਹਦੇ ਵੀ ਪ੍ਰੋਗਰਾਮਸ ਜਿਹੜੇ ਹੈਗੇ ਜੀ ਕਾਫੀ ਇਸ ਵੇਲੇ ਕੈਨੇਡਾ ਦੇ ਵਿੱਚ ਚੱਲ ਰਹੇ ਨੇ। ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ ਤੁਸੀਂ ਇੱਕੋ ਇੱਕ ਨੰਬਰ ਤੇ ਕਾਲ ਕਰਨੀ ਹੈਗੀ ਆ, 905-912-5155। ਛੁੱਟੀਆਂ ਕਰਕੇ ਅਗਰ ਜੇ ਕਾਲ ਨਹੀਂ ਚੱਕ ਹੁੰਦੀ ਤੇ ਤੁਸੀਂ ਵਟਸਐਪ ਦੇ ਉੱਤੇ ਵੀ ਜਾ ਕੇ ਮੈਸੇਜ ਜਿਹੜਾ ਕਰ ਸਕਦੇ ਹੋ, ਤੁਹਾਨੂੰ ਕਾਲ ਵਾਪਸੀ ਜਿਹੜੀ ਉਹ ਆਜੂਗੀ। 905-912-1155 ਦੇ ਉੱਤੇ ਤੁਸੀਂ ਜਿਹੜੀ ਜ਼ਿਆਦਾ ਗੱਲਬਾਤ ਕਰ ਲੈਣੀ ਹੈਗੀ ਆ। ਔਰ ਜਿੱਥੇ ਗਾਹੇ ਬਗਾਹੇ ਆਪਾਂ ਹੋਰ ਵੀ ਜਿਹੜੇ ਆਪਾਂ ਮੈਸੇਜ ਦਿੰਦੇ ਹਾਂ ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਇਸ ਵੇਲੇ ਸਾਜਨ ਹੋਣੀ, ਤੇ ਸਾਜਨ ਜੀ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਲੋਕਲ ਕੁਛ ਖਬਰਾਂ ਜਿਹੜੀਆਂ ਸਾਡੇ ਨਾਲ ਤੁਸੀਂ ਸਾਂਝੀ ਜ਼ਰੂਰ ਕਰੋ ਜੀ। ਜੀ ਸਾਜਨ
ਜੀ, ਬਿਲਕੁਲ ਭਾਜੀ, ਇੱਕ ਹੋਰ ਖਬਰ ਜਿਹੜੀ ਆ ਆਪਾਂ ਦੇਖਣ ਦੇ ਵਿੱਚ ਆਪਾਂ ਨੂੰ, ਮਾਫ ਕਰਨਾ
ਜੀ,
ਜਿਹੜੇ ਤੇਲ ਦੇ ਪ੍ਰਾਈਸ ਜਿਹੜੇ ਆ ਫਲਕਚੁਏਟ ਹੁੰਦੇ ਰਹਿੰਦੇ ਆ, ਤੇਲ ਦੇ ਪ੍ਰਾਈਸ ਦਾ ਵੀ ਕਾਫੀ ਪਿਛਲੇ
ਉਹ ਵਧਣ ਜਾ ਰਿਹਾ ਤੇ ਉਹ ਕਾਰਬਨ ਟੈਕਸ ਦੇ ਵਧਣ ਦੇ ਨਾਲ ਜਿਹੜੇ ਪ੍ਰਾਈਸ ਫੇਰ ਇੱਕ ਵਾਰੀ ਫੇਰ ਤੋਂ 4-5 ਸੈਂਟ ਕਹਿੰਦੇ ਅੱਪ ਜਾ ਸਕਦੇ ਆ। ਹਾਈਐਸਟ ਤੁਸੀਂ ਰੈਕਡ ਤੋੜ ਜਿਹੜਾ ਦੇਖਣਾ $2.14 ਨੂੰ ਜਿਹੜਾ ਪ੍ਰਾਈਸ ਗਿਆ, ਲੋਵੈਸਟ ਇਸ ਸਾਲ ਦਾ ਮੈਨੂੰ ਲੱਗਦਾ 1.39-1.35 ਦੇ ਆਸ ਪਾਸ ਜਿਹੜਾ ਹੋ ਰਿਹਾ। ਸੋ ਆਉਂਦੇ ਸਾਲ ਨੂੰ ਫੇਰ ਕਹਿੰਦੇ ਆ ਕਿ ਜਿਹੜਾ ਪ੍ਰਾਈਸ ਜਿਹੜੇ ਆ ਓਇਲ ਦੇ ਪ੍ਰਾਈਸ ਉਹਨਾਂ ਨੇ ਫਲਕਚੁਏਸ਼ਨ ਹੋਣੀ ਆ, ਉਹ ਹੋਣੀ ਕਿਉਂ ਆ ਜਿਹੜਾ ਕਾਰਬਨ ਟੈਕਸ
ਜੀ। ਬਿਲਕੁਲ ਹਾਂਜੀ, ਮੈਂ ਇਹਦੇ ਤੇ ਥੋੜਾ ਜਿਹਾ ਐਡ ਅਪ ਕਰ ਦਿੰਦਾ ਕਿਉਂਕਿ ਇਹ ਕਾਰਬਨ ਟੈਕਸ ਤਕਰੀਬਨ 3-4 ਸਾਲ ਪਹਿਲਾਂ ਲਿਬਰਲ ਗਵਰਨਮੈਂਟ ਦੇ ਵੱਲੋਂ ਜਿਹੜਾ ਹੈਗਾ ਜੀ ਪੇਸ਼ ਕੀਤਾ ਗਿਆ ਸੀਗਾ, ਔਰ ਇਹਦੇ ਵਿੱਚ ਹਰ ਸਾਲ ਜਿਹੜਾ ਹੈਗਾ ਉਹ ਇਜ਼ਾਫਾ ਹੁੰਦਾ ਆ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਿਹੜੀ ਵੀ ਗੱਡੀ ਦੇ ਵਿੱਚ ਆਪਾਂ ਗੈਸ ਪਵਾਉਣੇ ਹੈਗੇ ਆ, ਚਾਹੇ ਉਹ ਡੀਜ਼ਲ ਆ ਤੇ ਚਾਹੇ ਉਹ ਤੁਹਾਡਾ ਗੈਸ ਹੈਗੀ ਆ, ਈਵਨ ਜਿਹੜੀਆਂ ਘਰ ਦੀ ਹੀਟਿੰਗ ਹੈਗੀ ਆ, ਤੁਹਾਡੀ ਇਲੈਕਟ੍ਰੀਸਿਟੀ ਹੈਗੀ ਆ, ਹਰ ਚੀਜ਼ ਦੇ ਉੱਤੇ ਤੁਸੀਂ ਕਾਰਬਨ ਟੈਕਸ ਜਿਹੜਾ ਹੈਗਾ ਜੀ ਉਹ ਪੇ ਕਰਦੇ ਹੋ। ਔਰ ਇਹ ਕਾਫੀ ਜ਼ਿਆਦਾ ਇਸ ਵੇਲੇ ਮਿਦਾਦ ਦੀ ਕਾਫੀ ਜ਼ਿਆਦਾ ਹੈਗੀ ਆ, ਤਕਰੀਬਨ ਜੇ ਅੱਜ ਦੀ ਆਪਾਂ ਗੱਲ ਕਰੀਏ 15-20 ਸੈਂਟ ਜਿਹੜਾ ਅੱਜ ਦੀ ਮੌਜੂਦਾ ਹਾਲਾਤ ਦੇ ਵਿੱਚ ਤੁਸੀਂ ਪਰ ਲੀਟਰ ਦੇ ਉੱਤੇ ਜਿਹੜਾ ਹੈਗਾ ਜੀ ਇਹ ਕਾਰਬਨ ਟੈਕਸ ਆਪਾਂ ਦਿੰਦੇ ਹਾਂ। ਤੇ ਫਿਰ ਜਦੋਂ ਜਦੋਂ ਫੰਡ ਦੀ ਗੱਲਬਾਤ ਆਉਂਦੀ ਹੈਗੀ ਆ ਕਿ ਬਈ ਸਾਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਹਸਪੀਟਲ ਚਾਹੀਦਾ ਆ, ਸਾਨੂੰ ਪੁਲਿਸ ਫੋਰਸ ਹੋਰ ਚਾਹੀਦੀ ਹੈਗੀ ਆ, ਜਾਂ ਹੋਰ ਸਾਨੂੰ ਸਹੂਲਤਾਂ ਚਾਹੀਦੀਆਂ ਨੇ, ਤੇ ਉਸ ਵੇਲੇ ਫਿਰ ਇਸ ਗੱਲ ਦਾ ਜ਼ਿਕਰ ਆ ਜਾਂਦਾ ਕਿ ਸਰਕਾਰ ਦੇ ਕੋਲ ਫੰਡ ਜਿਹੜੇ ਹੈਗੇ ਜੀ ਉਹ ਨਹੀਂ ਹੈਗੇ। ਤੇ ਮੈਨੂੰ ਇਹਦੇ ਵਿੱਚ ਮੁਸ਼ਕਿਲ ਹੋ ਜਾਂਦੀ ਹੈ ਕਿ ਇੰਨਾ ਟੈਕਸ ਪੇ ਕਰਨ ਦੇ ਬਾਵਜੂਦ, ਖਾਸ ਕਰਕੇ ਦੇਖੋ ਆਪਾਂ ਤਾਂ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਰਹਿੰਦੇ ਹਾਂ, ਸਾਡੇ ਕੋਲ ਇੱਕ ਯੂਨੀਵਰਸਿਟੀ ਤੱਕ ਨਹੀਂ ਹੈਗੀ, ਠੀਕ ਹੈ ਨਾ ਜੀ। ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਠੀਕ ਹੈ ਜੇ ਤੁਸੀਂ ਟੈਕਸ ਲੈਂਦੇ ਆ ਲਓ, ਲੇਕਿਨ ਨਾਲ ਦੀ ਨਾਲ ਜੇ ਜਦ ਅੱਜ ਸਾਡਾ ਬ੍ਰੈਂਪਟਨ ਸ਼ਹਿਰ ਏਡਾ ਵੱਡਾ ਗਰੋਥ ਕਰ ਗਿਆ ਹੈਗਾ ਆ, ਸਾਡੇ ਬੱਚੇ ਜਿਹੜੇ ਦੂਜੀਆਂ ਸ਼ਹਿਰਾਂ ਦੇ ਵਿੱਚ ਜਾ ਕੇ ਦੂਜੀਆਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਪੜ੍ਹਦੇ ਨੇ, ਉੱਥੇ ਜਾ ਕੇ ਫਿਰ ਉਹਨਾਂ ਨੂੰ ਘਰੋਂ ਬਾਹਰ ਰਹਿੰਦੇ ਆ, 100 ਤਰ੍ਹਾਂ ਦੀ ਇਨਵੈਸਟਮੈਂਟ ਉੱਥੇ ਕਰਨੀ ਪੈਂਦੀ ਆ, ਤੇ ਜਾਂ ਫਿਰ ਘਰ ਦਾ ਮਾਹੌਲ ਜਿਹੜਾ ਉੱਥੇ ਨਹੀਂ ਮਿਲਦਾ। ਇਹ ਸਾਰੀਆਂ ਗੱਲਾਂ ਬ੍ਰੈਂਪਟਨ ਦੇ ਬੱਚਿਆਂ ਨੂੰ ਹੀ ਜਿਹੜੀਆਂ ਹੈਗੀਆਂ ਪੇਸ਼ ਆਉਂਦੀਆਂ ਨੇ, ਤੇ ਜੇ ਤੁਸੀਂ ਟੈਕਸ ਲੈਂਦੇ ਆ ਤੇ ਜ਼ਰੂਰ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਜੀ। ਢਿੱਲੋਂ ਸਾਹਿਬ ਆਪਾਂ ਗੱਲਬਾਤ ਕਰ ਰਹੇ ਹਾਂ, ਜਿਹੜੀ ਟੈਕਸ ਜਿਹੜਾ ਆਪਣਾ ਕਾਰਬਨ ਟੈਕਸ ਫੈਡਰਲ ਗਵਰਨਮੈਂਟ ਵੱਲੋਂ ਲਾਇਆ ਜਾ ਰਿਹਾ, ਜ਼ਿਆਦਾ ਇੰਪੈਕਟ ਜਿਸ ਤੱਕ ਆਪਾਂ ਵੀ ਸੁਣ ਚ ਆਇਆ ਕਿ ਫਾਰਮਰਸ ਨੂੰ ਜ਼ਿਆਦਾ ਇੰਪੈਕਟ ਕਰਦਾ, ਕਿਉਂਕਿ ਤੇਲ ਬਾਹਰ ਕਿੰਨਾ ਯੂਜ਼ ਹੋਣਾ, ਹਾਊਸਿੰਗ ਉਹਨਾਂ ਨੇ ਉੱਥੇ ਜਿਹੜੇ ਘਰਾਂ ਨੂੰ ਠੰਡਾ ਗਰਮ ਕਰਨ ਦੇ ਲਈ ਕਿੰਨਾ ਕੁ ਵਰਤਿਆ ਜਾਂਦਾ, ਸੋ ਜ਼ਿਆਦਾ ਇੰਪੈਕਟ ਉਹਨਾਂ ਤੇ ਹੀ ਜ਼ਿਆਦਾ ਪੈਂਦਾ, ਆਪਣੇ ਤੇ ਵੀ ਜ਼ਿਆਦਾ ਪੈ ਰਿਹਾ, ਬਟ ਜਿਹੜਾ ਫਾਰਮਿੰਗ ਵਾਲਿਆਂ ਦਾ ਉਹਨਾਂ ਦਾ ਜ਼ਿਆਦਾ ਕੰਸਰਨ ਇਸ ਚੀਜ਼ ਪ੍ਰਤੀ ਜ਼ਾਹਿਰ ਹੁੰਦਾ। ਔਰ ਫੂਡ ਗਵਰਨਮੈਂਟ ਨੇ ਪਿਛਲੇ ਸਾਲ ਜਦੋਂ ਟੈਕਸ ਤੇਲ ਦੇ ਪ੍ਰਾਈਸ ਇੰਨੇ ਵਧੇ, ਉਹਨਾਂ ਨੇ ਆਪਣੀ ਛੋਟ ਦਿੱਤੀ 13% ਜਿਹੜਾ ਉਹ ਫੈਡਰਲ ਆਪਣਾ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਹੁੰਦਾ, ਉਹਦੇ ਚੋਂ 9-9 ਸੈਂਟ ਪਰ ਲੀਟਰ ਇਹਨਾਂ ਨੇ ਫੂਡ ਗਵਰਨਮੈਂਟ ਨੇ ਜਿਹੜਾ ਰਾਹਤ ਦਿੱਤੀ, ਉਹ ਹੁਣ ਉਹਦੀ ਐਕਸਟੈਂਸ਼ਨ ਹੋਰ ਕਰਕੇ 30 ਜੂਨ 2024 ਤੱਕ ਇਹਦੀ ਐਕਸਟੈਂਸ਼ਨ ਕਰ ਦਿੱਤੀ ਕਿ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਉਹ ਆਪਣਾ ਟੈਕਸ ਮਾਫ ਕਰੂਗੀ।
ਇਹ ਗੱਲ ਤੇ ਨਾਲੇ ਗੱਲ ਚੱਲੀ ਸੀ ਵੀ ਨਹੀਂ ਮਾਫ ਕੱਲ ਕਰਨਾ ਸੀ, ਕੀਤਾ ਨਹੀਂ, ਇਹੀ ਸੀ ਮੁੱਦਾ ਜ਼ਿਆਦਾ ਤੋਂ।
ਬਿਲਕੁਲ,
ਜਿੱਦਾਂ ਕਹਿੰਦੇ ਆ ਪਬਲਿਕ ਤਾਂ ਇਹ ਚਾਹੁੰਦੀ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਰਾਹਤ ਮਿਲੂਗੀ, ਮਿਲੀ ਨਹੀਂ ਇਹ
ਜੀ। ਬਿਲਕੁਲ, ਔਰ ਦੇਖੋ ਹੁਣ ਜੇ ਚਲੋ ਗੱਡੀ ਦੇ ਵਿੱਚ ਤੇਲ ਪਾਉਣਾ, ਗੱਡੀ ਵੀ ਅੱਜ ਕੱਲ ਦੀ ਵਿੱਚ ਇੱਕ ਜ਼ਰੂਰਤ ਬਣ ਗਈ ਹੈਗੀ ਆ, ਇਹ ਕੋਈ ਲਗਜ਼ਰੀ ਨਹੀਂ ਹੈਗੀ, ਰਾਈਟ। ਤੇ ਜੇ ਹੁਣ ਜਿਹੜੀ ਘਰ ਦੀ ਹੀਟਿੰਗ ਆ, ਘਰ ਦੀ ਹੀਟਿੰਗ ਇੱਥੇ ਆਪਾਂ ਨੌਰਥ ਅਮਰੀਕਾ ਦੇ ਵਿੱਚ ਰਹਿੰਦੇ ਹਾਂ, ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਘਰ ਦੀ ਹੀਟਿੰਗ ਕਰਨਾ ਇਹ ਕੋਈ ਲਗਜ਼ਰੀ ਨਹੀਂ ਹੈਗਾ, ਇਹ ਸਾਡੀ ਜ਼ਰੂਰਤ ਹੈ, ਇਸ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ। ਉਹ ਘਰ ਦੀ ਹੀਟਿੰਗ ਦੇ ਉੱਤੇ ਵੀ ਤੁਸੀਂ ਕਾਰਬਨ ਟੈਕਸ ਜਿਹੜਾ ਲਾਇਆ ਹੋਇਆ ਆ ਉਹ ਵੀ ਆਪਾਂ ਪੇ ਕਰਦੇ ਹਾਂ।
ਦੇਖੋ ਜੀ, ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ, ਹੁਣ ਵੀ ਗੱਲ ਕਰਦੇ ਹਾਂ, ਕਈਆਂ ਦੇ ਜਿੱਦਾਂ ਸੁਣਦੇ ਹਾਂ, ਸਾਨੂੰ ਇਹ ਨਹੀਂ ਨਿਚੋੜ ਦੇਣਾ ਜਿੱਦਾਂ ਕੱਪੜਾ ਨਿਚੋੜਦਾ ਹੈ, ਫਿਰ ਨਹੀਂ ਸੁਕਾਉਣਾ, ਨਿਚੋੜਨਾ ਹੀ ਨਹੀਂ, ਸੁਕਾਉਣਾ, ਸੁਕਾਉਣ ਤੋਂ ਬਾਅਦ ਸਾਨੂੰ ਇਹ ਨਹੀਂ ਕਹਿਣਾ ਹੁਣ ਪਾ ਲਓ ਕੱਪੜਾ, ਆਪਣੇ ਹਾਲਾਤ ਲੋਕਾਂ ਦੇ, ਕੈਨੇਡਾ ਦੇ ਪੁੱਛ ਲਓ ਕਿਸੇ ਨੂੰ ਵੀ, ਹਰ ਬੰਦਾ ਦੁਖੀ ਤੁਰਿਆ ਫਿਰਦਾ।
ਅੱਛਾ ਜੀ,
ਕੋਈ ਜਿਹੜਾ ਕਹਿੰਦੇ ਆ ਜਿਹੜਾ 4 ਪੈਸੇ ਆ ਉਹਨਾਂ ਨੇ ਮਹਿੰਗਾਈ ਚ, ਕਿਸੇ ਨੇ ਘਰ 2 ਲਏ ਆ ਉਹ ਦੁਖੀ ਆ, 3-3 ਲੱਖ 4-4 ਲੱਖ ਲੋਕ ਛੱਡ ਕੇ ਘਰਾਂ ਦਾ ਨੱਠੇ ਭੱਜੇ ਫਿਰਦੇ ਆ। ਹੁਣ 3-4 ਲੱਖ ਪਵਨ ਜੀ, ਤੁਸੀਂ ਵੀ ਇਸ ਕੰਟਰੀਆਂ ਚ ਕੰਮ ਕੀਤਾ, ਇੰਨੇ ਚਿਰਾਂ ਦੇ ਆਏ ਹੋ ਆ
ਜੀ ਜੀ,
4 ਲੱਖ ਜੋੜਨਾ ਕਿਤੇ ਸੌਖਾ
ਜੀ, ਬਿਲਕੁਲ
ਜੁੜਨਾ ਸੌਖਾ
ਬਹੁਤ।
ਜਿਹੜੇ ਲੋਕ ਕਹਿੰਦੇ ਜੀ ਉਹ 2 ਮਿਲੀਅਨ ਛੱਡ ਦਿੱਤਾ, 4 ਮਿਲੀਅਨ ਛੱਡਦਾ, ਗੱਲਾਂ ਤਾਂ ਕਰਨੀਆਂ ਬੜੀਆਂ ਸੌਖੀਆਂ
ਨੇ,
ਤੇ $1,00,000 ਆਪਾਂ $5,000 ਦੇ ਬੰਦਾ ਮਾਰਨ ਨੂੰ ਕਰ ਲੈਂਦੇ, ਜੇ 5,000 ਬੰਦੇ ਦਾ ਕਿਤੇ ਕੋਈ ਦਿੰਦਾ ਨਹੀਂ ਤੇ ਮਾਰਨ ਤੱਕ ਜਾਂਦੇ ਆ
ਜੀ ਜੀ,
ਤੇ ਜਿਹਦੇ ਲੱਖ ਦੋ ਲੱਖ ਡਾਲਰ ਮਰਿਆ, ਇਸ ਵੇਲੇ ਹਾਲਾਤ ਕੀ ਹੋ ਰਹੇ ਆ, ਕਾਹਦੀ ਕਾਤਰ ਹੋਏ ਆ, ਕਿਉਂ ਨਿਚੋੜਨ ਲੱਗੇ ਹੋ ਵੀ ਬੰਦੇ ਮੁੜ ਕੇ ਊੜੇ ਆੜੇ ਤੋਂ ਸਟਾਰਟ ਹੋ ਜਾਣ
ਜੀ ਜੀ ਜੀ। ਔਰ ਇੱਕ ਰਿਸਰਚ ਜਿਹੜੀ ਆਈ ਹੈਗੀ ਆ ਜੀ, ਉਹਦੇ ਬਾਬਤ ਮੈਂ ਜ਼ਰੂਰ ਗੱਲਬਾਤ ਕਰ ਲੈਣਾ। ਰਿਸਰਚ ਕਹਿੰਦੀ ਹੈਗੀ ਆ ਕਿ ਜਿਹੜਾ ਪਿਛਲੇ ਜਦੋਂ 2020-21 ਤੋਂ ਬਾਅਦ ਨਾ ਜੀ, ਕੈਨੇਡੀਅਨ ਲੋਕਾਂ ਦੇ ਬੈਂਕਾਂ ਦੇ ਵਿੱਚ ਕਾਫੀ ਜ਼ਿਆਦਾ ਪੈਸਾ ਆਇਆ ਸੀਗਾ, ਇਹ ਡਾਟਾ ਆ ਜੀ, ਇਹ ਬਿਲਕੁਲ ਡਾਟਾ ਹੈਗਾ ਆ ਔਰ ਕੈਨੇਡੀਅਨ ਲੋਕਾਂ ਦੇ ਖਾਤਿਆਂ ਦੇ ਵਿੱਚ ਕਹਿੰਦੇ ਸੇਵਿੰਗ ਦੇ ਵਿੱਚ ਬਿਲੀਅਨਸ ਆਫ ਡਾਲਰ ਪਿਆ ਸੀਗਾ ਜਿਹਦੇ ਕਰਕੇ ਓਵਰ ਸਪੈਂਡਿੰਗ ਹੋ ਰਹੀ ਸੀਗੀ ਤੇ ਓਵਰ ਸਪੈਂਡਿੰਗ ਹੋਣ ਕਰਕੇ ਜਿਹੜੇ ਚੀਜ਼ਾਂ ਦੇ ਰੇਟ ਸੀਗੇ ਉਹ ਵੱਧ ਰਹੇ ਸੀਗੇ ਕਿਉਂਕਿ ਡਿਮਾਂਡ ਵੱਧ ਗਈ ਡਿਮਾਂਡ ਵਧਣ ਕਰਕੇ ਸਪਲਾਈ ਘੱਟ ਗਈ ਤੇ ਸਪਲਾਈ ਘਟਣ ਕਰਕੇ ਰੇਟ ਜਿਹੜੇ ਉਹ ਵਧਣੇ ਸ਼ੁਰੂ ਹੋ ਗਏ ਆਪਾਂ ਕਹਿ ਰਹੇ ਸੀ ਨਾ ਮਹਿੰਗਾਈ ਹੋ ਰਹੀ ਮਹਿੰਗਾਈ ਹੋ ਰਹੀ ਤੇ ਕਹਿੰਦੇ ਆ ਜੀ ਸਰਕਾਰ ਨੇ ਜਿਹੜਾ ਇਹ ਇੰਟਰਸਟ ਰੇਟ ਵਧਾਇਆ ਉਹ ਵੀ ਇੱਕ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਇੱਕ ਸਾਲ ਦੇ ਵਿੱਚ ਜਿਹੜਾ ਇੰਟਰਸਟ ਰੇਟ ਆ ਉਹ ਅੱਧੇ ਪਰਸੈਂਟ ਤੋਂ ਚੱਕ ਕੇ 6-7% ਤੱਕ ਲੈ ਗਏ ਇਹ ਵੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਸੋ ਉਹਦਾ ਮਤਲਬ ਇਹੀ ਆ ਕਿ ਜਿਹੜਾ ਵੀ ਐਕਸਟਰਾ ਮਨੀ ਸਾਡੇ ਅਕਾਊਂਟਾਂ ਦੇ ਵਿੱਚ ਕੈਨੇਡੀਅਨਸ ਦੇ ਅਕਾਊਂਟਸ ਦੇ ਵਿੱਚ ਪਈ ਸੀਗੀ ਉਹਨੂੰ ਡਰੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਕਹਿੰਦੇ ਆ ਜੀ ਇੱਕ ਫਾਰਮੂਲਾ ਆ ਵੀ ਜਿਸ ਇਹਦੇ ਨਾਲ ਮਹਿੰਗਾਈ ਜਿਹੜੀ ਆ ਕੰਟਰੋਲ ਚ ਆ ਜਾਂਦੀ ਆ ਇਹ ਇਕਨੋਮਿਕਸ ਦਾ ਇੱਕ ਫਾਰਮੂਲਾ ਹੈ
ਪਰ ਵੇਖਣ ਨੂੰ ਲੱਗਦਾ ਤਾਂ ਨਹੀਂ ਜਿਹੜੀ ਮਹਿੰਗਾਈ ਹੈ ਇਸ ਟਾਈਮ ਕੰਟਰੋਲ ਦੇ ਵਿੱਚ ਸਗੋਂ ਕੋਵਿਡ ਤੋਂ ਬਾਅਦ ਇਹ ਵਧੀਆ ਪ੍ਰਾਈਸ ਦੀ ਵੀ ਆਪਾਂ ਜੇ ਆਪਾਂ ਗੱਲਬਾਤ ਕਰੀਏ ਭਾਜੀ ਪਹਿਲਾਂ ਟਿਕਟਾਂ ਜਿਹੜੀਆਂ ਸਾਰਿਆਂ ਦਾ ਕਨਸੈਪਟ ਲੈ ਲਓ ਜੇ ਏਅਰ ਟਰੈਵਲ ਦੀਆਂ ਟਿਕਟਾਂ ਪਹਿਲਾਂ ਤੁਹਾਨੂੰ ਵੀ ਯਾਦ ਹੋਣਾ $800-900 ਦੀਆਂ 2019 ਦੇ ਪ੍ਰਾਈਸ ਜਿਹੜੇ
ਬਿਲਕੁਲ
ਰਿਟਰਨ ਸੋ ਹੁਣ ਤੱਕ ਕੋਵਿਡ ਤੋਂ ਬਾਅਦ $3,000 ਦੀਆਂ ਮਿਲ ਰਹੀਆਂ ਤੇਲ ਦੇ ਪ੍ਰਾਈਸ ਗਰੋਸਰੀ ਦੇ ਪ੍ਰਾਈਸ ਸਬਜ਼ੀਆਂ ਦੇ ਪ੍ਰਾਈਸ ਸਾਰਿਆਂ ਦੇ ਸੋ ਇੱਕ ਰਿਪੋਰਟ ਇਹ ਵੀ ਕਹਿੰਦੀ ਆ ਵੀ ਪ੍ਰਾਈਸ ਜਿਹੜੇ ਆ ਜਿਹੜੇ ਬੈਗ ਜਿੱਥੋਂ ਵੀ ਆਪਾਂ ਨੂੰ ਸਮਾਨ ਮਿਲਦਾ ਰੋ ਮਟੀਰੀਅਲ ਮਿਲਦਾ ਚਾਹੇ ਇੰਡੀਆ ਤੋਂ ਚਾਹੇ ਚਾਈਨਾ ਤੋਂ
ਜੀ
ਉਹ ਪ੍ਰਾਈਸ ਜਿਹੜੇ ਉਹ ਨਾਰਮਲ ਆ ਗਏ
ਬਿਲਕੁਲ ਬਿਲਕੁਲ
ਬਟ ਜਿਹੜੀਆਂ ਇਹ ਕੰਪਨੀਆਂ ਜਿਹੜੀਆਂ ਮੇਜਰ ਕੰਪਨੀਆਂ ਇਹ ਫੂਡ ਸੈਕਟਰ ਵਾਲੀਆਂ ਹੋ ਗਈਆਂ ਇਹ ਪ੍ਰਾਈਸ ਘੱਟ ਕਰਨ ਦਾ ਨਾਂ ਨੀ ਲੈ ਰਹੀਆਂ ਹੁਣ ਤੁਸੀਂ ਆਟੇ ਦੇ ਪ੍ਰਾਈਸ ਵੇਖ ਲਓ ਕੋਵਿਡ ਚ ਕਿਹੜੇ ਟਾਈਮ $20 ਦਾ ਹੋ ਗਿਆ ਵੈਸੇ $10 ਦਾ ਮਿਲਦਾ ਸੀ $9 ਦਾ $8 ਦਾ ਪਰ ਪ੍ਰਾਈਸ ਫਿਰ ਵੀ ਜਿਹੜੇ ਆ ਉਹ ਘੱਟ ਕਰਨ ਦੇ ਨਾਂ ਨੀ ਲੈ ਰਹੇ ਕਿਉਂ ਵਾਏ
ਅੱਛਾ ਚਲੋ ਹੋਰ ਬਿਲਕੁਲ ਤੁਹਾਡੀ ਗੱਲ ਹੀ ਆ ਔਰ ਦੱਸੋ ਇਹਦੇ ਵਿੱਚ ਜਿਹੜਾ ਆਟਾ ਆ ਉਹ ਸਾਡਾ ਲੋਕਲ ਕੈਨੇਡਾ ਦਾ ਪ੍ਰੋਡਕਟ ਆ ਆਪਾਂ ਬਾਹਰੋਂ ਨੀ ਲੈ ਕੇ ਆਉਂਦੇ ਇਹ ਜਿੰਨੇ ਵੀ ਆਪਾਂ ਇੱਥੇ ਆਟਾ ਖਾ ਰਹੇ ਹੈਗੇ ਆ 99% ਕੈਨੇਡੀਅਨ ਜਿਹੜੀ ਕਣਕ ਹੈਗੀ ਆ ਆਪਾਂ ਉਹਨੂੰ ਹੀ ਖਾਂਦੇ ਆ ਇਹ ਇਸ ਕਰਕੇ ਸਮਝ ਤੋਂ ਬਾਹਰ ਨੀ ਚੀਜ਼ਾਂ
ਇੱਕ ਗੱਲ ਹੋਰ ਐਡ ਕਰ ਦਿੰਦਾ ਭਾਜੀ ਜਦੋਂ $9 ਦਾ ਲੱਗ ਜਾਂਦਾ ਕਈ ਸਟੋਰ $12 $13 ਦਾ ਦੇ ਦਿੰਦੇ ਕਈ ਉਹ ਸਟਿਲ ਵੀਆਂ ਦਾ ਵੇਚ ਰਹੇ ਜਿਹੜੇ 13 ਦਾ ਵੇਚ ਰਹੇ ਉਹ ਕਿਉਂ ਵੇਚ ਰਹੇ ਫਿਰ ਕੁਛ ਨਾ ਕੁਛ ਤੇ ਉਹਨਾਂ ਨੂੰ ਵੀ ਪ੍ਰੋਫਿਟ $1-2 ਦਾ ਤੇ ਹੋ ਹੀ ਰਿਹਾ ਹੋਊਗਾ ਕਿਤੇ ਨਾ ਕਿਤੇ
ਬਿਲਕੁਲ
ਸੋ ਜਿਹੜੇ $20 ਦੇ ਵੇਚ ਰਹੇ ਉਹਨਾਂ ਨੂੰ ਪਤਾ ਕਿ ਬਾਕੀ ਵੀ 20 ਦੇ ਵੇਚ ਰਹੇ ਆਪਾਂ ਨਹੀਂ ਘੱਟ ਕਰ ਰਹੇ ਸੋ ਇੱਥੇ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਕੈਨੇਡਾ ਦੇ ਵਿੱਚ ਜਿਹੜੀਆਂ ਸਰਕਾਰ ਆ ਜਾਂ ਫਿਰ ਜਿਹੜੀ ਫੂਡ ਸੈਕਟਰ ਫੂਡ ਸਪੈਸ਼ਲੀ ਜਿਹੜਾ ਫੂਡ ਡਿਪਾਰਟਮੈਂਟ ਆ ਉਹ ਇਹ ਚੀਜ਼ ਨੂੰ ਰੈਗੂਲੇਟ ਕਰਦਾ ਬਟ ਕੁਝ ਦੇਖਣ ਨਜ਼ਰ ਚ ਆ ਨਹੀਂ ਰਿਹਾ
ਬਿਕੋਜ਼ ਵੀ ਜਿੱਦਾਂ ਜਿਹੜੇ ਪਹਿਲੇ ਟਾਈਮ ਅਸੀਂ ਦੇਖਿਓ ਆ ਲੋਕ ਡਰਦੇ ਹੁੰਦੇ ਸੀ ਐਕਸੈਂਟ ਤੇ ਵਧਾ ਦਾ ਉਹਨੂੰ ਡਰ ਸੀ ਵੀ ਛਾਪਾ ਪੈ ਜਾਣਾ ਹੁਣ ਤਾਂ ਇੱਦਾਂ ਲੱਗਦਾ ਵੀ ਉਹਨਾਂ ਦੇ ਤਾਂ ਸੁੱਤੇ ਪਏ ਸੁੱਤੇ ਨੀ ਪਏ ਮੈਨੂੰ ਲੱਗਦੀ ਉਹ ਕਿਤੇ ਕੰਟਰੀ ਨੂੰ ਚਲੇ ਗਿਆ ਜਿੱਥੇ ਜਿੱਥੇ ਦੇ ਸੀਗੇ ਜਿੰਨੀ ਜਿੰਨੀ ਇਹਨਾਂ ਦੀ ਡਿਊਟੀਆਂ ਲੱਗੀਆਂ
ਸੀ
ਉਹ ਜਿੱਥੇ ਦਾ ਸੀ ਉੱਥੇ ਰਿਪੋਰਟ ਕਰ ਦਿੱਤਾ ਉੱਥੇ ਚਲੇ ਗਿਆ ਕੋਈ ਨੀ ਆਉਂਦਾ ਦੇਖੋ ਪਹਿਲਾਂ ਆਪਾਂ ਕਿੱਡੇ ਡਰਦੇ ਹੁੰਦੇ ਸੀ ਇੰਡੀਆ ਤੋਂ ਚੀਜ਼ ਲਿਆ ਕੇ ਵੇਚਣੀ ਨੀ ਇੱਥੇ
ਹਾਂਜੀ
ਹੁਣ ਇੱਥੇ ਚੀਜ਼ਾਂ ਇੰਡੀਆ ਤੋਂ ਆ ਕੇ ਕੋਈ ਚੈਕਿੰਗ ਨਹੀਂ ਹੋ ਰਹੀ ਇੱਥੇ ਵਿਕ ਰਹੀਆਂ ਸ਼ਰੇ ਆਮ ਵਿਕ ਰਹੀਆਂ ਨੌ ਲੈ ਕੇ ਦੇਖੋ ਉੱਦਾਂ ਚੀਜ਼ ਆਪਾਂ $10 ਦੀ ਵੇਚਦੇ ਹਾਂ ਜਾਂ ਇੰਡੀਆ ਤੋਂ ਅਸੀਂ ਲਿਆਉਂਦੇ ਹਾਂ ਅਸੀਂ $3 ਦੀ ਵੇਚ ਰਹੇ ਹਾਂ
ਹਾਂਜੀ
ਸਾਰੇ ਲੋਕਾਂ ਨੂੰ ਪਤਾ ਹੀ ਆ ਵੀ ਜਿਹੜੀ ਦੇਖੋ ਇੱਕ ਪਾਸੇ $10 ਦੀ ਚੀਜ਼ ਵਿਕ ਰਹੀ ਹੈ ਕਿ $3 ਦੀ ਵੇਚ ਰਹੇ ਕਹਿ ਸਕਦੇ ਮਹਿੰਗਾਈ ਨੇ ਅੱਜ ਜੋ ਹਾਲਾਤ ਕੀਤੇ ਹੋ ਆ ਉਹ ਆਪਾਂ ਨੂੰ ਪਤਾ ਆਪਾਂ ਰੌਲਾ ਪਾਈ ਜਾਂਦੇ ਜੀ ਉਹ ਆਹ ਕੁਛ ਹੋ ਰਿਹਾ ਆਹ ਕੁਛ ਮਾਰਕੀਟ ਚ ਹੋ ਰਿਹਾ ਏਦਾਂ ਹੋ ਰਿਹਾ ਇਹ ਸਿਰਫ ਮਹਿੰਗਾਈ ਦੇ ਦੀਆਂ ਪ੍ਰੋਬਲਮਾਂ ਤੇ ਇੱਕ ਜੋਬਾਂ ਨਹੀਂ ਦੋ ਹੀ ਚੀਜ਼ਾਂ ਇਕੱਠੀਆਂ ਮੇਲ ਕਰ ਗਈਆਂ
ਇਹ ਜਿਹੜੀ ਤੁਸੀਂ ਹੁਣੇ ਗੱਲ ਕਰ ਰਹੇ ਨਾ ਵੀ ਇੰਨਾ ਸਮਾਨ ਵਿਕ ਰਿਹਾ ਕੁਝ ਇਹੋ ਜਿਹੇ ਅਨਲਾਈਸੈਂਸਡ ਓਪਰੇਸ਼ਨ ਵੀ ਕੀਤੇ ਜਾ ਰਹੇ ਆ ਜਿਹੜੇ ਜਿੱਦਾਂ ਸਿਟੀ ਦੇ ਵਿੱਚ ਮੰਨ ਲਓ ਸਿਟੀ ਚ ਕੰਮ ਕਰਨ ਦੇ ਲਈ ਆਪਾਂ ਨੂੰ ਆਫਿਸ ਖੋਲਣ ਦੇ ਲਈ ਹੋਰ ਕਈ ਕੋ ਕਰਨ ਦੇ ਲਈ ਤਿੰਨੇ ਗਵਰਨਮੈਂਟਾਂ ਨੂੰ ਸਾਨੂੰ ਅਪਰੋਚ ਕਰਨੀ ਪੈਂਦੀ ਸਿਟੀ ਤੋਂ ਸਾਨੂੰ ਪੁੱਛਣਾ ਪੈਂਦਾ ਫਿਰ ਸਾਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਕੋਈ ਰਜਿਸਟ੍ਰੇਸ਼ਨ ਲੈਣੀ ਪੈਂਦੀ
ਜੇ
CRA ਦੇ ਨਾਲ ਰਜਿਸਟਰ ਕਰਾਉਣਾ ਤੇ ਫੈਡਰਲ ਗਵਰਨਮੈਂਟ ਨੂੰ ਅਪਰੋਚ ਕਰਨੀ ਪੈਂਦੀ ਸੋ ਡਾਇਰੈਕਟਲੀ ਇਨਡਾਇਰੈਕਟਲੀ ਤਿੰਨੇ ਗਵਰਨਮੈਂਟਾਂ ਇਨਵੋਲਵ ਹੁੰਦੀਆਂ ਪਰ ਜਿਹੜੇ ਆਪਾਂ ਘਰਾਂ ਚੋਂ ਬੇਸਮੈਂਟਾਂ ਚੋਂ ਸਮਾਨ ਇੰਡੀਆ ਤੋਂ ਲਿਆ ਕੇ ਵੇਚ ਰਹੇ ਉਹਦਾ ਕੋਈ ਪਤਾ ਥੋ ਹੀ ਨਹੀਂ ਉਹਨਾਂ ਨੂੰ ਕੁਝ ਵੀ ਨਹੀਂ ਨਾ ਟੈਕਸ ਪੇ ਕਰਨਾ ਪੈ ਰਿਹਾ ਸੋ ਇਸ ਕਰਕੇ ਜਿਹੜੇ ਪ੍ਰਾਈਸ ਦੇ ਅਪ ਐਂਡ ਡਾਊਨ ਹੋ ਰਹੇ ਆ ਜਿਹੜੇ ਖਾਸ ਤੌਰ ਤੇ ਬਿਜ਼ਨਸਮੈਨ ਜਿਨ੍ਹਾਂ ਨੇ ਸਪੈਸ਼ਲੀ ਆਪਰੇਸ਼ਨ ਕਰਨਾ ਆ ਆਪਣੇ ਸਟੋਰ ਤੋਂ ਸਟੋਰ ਦਾ ਖਰਚਾ ਦੇਣਾ ਰੈਂਟ ਦੇਣਾ ਯੂਟੀਲਿਟੀ ਗਰੋਸਰੀ ਸਿਟੀ ਦਾ ਟੈਕਸ ਦੂਜਾ ਫੈਡਰਲ ਟੈਕਸ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਟੈਕਸ ਸੋ ਉਹ ਕਰਕੇ ਤੇ ਜਿਹੜਾ ਜਿਨ੍ਹਾਂ ਨੇ ਘਰਾਂ ਤੋਂ ਫ੍ਰੀ ਚਲਾਉਣਾ ਕੋਈ ਰੈਗੂਲੇਸ਼ਨ ਨਹੀਂ ਕੋਈ ਕੰਟਰੋਲ ਨਹੀਂ ਉਹਨਾਂ ਦੇ ਪ੍ਰਾਈਸ ਤੇ ਡਿਫਰੈਂਸ ਹੋਣਾ ਹੀ
ਮੈਂ ਕਹਿੰਦਾ ਇੱਦਾਂ ਨਹੀਂ ਕਿਤੇ ਮੈਂ ਤੁਹਾਡੇ ਵਾਲੇ ਬਿਜ਼ਨਸ ਤੇ ਚਲੇ ਜਾਂਦਾ ਕਿਤੇ ਇੰਸ਼ੋਰ ਚ ਇੰਡੀਆ ਤੋਂ ਬੈਠੇ ਤਾਂ ਨਹੀਂ ਕਰੀ ਜਾਇਆ ਕਰੂਗੇ ਕੋਈ ਕੰਮ ਤਾਂ ਨਹੀਂ ਚੱਲ ਪਿਆ ਬਈ ਇੰਸ਼ੋਰ ਚ ਕਰਾਉਣੀ ਖੜਾ ਇੰਡੀਆ ਤੋਂ ਕਰਾ ਲਿਆ ਕਰੀਏ
ਹਾਂਜੀ
ਇੱਦਾਂ ਵੀ ਕੰਮ ਇਹ ਕਿ ਜੇ ਹਾਲਾਤ ਹੀ ਉੱਦਾਂ ਦੇ ਹਰ ਚੀਜ਼ ਤੁਸੀਂ ਉਹ ਕੰਮ ਕਰੀ ਜਾਂਦੇ ਆ ਚੋਰੀ ਵਾਲਾ
ਹਾਂਜੀ
ਉਹ ਜਿੱਦਾਂ ਕਹਿੰਦੇ ਤੁਹਾਡੀ ਇੰਸ਼ੋਰ ਚ ਵੀ
ਟਿਕਟਾਂ ਬੁਕਿੰਗ ਕਰਾਉਣ ਦੇ ਲਈ ਆਪਾਂ ਨੂੰ ਏਜੰਟ ਕੋਲ ਜਾਣਾ ਪੈਂਦਾ ਜਿਹੜੇ ਆਪਣੇ ਟਰੈਵਲ ਵਾਲੇ, ਫਿਰ ਉਹਨਾਂ ਨੇ ਹੌਲੀ ਹੌਲੀ ਕੀਤਾ ਕਿ ਆਪਾਂ ਇਹਨੂੰ ਥਰਡ ਪਾਰਟੀ ਬੰਦੇ ਨੂੰ ਕੱਢ ਦਈਏ, ਕੀ ਪਤਾ ਗਾਂ ਦੀ ਗਾਂ ਜਿਹੜੀ ਏ ਆਈ ਟੈਕਨੋਲੋਜੀ ਆ ਰਹੀ ਆ, ਹੁਣ ਜੇ ਕਾਰ ਚਲਾਉਣੀ ਆ ਡਰਾਈਵਰ ਤੇ ਚਾਹੀਦਾ ਹੀ ਚਾਹੀਦਾ ਹੈ,
ਹਾਂਜੀ
ਹੈਨਾ। ਸੋ ਕੱਲ ਨੂੰ ਜਿੱਦਾਂ ਹੁਣ ਟੈਸਲਾ ਦਾ ਜਿਹੜੇ ਟਰੱਕ ਨਵੇਂ ਆਏ ਆ, ਕਾਰਾਂ ਨਵੀਆਂ ਆਈਆਂ, ਉਹਨਾਂ ਦੇ ਵਿੱਚੋਂ ਡਰਾਈਵਰ ਆਟੋ ਪਾਇਲਟ ਸਾਰਾ ਕੁਝ ਚੱਲਣਾ। ਸੋ ਕੀ ਪਤਾ ਕੱਲ ਨੂੰ ਏ ਆਈ ਟੈਕਨੋਲੋਜੀ ਦੇ ਨਾਲ ਕੀ ਕੁਝ ਕੀਤਾ ਜਾਵੇ, ਸਾਰਾ ਕੁਝ ਆਟੋ ਹੋ ਜੇ, ਗੱਡੀਆਂ ਟਰੱਕ ਜਿਹੜੇ ਸਾਰੇ ਉਹ ਆਟੋ ਪਾਇਲਟ ਹੋ ਰਹੇ ਨੇ। ਔਰ ਇਸ ਤੋਂ ਇਲਾਵਾ ਜੇ ਆਪਾਂ ਕੋਈ ਆਨਲਾਈਨ ਕੋਟੇਸ਼ਨ ਲੈਣੀ ਆ, ਉਹ ਆਪਾਂ ਡਾਇਰੈਕਟਲੀ ਜਾ ਕੇ ਵੀ ਲੈ ਸਕਦੇ ਹਾਂ।
ਬਹੁਤ ਔਖਾ ਹੋ ਗਿਆ ਜੀ, ਕੋਈ ਗੱਲ ਕਹਿਣ ਵਾਲੀ ਰਹੀ ਨਹੀਂ ਜੀ, ਸਾਰੇ ਜਿਹੜੀ ਜੀ ਗੱਲ ਨੂੰ ਮਰਜ਼ੀ ਛੇੜ ਕੇ ਦੇਖ ਲਓ, ਉਹਦੇ ਵਿੱਚ ਚੋਰ ਬਜ਼ਾਰੀ ਹੋ ਗਈ ਕੰਮ
ਜੀ। ਬਿਲਕੁਲ
ਜੀ, ਬਿਲਕੁਲ। ਆਪਾਂ ਕੁਝ ਆਪਣੀਆਂ ਸਰਵਿਸਿਜ਼ ਦੇ ਬਾਰੇ ਵੀ ਗੱਲਬਾਤ ਕਰਦੇ ਹੈਗੇ ਆ ਨਾਲ ਦੀ ਨਾਲ, ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾਉਣੀ ਹੈਗੀ ਹੈ, ਤੇ ਤੁਸੀਂ ਸਟੂਡੀਓ ਦਾ ਨੰਬਰ 416-905-1111 ਦੇ ਉੱਤੇ ਤੁਹਾਡੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਡਾਊਨਟਾਊਨ ਦੇ ਵਿੱਚ ਹੋਈ ਛੁਰੇਬਾਜ਼ੀ ਦੀ ਘਟਨਾ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈਗੀ ਆ, ਔਰ ਹੋਰ ਦੋ ਵੱਖਰੀਆਂ ਘਟਨਾਵਾਂ ਦੇ ਵਿੱਚ ਵੀ ਚਾਰ ਬੰਦੇ ਜਿਹੜੇ ਹੈਗੇ ਜੀ ਉਹ ਜ਼ਖਮੀ ਹੋਏ ਨੇ। ਔਰ ਤਕਰੀਬਨ ਇੱਕ ਹੋਰ ਖਬਰ ਵਧੀ ਆ ਰਹੀ ਹੈ ਜੀ ਪੰਜਾਬ ਦੇ ਵੱਲੋਂ, ਪੰਜਾਬ ਦੇ ਵਿੱਚ ਢਿੱਲੋਂ ਸਾਹਿਬ ਡਰੋਨ ਦੀ ਸਿਖਲਾਈ ਜਿਹੜੀ ਹੈਗੀ ਆ ਉਹ ਦਿੱਤੀ ਗਈ। ਜਿੱਦਾਂ ਉੱਥੇ ਹੁੰਦੇ ਨਾ ਜੀ ਮਹਿਕਮੇ, ਜਿਹੜੇ ਆਮ ਪਿੰਡਾਂ ਦੇ ਵਿੱਚ ਸਿਖਲਾਈ ਮਹਿਕਮੇ ਹੁੰਦੇ ਨੇ, ਤੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਦੋ ਲੜਕੀਆਂ ਨੂੰ ਡਰੋਨ ਚਲਾਉਣ ਦੀ ਜਿਹੜੀ ਹੈਗੀ ਆ ਉਹ ਸਿਖਲਾਈ ਦਿੱਤੀ ਗਈ ਆ, ਤੇ ਉਹਦੇ ਨਾਲ ਕੀ ਕਰਨਗੇ ਕਿ ਡਰੋਨ ਦੇ ਨਾਲ ਜਿਹੜੀ ਫਸਲਾਂ ਦੇ ਉੱਪਰ ਦਵਾਈ ਜਿਹੜੀ ਆ ਉਹ ਛਿੜਕੀ ਜਾਊਗੀ, ਤੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈਗਾ ਆ ਕਿ ਇਹ ਕਾਫੀ ਕਿਫਾਇਤੀ ਹੋਊਗੀ, ਤੇ ਨਾਲ ਦੀ ਨਾਲ ਇੱਕ ਏਕੜ ਜਿਹੜੀ ਆ ਉਹ ਤਕਰੀਬਨ 7.5-8 ਮਿੰਟ ਦੇ ਵਿੱਚ ਆਪਾਂ ਜਿਹੜੀ ਪੂਰੇ ਇੱਕ ਏਕੜ ਨੂੰ ਸਪਰੇ ਉਹ ਕਰ ਸਕਦੇ ਆ, ਤੇ ਜਿਹਦੇ ਨਾਲ ਜਿਹੜੀ ਦਵਾਈ ਵੀ ਆ ਉਹ ਬਿਲਕੁਲ ਉੱਪਰ ਪੱਤਿਆਂ ਦੇ ਉੱਤੇ ਪੈਣ ਕਰਕੇ ਜ਼ਮੀਨ ਨੂੰ ਉਹਦਾ ਜ਼ਿਆਦਾ ਨੁਕਸਾਨ ਨਹੀਂ ਹੋਊਗਾ, ਤੇ ਉਹਦੇ ਨਾਲ ਦਵਾਈ ਦੀ ਲਾਗਤ ਜਿਹੜੀ ਹੈਗੀ ਆ ਉਹ ਵੀ ਘੱਟ ਜੂਗੀ, ਤੇ ਲੇਬਰ ਦੀ ਲਾਗਤ ਵੀ ਘਟੂਗੀ। ਸੋ ਇਹ ਮਹਿਕਮਾ ਜਿਹੜਾ ਹੈਗਾ ਆ ਸਿਖਲਾਈ ਮਹਿਕਮਾ ਹੈਗਾ ਆ, ਔਰ ਇਹਨੂੰ ਫੰਡਡ ਕੀਤਾ ਜਾਂਦਾ ਹੈਗਾ ਕੇਂਦਰ ਸਰਕਾਰ ਦੇ ਦੁਆਰਾ, ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਦੁਆਰਾ ਇਹਨੂੰ ਚਲਾਇਆ ਜਾ ਰਿਹਾ, ਤੇ ਬਰਨਾਲਾ ਜ਼ਿਲ੍ਹੇ ਦੀਆਂ ਦੋ ਲੜਕੀਆਂ ਨੇ ਇਹਦੀ ਟ੍ਰੇਨਿੰਗ ਲਈ ਆ, ਪ੍ਰੋਪਰ ਇਹਦਾ ਲਾਇਸੈਂਸ ਬਣਦਾ ਆ, ਲਾਇਸੈਂਸ ਲੈ ਕੇ ਫਿਰ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਜਿਹੜੀ ਹੈਗੀ ਆ ਉਹ ਦਿੱਤੀ ਗਈ ਆ।
ਤੁਸੀਂ ਦੇਖੋ ਲੋਕਾਂ ਨੂੰ ਗੁੰਮਰਾਹ ਕਿੱਦਾਂ ਕੀਤਾ, ਸਿਆਣੇ ਕਿੱਦਾਂ ਬਣਾਤਾ, ਕਹਿੰਦੇ ਧਰਤੀ ਨੂੰ ਉਹਦਾ ਕੋਈ ਫਰਕ ਨਹੀਂ ਪਊਗਾ। ਗੱਲ ਤਾਂ ਅਸੀਂ ਫਸਲ ਤੋਂ ਰੋਂਦੇ ਹਾਂ, ਫਸਲ ਨੂੰ ਹੀ ਪਾਤਾ ਉਹਨੀ ਫਰਕ, ਫਸਲ ਅਸੀਂ ਖਾਣੀ ਆ।
ਹਾਂਜੀ,
ਫਸਲ ਦੇਖੋ ਜਿੱਦਾਂ ਕਹਿੰਦੇ ਦਿਮਾਗ ਚ ਪਾ ਦੇਣੀ ਚੀਜ਼ ਵੀ ਧਰਤੀ ਨੂੰ ਅਸੀਂ ਕੋਈ ਡੈਮੇਜ ਨਹੀਂ ਕਰਨਾ।
ਹਾਂਜੀ,
ਜਿਹੜੀ ਨੂੰ ਅਸੀਂ ਰੋਂਦੇ ਹਾਂ ਇਹਨੂੰ ਡੈਮੇਜ ਨਹੀਂ ਹੋਣਾ ਚਾਹੀਦਾ, ਉਹਨੂੰ ਡੈਮੇਜ ਕਰਨਾ।
ਬਿਲਕੁਲ,
ਕਹਿੰਦੇ ਸਿਆਣਾ ਕੰਮ ਕਰ ਦਿੱਤਾ, ਜਿਹੜੀ ਅਸੀਂ ਰੋਂਦੇ ਤਾਂ ਇਹ ਆ ਵੀ ਸਪਰੇ ਨਹੀਂ ਹੋਣੀ ਚਾਹੀਦੀ ਫਸਲ ਤੇ, ਉਹੀ ਸਾਨੂੰ ਸਾਡੇ ਖਾਨੇ ਪਾਤੀ ਜੀ, ਉਹ ਧਰਤੀ ਨੂੰ ਕੋਈ ਡੈਮੇਜ ਨਹੀਂ ਹੋਣਾ, ਸਿਰੇ ਫਸਲ ਤੇ ਰਹਿ ਜੂਗੀ।
ਅੱਛਾ, ਇੱਕ ਰਿਪੋਰਟ ਸਾਂਝੀ ਕਰਦਾ ਹੈਗਾ ਆ, ਕਹਿੰਦੇ ਕਿ ਜਿਹੜੀ ਹਰੀ ਕ੍ਰਾਂਤੀ ਹੈ ਤੁਹਾਨੂੰ ਤਾਂ ਪਤਾ ਹੋਣਾ, ਹਰੀ ਕ੍ਰਾਂਤੀ ਕਹਿੰਦੇ ਅਰਾਊਂਡ ਇੰਡੀਆ ਦੇ ਵਿੱਚ 67 ਦੇ ਸਨ, 67 ਦੇ ਆਸ ਪਾਸ ਜਿਹੜੀ ਹੈਗੀ ਆ ਉਹ ਆਈ ਸੀਗੀ, ਤੇ ਆਪਾਂ ਆਮ ਤੌਰ ਤੇ ਗੱਲਾਂ ਕਰਦੇ ਹਾਂ ਕਿ ਜਿਹੜੇ ਸਾਡੇ ਬਜ਼ੁਰਗ ਸੀਗੇ ਨਾ ਉਹ ਜ਼ਿਆਦਾ ਹੈਲਦੀ ਰਹਿੰਦੇ ਸੀਗੇ, ਉਹਨਾਂ ਨੂੰ ਬਿਮਾਰੀ ਨਹੀਂ ਹੁੰਦੀ ਸੀਗੀ। ਮੈਂ ਆਪਣੇ ਨਾਨਾ ਜੀ ਦੇ ਬਾਰੇ ਸੁਣਿਆ, ਕਹਿੰਦੇ ਜੀ ਉਹਨਾਂ ਨੂੰ ਕਦੀ ਬੁਖਾਰ ਤੱਕ ਨਹੀਂ ਚੜਿਆ ਸੀ, ਹਨਾ। ਆਮ ਤੌਰ ਤੇ ਆਪਾਂ ਇਹ ਸੋਚਦੇ ਸੁਣਦੇ ਆਏ ਹਾਂ ਕਿ ਯਾਰ ਪੁਰਾਣੇ ਬਜ਼ੁਰਗਾਂ ਦੀਆਂ ਖੁਰਾਕਾਂ ਖਾਧੀਆਂ ਕੰਮ ਆਉਂਦੀਆਂ, ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਿਹਤ ਸੀਗੀ ਵਧੀਆ ਰਹਿੰਦੀ ਹੁੰਦੀ ਸੀਗੀ। ਲੇਕਿਨ ਰਿਪੋਰਟ ਇਹ ਕਹਿ ਰਹੀ ਹੈ ਕਿ ਜਦੋਂ 67 ਦੇ ਵਿੱਚ ਹਰੀ ਕ੍ਰਾਂਤੀ ਆਈ ਆ, ਜਿਹਦੇ ਵਿੱਚ ਬਹੁਤਾਤ ਦੇ ਵਿੱਚ ਜਦੋਂ ਖਾਦਾਂ ਆਈਆਂ, ਨਵੇਂ ਬੀਜ ਆਏ, ਨਵੀਆਂ ਤਰ੍ਹਾਂ ਦੀ ਟੈਕਨੋਲੋਜੀ ਆਈ ਵੀ ਪ੍ਰੋਡਕਸ਼ਨ ਨੂੰ ਕਿਸੇ ਤਰੀਕੇ ਨਾਲ ਵਧਾਇਆ ਜਾਵੇ, ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਆ ਉਹ ਆਉਣੀਆਂ ਸ਼ੁਰੂ ਹੋਈਆਂ। ਉਹ ਸਾਡੇ ਖਾਣੇ ਤੋਂ ਹੀ ਸਾਰਾ ਸਿਸਟਮ ਜਿਹੜਾ ਹੈਗਾ ਸ਼ੁਰੂ ਹੋਇਆ, ਚਾਹੇ ਆਪਾਂ ਖੰਡ ਕਹਿ ਲਈਏ, ਕਹਿੰਦੇ ਖੰਡ ਤਾਂ ਪਹਿਲਾਂ ਹੁੰਦੀ ਨਹੀਂ ਸੀਗੀ, ਸਾਰੇ ਸ਼ੱਕਰ ਯੂਜ਼ ਕਰਦੇ ਹੁੰਦੇ ਸੀਗੇ, ਮਾਡਰਨ ਸਿਸਟਮ ਨੂੰ ਵਧਾਉਣ ਦੇ ਲਈ ਖੰਡ ਦਾ ਜਿਹੜਾ ਉਪਯੋਗ ਕਰਨਾ ਸ਼ੁਰੂ ਕੀਤਾ ਗਿਆ, ਤੇ ਪਹਿਲਾਂ ਆਪਣੇ ਬੜਾ ਰਿਵਾਜ ਕਹਿੰਦੇ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ, ਜਦੋਂ ਪ੍ਰਾਹੁਣਾ ਆਉਣਾ ਤੇ ਉਹਨੂੰ ਖੰਡ ਦੇ ਨਾਲ ਰੋਟੀ ਦੇਣੀ, ਤੇ ਉਹ ਟੌਹਰ ਬਣਦੀ ਹੁੰਦੀ ਸੀਗੀ, ਲੈ ਬਈ ਇਸ ਘਰੇ ਖੰਡ ਦੇ ਨਾਲ ਸਾਨੂੰ ਮਤਲਬ ਚੂਰੀ ਦਿੱਤੀ ਗਈ
ਜਾਂਦੀ
ਖੰਡ ਦੇ ਉੱਤੇ, ਤੇ ਇਹ ਦੇਖੋ ਵੀ ਆਪਾਂ ਹੁਣ ਇਹ ਗੱਲ ਆ ਕਿ ਜਿਹੜੀਆਂ ਚੀਜ਼ਾਂ ਸਾਡੀਆਂ ਰਵਾਇਤੀ ਸੀਗੀਆਂ, ਮਾਡਰਨ ਚੀਜ਼ਾਂ ਨੂੰ ਜਿਹੜਾ ਹੈਗਾ ਆ ਉਹ ਕਿਸੇ ਵੇਲੇ ਨੁਕਸਾਨਦੇਹ ਵੀ ਹੁੰਦੀਆਂ ਨੇ, ਪਰ ਉਹ ਆਪਾਂ ਨੂੰ ਅਪਣਾ ਕੇ ਇੱਦਾਂ ਲੱਗਦਾ ਕਿ ਆਪਾਂ ਵੀ ਮਾਡਰਨ ਬਣ ਗਏ ਹਾਂ।
ਦੇਖੋ ਜੀ, ਜਿਹੜਾ ਇੱਕ ਹੁਣ ਤਾਂ ਚਿਰੇ ਹੋ ਗਿਆ, ਆਪਾਂ ਵੀ ਕਹਿਣ ਨੂੰ ਹੁਣ ਜਿੱਦਾਂ ਇਹਨਾਂ ਲੇਟ ਆਏ ਆ, ਇਹਨਾਂ ਨੂੰ ਭਾਵੇਂ ਪਤਾ ਹੋਊਗਾ ਬੱਚਿਆਂ ਨੂੰ ਖੇਤੀ ਕਰਦੇ ਆਏ ਆ, ਇੱਕ ਗੰਨਿਆਂ 'ਤੇ ਦਬਾਅ ਪੈਂਦੀ ਸੀ, ਲਾਲ ਜਿਹੀ ਹੁੰਦੀ ਸੀ, ਬਹੁਤ ਡੇਂਜਰਸ ਹੁੰਦੀ ਸੀ।
ਅੱਛਾ ਜੀ।
ਜੇ ਉਹ ਬੰਦਾ ਕਿਤੇ ਕੋਈ ਕਈ ਵੇਲੇ ਹੈਪਨ ਹੋਏ ਆ ਖਾ ਲਵੇ ਨੀ ਦੋ ਦਾਣੇ ਬੰਦਾ ਗਿਆ।
ਅੱਛਾ।
ਉਹ ਸੱਪ ਲੈ ਕੇਣਾ ਜੀ ਕਿਸੇ ਇਹ ਨੀ, ਫਿਰ ਉਹਨਾਂ ਲੋਕਾਂ ਦੇ ਦਿਮਾਗਾਂ 'ਚ ਪਾਇਆ ਜੀ ਇਹਦੇ 'ਤੇ ਸੱਪ ਨਹੀਂ ਆ ਸਕਦਾ, ਇਹ ਦਵਾ 'ਤੇ ਆਹ ਨਹੀਂ ਆ ਸਕਦਾ, ਵੀ ਗੰਨੇ 'ਚ ਸੱਪ ਨੇ ਜੂਸ ਪੀਣਾ ਹੋਣਾ ਉਹਦਾ ਹੋਰ ਪਾਸੇ ਰਹਿ ਨਹੀਂ ਸਕਦਾ, ਹੋਰ ਪਾਸੇ ਉਹਨੂੰ ਕਿਤੇ ਰਹਿ ਨਹੀਂ ਹੈਗਾ। ਉਸ ਉਹ ਡੇਂਜਰਸ ਇੰਨੀ ਹੁੰਦੀ ਸੀ। ਹੁਣ ਤੁਸੀਂ ਉਹ ਜਾਂ ਗੰਨਿਆਂ 'ਚ ਪਾਉਣੀ ਗਾਹਾਂ, ਉਹ ਜਿੱਦਾਂ ਕਹਿੰਦੇ ਖੰਡ ਉਹਦੀ ਬਣਨੀ,
ਬਿਲਕੁਲ ਉਹਦੀ ਬਣਨੀ,
ਉਹਦੀ ਬਣਨੀ, ਇੰਨੀਆਂ ਜ਼ਹਿਰੀਲੀਆਂ ਚੀਜ਼ਾਂ ਬਣੀਆਂ ਉੱਥੇ ਇੰਨੀਆਂ। ਉਹ ਸਾਡੇ ਜਿਹੜਾ ਜਿੱਥੋਂ ਅਸੀਂ ਦਵਾਈਆਂ ਲੈਣ ਜਾਂਦੇ ਹਾਂ ਉਹੀ ਸਾਨੂੰ ਇੰਨੀਆਂ ਫੱਟੀਆਂ ਪੜਾ ਦਿੰਦਾ, ਤੁਸੀਂ ਆਹ ਦਵਾ ਲੈ ਕੇ ਜਾਓ ਬਸ ਘਾਹ ਨਹੀਂ ਹੋਊਗਾ, ਆਹ ਨਹੀਂ ਹੋਊਗਾ, ਤੁਹਾਡੇ ਕੋਈ ਮੱਛਰ ਨਹੀਂ ਆਊਗਾ, ਮੱਛਰ ਨੇ ਉੱਥੇ ਆ ਕੇ ਕੀ ਕਰਨਾ ਦੱਸੋ, ਕਣਕ ਦੇ ਵਿੱਚ ਜਾਂ ਮੱਕੇ ਦੂਏ ਦੇ, ਉਹਨਾਂ ਨੇ ਤੁਹਾਨੂੰ ਫੱਟੀਆਂ ਇੱਦਾਂ ਕੀੜਾ ਆਹ ਨਹੀਂ ਆਊਗਾ, ਚੂਹਾ ਨਹੀਂ, ਹਾਂ ਹਜੇ ਤੁਸੀਂ ਗੰਨੇ ਚੂਹੇ ਨੂੰ ਤਾਂ ਕਹਿ ਸਕਦੇ ਹਾਂ ਵੀ ਚੂਹਾ ਨਹੀਂ ਆਊਗਾ, ਮੰਨ ਲੈਂਦੇ ਵੀ ਗੰਨੇ ਦੇ ਵਿੱਚ ਵੀ ਸੱਪ ਦਾ ਕੀ ਰੋਲ ਉਹਦੇ ਵਿੱਚ, ਸਾਨੂੰ ਫੱਟੀ ਉਹ ਪੜਾਉਂਦੇ ਆ ਜਿਹੜੀ ਤੁਹਾਨੂੰ ਫਿੱਟ ਬਹਿ ਜਾਂਦੀ ਹੈ।
ਜਦੋਂ ਦੁਕਾਨਦਾਰ ਦਾ ਕਹਿਣਾ ਹੁੰਦਾ ਵੀ ਇੱਕ ਚੀਜ਼ ਲੈਣਾ ਇਹਨੂੰ ਚਾਰ ਚੀਜ਼ਾਂ ਨਾਲ ਹੋਰ ਜੋੜ ਦਿਓ, ਅਗਲੇ ਨੇ ਤਾਂ ਆਪਣੀ ਵਿਕਰੀ ਵਧਾਉਣੀ ਆ।
ਜਦੋਂ ਅਸੀਂ ਉਦੋਂ ਉੱਥੇ ਇੰਡੀਆ ਸੀ ਇਹ ਮੈਂ ਉਹ ਸੁਣਦਾ ਹੁੰਦਾ ਸੀ, ਮੈਂ ਕਹਿੰਦਾ ਲੈ ਦੇਖ ਲੈ ਗੱਲ ਕਿਹੜੀ ਆ ਤੇ ਬਣਾਈ ਕਿਹੜੀ ਆ, ਉਹ ਦਵਾ ਬਹੁਤ ਖਤਰਨਾਕ ਸੀ, ਹੁਣ ਪਤਾ ਨਹੀਂ ਚੱਲਦੀ ਆ ਜਾਂ ਨਹੀਂ ਚੱਲਦੀ, ਮੈਨੂੰ ਇਹਦੀ ਨੌਲੇਜ ਬਹੁਤ।
ਅੱਛਾ, ਇਹਦੇ ਵਿੱਚ ਮੈਂ ਕਹਿੰਦਾ ਦੇਖੋ ਜ਼ਿਮੀਦਾਰ ਵਿਚਾਰਾ ਜਿਹੜਾ ਜੀ ਉਹ ਹਰ ਪਾਸੇ ਕਹਿੰਦੇ ਕਿ ਉਹਦਾ ਸ਼ੋਸ਼ਣ ਹੀ ਕਹਿ ਸਕਦੇ ਹਾਂ ਜਾਂ ਉਹਨੂੰ ਮਿਸਗਾਈਡ ਕੀਤਾ ਜਾਂਦਾ ਹੈ
ਨਾ,
ਚਾਹੇ ਇਹ ਗੱਲਾਂ ਜਿਹੜੀ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਆ। ਔਰ ਜਿਹੜੀ ਹੁਣ ਦੇਖੋ ਦੁਬਾਰਾ ਕਹਿੰਦੇ ਹੁੰਦੇ ਨਾ ਕਿ ਇੱਕ ਪਹੀਆ ਹੁੰਦਾ ਹੈ ਇਹ ਦੁਬਾਰਾ ਘੁੰਮ ਕੇ ਉੱਧਰ ਨੂੰ ਹੀ ਜਾਂਦਾ। ਅੱਜ ਦੁਬਾਰਾ ਆਪਾਂ ਔਰਗੈਨਿਕ ਖੇਤੀ ਵੱਲ ਚੱਲ ਪਏ ਹਾਂ, ਅੱਜ ਕਹਿੰਦੇ ਹਾਂ ਕਿ ਨਹੀਂ ਜੀ ਖੇਤੀ ਔਰਗੈਨਿਕ ਹੋਣੀ ਚਾਹੀਦੀ ਆ, ਜਿਹੜੀਆਂ ਤੁਹਾਡੀਆਂ ਖਾਦਾਂ ਹੈਗੀਆਂ ਨੇ ਜਿਹਨੂੰ ਆਪਾਂ ਪਹਿਲਾਂ ਢੇਰ ਕਹਿੰਦੇ ਸੀਗੇ ਉਹ ਦੁਬਾਰਾ ਪਾਓ ਜੀ, ਉਹਦੇ ਨਾਲ ਸਮਾਂ ਕਿ ਚੀਜ਼ ਜ਼ਿਆਦਾ ਹੁੰਦੀ ਆ, ਉਪਜਾਊ ਜ਼ਿਆਦਾ ਆਉਂਦੀਆਂ ਨੇ ਚੀਜ਼ਾਂ, ਤੇ ਉਹ ਉਹਦੇ ਨਾਲ ਨਾਲ ਕਿਸਾਨ ਵਿਚਾਰਾ ਕਿੱਥੇ ਫਸਦਾ ਆ ਕਿ ਜਿਵੇਂ ਆਪਾਂ ਨੂੰ ਪਤਾ ਚਾਹੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਨਕਲੀ ਬੀਜ ਤੱਕ ਵਿਚਾਰਿਆਂ ਨੂੰ ਵੇਚੇ ਜਾਂਦੇ ਆ ਕਿ ਬਈ ਬੀਜ ਹੀ ਨਕਲੀ ਆ।
ਬਾਬਾ ਜੀ ਪਹਿਲਾਂ ਇਹ ਆ ਢੇਰ ਆਊ ਕਿੱਥੋਂ, ਪਸ਼ੂ ਆਪਾਂ ਕੋਲ 25-30-40-40 ਲੋਕਾਂ ਕੋਲ ਪਸ਼ੂ ਸੀਗੇ
ਆਪਾਂ,
ਅਸੀਂ ਢੇਰ ਹੀ ਪਾਉਂਦੇ, ਮੈਂ ਤਾਂ ਖਾਦ ਸਾਡੇ ਉਧਰ ਦੇ ਜਦ ਅਸੀਂ ਤੁਰੇ ਆ ਉਦੋਂ ਦੇਖ ਲਈ ਸੀ, ਪਰ ਢੇਰ ਹੀ ਪਾਉਂਦੇ, ਅਸੀਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਖੇਤਾਂ 'ਚ ਲੈ ਕੇ
ਜਾਂਦੇ ਸੀਗੇ ਗੱਡੀਆਂ ਦੇ।
ਅੱਛਾ, ਹੁਣ ਮੈਂ ਕਹਿੰਦਾ ਬਈ ਪਾਤਲੂ ਹੈ ਕਿੱਥੇ, ਕਿਹਦੇ ਕੋਲ ਢੇਰ ਵਾ, ਢੇਰ ਨੀ ਕਿਸੇ ਕੋਲ, ਪਿੰਡ 'ਚ ਮੈਨੂੰ ਲੱਗਦੀ ਮੱਝਾਂ ਹੀ 3 ਹੋਣੀਆਂ ਪਿੰਡ ਦੇ ਵਿੱਚ, ਤੇ ਪਾਊ ਕੌਣ, ਜਿੱਦਾਂ ਕਹਿੰਦੇ ਕੋਈ ਵੀ ਨੀ ਪਾ ਸਕਦਾ, ਇਹ ਆਟੋਮੈਟਿਕ ਤੁਹਾਨੂੰ ਖਾਦ ਹੀ ਪਾਉਣੀ ਪੈਣੀ ਹੈ।
ਤੁਸੀਂ ਇਹ ਢੇਰ ਕਿਹਨੇ ਮਿਲਦਾ ਸਾਡੇ ਵੱਲੋਂ, ਰੂੜੀ ਜਿੱਦਾਂ ਗੋਹਾ ਜਿਹੜਾ ਕਿਚਨ ਵੇਸਟ ਜਿਹੜਾ ਆਪਣਾ ਸਾਰਾ ਕੁਝ ਬਾਰ ਬਾਰ ਪਹਿਲਾਂ ਇੱਕ ਦੋ ਘਰ ਹੁੰਦੇ, ਫਿਰ ਉਧਰ ਬਾਹਰ ਜਾ ਕੇ ਰੂੜੀ ਜਾ ਕੇ ਰੂੜੀ ਤੇ ਸੁੱਟਿਆ ਗੋਹਾ ਸਾਰਾ ਇਕੱਠਾ ਕਰਿਆ, ਪਰ ਹੁਣ ਤੇ ਉਹ ਜਗ੍ਹਾ ਹੀ ਨੀ ਹੈਗੀ ਕਿਤੇ, ਕਿਉਂਕਿ ਸਾਰਿਆਂ ਨੇ ਡੰਗਰ ਜਿੱਦਾਂ ਭਾਈ ਕਹਿ ਰਹੇ ਵੀ ਡੰਗਰ ਤਾਂ ਸਾਰਿਆਂ ਨੇ ਵੇਚਤੇ, ਕੋਈ ਇੱਕ ਕਿਸੇ ਨੇ ਜਿਹੜੇ ਜੱਟ ਜ਼ਿਮੀਦਾਰ ਬੰਦੇ ਉਹਨਾਂ ਨੇ ਵੀ ਨੀ, ਉਹ ਕਹਿੰਦੇ ਚੱਲ ਕੋਈ ਨੀ ਯਾਰ ਆਪਣੇ ਮੁੰਡੇ ਹੁਣ ਬਾਹਰ ਚੱਲ ਗਏ ਆਪਾਂ ਇਕੱਲੇ ਕਹਿ ਰਹੇ ਤੇ ਹੈਗੇ ਕੀ ਕਰਨੇ ਆ, ਬਹੁਤਿਆਂ ਨੇ ਮੈਜੋਰਿਟੀ ਕਈ ਜਿਹੜੇ ਸਟਿਲ ਇਸ ਚੀਜ਼ ਨਾਲ ਜੁੜੇ ਹੋਏ ਆ, ਉਹ ਸਟਿਲ ਜਿਹੜੇ ਉਹ ਅਜੇ ਵੀ ਜੁੜੇ ਹੋਏ ਆ।
ਦੇਖੋ ਜੀ, ਜੇ ਖੂਹਾਂ ਤੇ ਅੱਗੇ ਇੰਨੇ ਦਰਖਤ ਹੋਣੇ
ਜੀ,
ਖੂਹਾਂ ਤੇ ਥੱਲੇ ਅਸੀਂ ਸੌਣਾ ਜਿੱਦਾਂ ਕਹਿੰਦੇ ਆ ਆਪਣੇ ਛਾਂ ਦੇ, ਤੇ ਪਸ਼ੂ ਸਾਰੇ ਉਹ ਦਰਖਤਾਂ ਦੇ ਥੱਲੇ ਆ, ਹੁਣ ਖੂਹਾਂ ਤੇ ਜਾ ਕੇ ਜਾਣ ਨੂੰ ਚਿੱਤ ਨੀ ਕਰਦਾ, ਰੋਜ਼ ਆਉਂਦਾ, ਖੂਹਾਂ ਤੇ ਇੱਕ ਦਰਖਤ ਵੀ ਹੈ ਨੀ, ਇੱਕ ਦਰਖਤ ਹੋਵੇ ਬੰਦਾ ਇਹੀ ਕਹਿ ਦੇ ਮਾਣਨਾ ਵੀ ਸਾਡੇ ਖੂਹ ਤੇ ਇੱਕ ਦਰਖਤ ਵਾ। ਮੈਂ ਹਰ ਬੰਦੇ ਨਾਲ ਗੱਲ ਕਰਦਾ ਵੀ ਤੁਸੀਂ ਦਾ ਤਾਂ ਤੁਹਾਡੇ ਹੈਗਾ ਕਿਸੇ ਦੇ, ਕਹਿੰਦੇ ਨਹੀਂ, ਹਰ ਇੱਕ ਨੇ ਉਹਨੂੰ ਬਾਹ ਲਿਆ ਨੇੜੇ ਕਰ ਲਿਆ, ਜਿਹੜੇ ਖੇਤ ਨੂੰ ਉਹਨੂੰ ਪੱਟਿਆ, ਖੇਤ ਨੂੰ ਖੇਤ ਚ ਪਾ ਲਿਆ, ਉਹ ਜਿਵੇਂ ਬਈ ਪਤਾ ਨੀ ਕੀ ਉਹਨਾਂ ਜਿਵੇਂ ਦਾ ਰੱਜ ਜਾਣਾ।
ਦੇਖੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਨੇ, ਇੱਕ ਤਾਂ ਜਦੋਂ ਆਪਾਂ ਜ਼ਮੀਨਾਂ ਵਾਲੀਆਂ ਠੇਕੇ ਤੇ ਦੇਤੀਆਂ ਨਾ, ਤੇ ਫਿਰ ਜਿਹੜਾ ਬੰਦਾ ਠੇਕੇ ਤੇ ਹੁੰਦਾ ਆ ਉਹਨੂੰ ਤੁਹਾਡੀ ਪ੍ਰੋਪਰਟੀ ਦੇ ਨਾਲ ਜਾਂ ਤੁਹਾਡੇ ਰੁੱਖਾਂ ਦੇ ਨਾਲ ਬਾਹਲਾ ਪਿਆਰ ਨਹੀਂ ਹੁੰਦਾ, ਉਹ ਹੁੰਦਾ ਕਿ ਉਹ ਛੋਟੀਆਂ ਛੋਟੀਆਂ ਚੀਜ਼ਾਂ ਵੱਲ ਦੇਖਦਾ ਵੀ ਲੈ ਵੀ ਬਈ ਇੱਥੇ ਕੋਈ ਆ ਦਰਖਤ ਲੱਗਾ ਆ, ਇਹਦੇ ਪੱਤੇ ਡਿੱਗਦੇ ਆ, ਮੇਰੀ ਇਹਦੇ ਨਾਲ ਫਸਲ ਖਰਾਬ ਹੁੰਦੀ ਆ, ਅਗਲਾ ਕਹਿੰਦਾ ਵੱਢ ਦਿਓ ਹਨਾ, ਤੇ ਉਹਨੇ ਆਪਣਾ ਜਿਹੜਾ ਹੈਗਾ ਰੈਵਨਿਊ ਜਨਰੇਟ ਕਰਨਾ ਹੁੰਦਾ ਆ। ਲੇਕਿਨ ਇਹ ਤ੍ਰਾਸਦੀ ਹੈ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਦੀ, ਜਿਵੇਂ ਪਹਿਲਾਂ ਸਮਾਂ ਕਿ ਸਾਡੇ ਜਿਹੜੇ ਸਮੇਂ ਹੁੰਦੇ ਸੀਗੇ ਅਸੀਂ ਕੁਦਰਤ ਤੋਂ ਬੜੀ ਦੂਰ ਹੋ ਗਏ ਹਾਂ ਨਾ, ਤੇ ਚਾਹੇ ਆਪਾਂ ਪਾਣੀ ਦੀ ਗੱਲ ਕਰ ਲਈਏ, ਪਾਣੀ ਦੀ ਆਪਾਂ ਨੂੰ ਸੇਵ ਸੰਭਾਲ ਦੀ ਨਹੀਂ, ਟੂਟੀ ਚੱਲਦੀ ਹੈ ਜਦੋਂ ਆਪਾਂ ਟੈਂਕੀਆਂ ਭਰ ਜਾਂਦੀਆਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੀ, ਤੇ ਪਾਣੀ ਵਗ ਰਿਹਾ ਵਗੀ ਜਾ ਰਿਹਾ ਕੋਈ ਟੈਨਸ਼ਨ ਨਹੀਂ ਹੈਗੀ ਕਿਸੇ ਨੂੰ ਵੀ, ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਸਿਆਣੇ ਕਹਿੰਦੇ ਵੀ ਜਦੋਂ ਤੁਸੀਂ ਚੰਗੀਆਂ ਗੱਲਾਂ ਸੁਣਦੇ ਹੋ ਇਕੱਲਾ ਸੁਣ ਕੇ ਉੱਥੇ ਨਾ ਛੱਡਾਇਆ ਕਰੋ, ਉਹਦੇ 'ਤੇ ਅਮਲ ਵੀ ਕਰਨਾ ਚਾਹੀਦਾ ਆ, ਤੇ ਖਾਸ ਕਰਕੇ ਜਦੋਂ ਹਵਾ ਪਾਣੀ ਦੀ ਗੱਲ ਕਰੀਏ ਤੇ ਇਹਦੇ ਉੱਤੇ ਜ਼ਰੂਰ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ, ਕਿਉਂਕਿ ਅਖੀਰ ਦੇ ਵਿੱਚ ਆਪਾਂ ਹੀ ਉਸ ਐਨਵਾਇਰਮੈਂਟ ਦੇ ਵਿੱਚ ਉਸ ਵਾਤਾਵਰਨ ਦੇ ਵਿੱਚ ਰਹਿ ਰਹੇ ਹਾਂ। ਕਿ ਗੱਲਬਾਤ ਕਰਦੇ ਹਾਂ ਜੀ ਜਸਵੀਰ ਸਿੰਘ ਢਿੱਲੋਂ ਹੋਣੀ, ਅਗਰ ਤੁਸੀਂ 999-7022 ਦੇ ਉੱਤੇ ਤੁਸੀਂ ਗੱਲਬਾਤ ਕਰਕੇ ਜਿਹੜੀ ਹੈ ਜੀ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਔਰ ਤੜਕਾ ਕਿੰਗ ਦੀ ਗੱਲਬਾਤ ਕਰ ਲਈਏ, ਤੜਕਾ ਕਿੰਗ ਲੈ ਕੇ ਆਏ ਹੈਗੇ ਜੀ ਤੁਹਾਡੇ ਲਈ ਟੀਕੇ ਮੀਟ ਵਾਲਾ। ਟੀਕੇ ਮੀਟ ਵਾਲਾ ਹਰਨਟਾਰੀਓ ਐਂਡ ਮੇਫੀਲਡ ਦੀ ਇੰਟਰਸੈਕਸ਼ਨ ਦੇ ਉੱਤੇ ਖੁੱਲਿਆ ਹੈਗਾ ਮੀਟ ਸ਼ਾਪ ਆ ਇਹ, ਔਰ ਨਾਲ ਦੀ ਨਾਲ ਪੂਰਾ ਤੁਹਾਨੂੰ ਵੈਜ ਅਤੇ ਨਾਨ ਵੈਜ ਉੱਥੇ ਪਕਵਾਨ ਵੀ ਮਿਲਦੇ ਆ। ਤੁਸੀਂ ਨਾਲ ਦੀ ਨਾਲ ਨਾਨ ਲੈਣੇ ਹੈਗੇ ਯਾਨੀ ਕਿ ਫੁੱਲ ਕਿਚਨ ਜਿਹੜੀ ਆ ਉੱਥੋਂ ਲੈ ਸਕਦੇ ਹੋ ਤੁਸੀਂ। ਔਰ ਟੀਕੇ ਮੀਟ ਵਾਲਾ ਦੇ ਵਿੱਚ ਸਪੈਸ਼ਲ ਜਿਹੜੀ ਡਿਸਕਾਊਂਟਡ ਅੱਜ ਦੀ ਆਪਾਂ ਗੱਲਬਾਤ ਕਰਦੇ ਹੈਗੇ ਹਾਂ, ਫਿਸ਼ ਪਕੌੜਾ ਜਿਹੜਾ ਜੀ ਸਿਰਫ ਅਤੇ ਸਿਰਫ 499 ਦਾ ਲੱਗਾ ਹੋਇਆ। ਬ੍ਰੈਂਪਟਨ ਦੇ ਵਿੱਚ ਇਹ ਡੀਲ ਕਿਤੇ ਹੋਰ ਨਹੀਂ ਮਿਲ ਸਕਦੀ। ਤੁਸੀਂ ਪਹੁੰਚਣਾ ਹੈਗਾ ਆ ਟੀਕੇ ਮੀਟ ਵਾਲਾ ਹਰਨਟਾਰੀਓ ਐਂਡ ਮੇਫੀਲਡ ਦੀ ਜਿਹੜੀ ਇੰਟਰਸੈਕਸ਼ਨ ਹੈਗੀ ਆ, ਤੁਸੀਂ 410 ਦੇ ਆਸ ਪਾਸ ਰਹਿੰਦੇ ਹੋ, ਕੈਲਡਨ ਰਹਿੰਦੇ ਹੋ, ਅਤੇ ਤੁਸੀਂ ਟੀਕੇ ਮੀਟ ਵਾਲਾ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਨੀ ਹੈਗੀ ਆ, ਅਤੇ ਉੱਥੋਂ ਤੁਸੀਂ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਲੈ ਸਕਦੇ ਹੋ। ਗੱਲਬਾਤ ਕਰਦੇ ਹਾਂ ਜੀ ਆਪਾਂ ਇੰਸ਼ੋਰੈਂਸ ਦੀ।
ਜੀ ਬਿਲਕੁਲ, ਥੈਂਕ ਯੂ ਭਾਜੀ। ਔਰ ਈਅਰ ਐਂਡ ਆ ਅਤੇ ਫਸਟ ਟਾਈਮ ਹੋਮ ਬਾਇਰ ਦੇ ਲਈ ਜੇ ਤੁਸੀਂ ਘਰ ਖਰੀਦਣਾ ਹੈ ਤਾਂ ਉਹਦੇ ਲਈ ਘਰ ਖਰੀਦਣ ਤੋਂ ਪਹਿਲਾਂ ਆਪਣੇ ਕੋਲ ਕੋਈ ਸੇਵਿੰਗ ਹੋਣੀ ਚਾਹੀਦੀ ਆ। ਸੋ ਗੌਰਮੈਂਟ ਨੇ ਇੱਕ ਬੜਾ ਵਧੀਆ ਪਲਾਨ ਲੈ ਕੇ ਆਉਂਦਾ ਜੀ FHSA,
ਹਾਂਜੀ
ਫਸਟ ਹੋਮ ਸੇਵਿੰਗ ਅਕਾਊਂਟ, ਜਿਹਦੀ ਕੰਟਰੀਬਿਊਸ਼ਨ ਲਿਮਿਟ ਹੈਗੀ ਹੈ ਜੀ $8,000 ਦੇ ਆਸ ਪਾਸ ਹਰ ਸਾਲ ਆਪਾਂ ਇਸ ਅਕਾਊਂਟ ਦੇ ਵਿੱਚ ਪਾ ਸਕਦੇ ਹਾਂ। ਔਰ ਅਗਲੇ ਸਾਲ ਫਿਰ ਇਹਦੀ ਲਿਮਿਟ ਜਿਹੜੀ ਉਹ $8,000 ਦੇ ਆਸ ਪਾਸ ਹੋ ਜਾਂਦੀ। $8,000 ਪਾਉਣ ਦੇ ਨਾਲ ਇੱਕ ਕੋਂਬੋ ਪਲਾਨ ਆ RRSP ਤੇ TFSA ਦਾ
ਜੀ।
ਸੋ RRSP ਦੇ ਵਿੱਚ ਜਿੱਦਾਂ ਆਪਾਂ ਪੈਸੇ ਪਾਉਂਦੇ ਹਾਂ ਤੇ ਆਪਣੇ ਜਿੰਨੇ ਆਪਾਂ ਉਹਦੇ ਵਿੱਚ ਕੰਟਰੀਬਿਊਟ ਕਰਦੇ, ਜਿੰਨੀ ਆਪਣੀ ਲਿਮਿਟ ਹੁੰਦੀ ਆ ਉਨੇ ਪੈਸੇ ਆਪਣੇ ਜਿਹੜੇ ਉਹ ਸੇਵ ਹੋ ਜਾਂਦੇ ਆ। ਸੋ ਸੇਮ FHSA ਦੇ ਵਿੱਚ ਵੀ ਜਿੰਨੇ ਆਪਾਂ ਪੈਸੇ ਪਾਵਾਂਗੇ $8,000 ਮੈਕਸੀਮਮ ਕੰਟਰੀਬਿਊਸ਼ਨ ਹੁੰਦੀ ਹਰ ਸਾਲ ਦੀ। ਸੋ $8,000 ਜੇਕਰ ਆਪਾਂ ਪਾਉਂਦੇ ਹਾਂ ਤਾਂ ਇਸ ਅਕਾਊਂਟ ਦੇ ਵਿੱਚੋਂ ਪਾਉਣ ਦੇ ਨਾਲ ਆਪਣੇ $2,300-$2,400 ਦੇ ਆਸ ਪਾਸ ਆਪਣਾ ਟੈਕਸ ਸੇਵ ਹੋ ਜਾਂਦਾ। ਸੋ 5 ਸਾਲਾਂ ਚ ਆਪਾਂ $40,000 ਤੱਕ ਸੇਵ ਕਰ ਸਕਦੇ ਹਾਂ ਆਪਣੇ ਘਰ ਦੇ ਲਈ ਟੈਕਸ ਸੇਵ ਹੋ ਜਾਣਾ, ਜਿਹੜਾ $10,000 ਦੇ ਆਸ ਪਾਸ ਆਪਣਾ 5 ਸਾਲਾਂ ਚ ਟੈਕਸ ਸੇਵ ਹੋ ਜਾਣਾ। ਔਰ ਜਦੋਂ ਆਪਾਂ ਪੈਸੇ ਕਢਾਉਣੇ ਆ ਤੇ ਇਹ ਟੈਕਸ ਫਰੀ ਵਿਦਡਰਾਲ ਹੁੰਦੀ ਹੈ, ਇਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਜਦੋਂ ਆਪਾਂ ਫਸਟ ਟਾਈਮ ਹੋਮ ਬਾਇਰ ਦੇ ਤੌਰ ਤੇ ਕਢਾਉਂਦੇ ਹਾਂ।
ਠੀਕ
ਹੈ। ਜਿੱਦਾਂ RRSP ਦੇ ਵਿੱਚ ਆਪਾਂ ਪੈਸੇ ਕਢਾਉਂਦੇ ਹਾਂ ਪਰ ਓਵਰ ਦਾ ਟਾਈਮ ਪੀਰੀਅਡ ਸਾਨੂੰ ਉਹ ਪੈਸੇ ਉਸ ਅਕਾਊਂਟ ਦੇ ਵਿੱਚ ਵਾਪਸ ਪਾਉਣੇ ਪੈਂਦੇ ਆ। ਪਰ ਇਸ ਅਕਾਊਂਟ ਦੀ ਸਭ ਤੋਂ ਵੱਡੀ ਖਾਸੀਅਤ ਇਹੀ ਆ ਕਿ ਆਪਾਂ ਨੂੰ ਉਹ ਪੈਸੇ ਇਸ ਅਕਾਊਂਟ ਦੇ ਵਿੱਚ ਵਾਪਸ ਨਹੀਂ ਪਾਉਣੇ ਪੈਂਦੇ ਜੇਕਰ ਆਪਾਂ ਐਜ਼ ਏ ਫਸਟ ਟਾਈਮ ਹੋਮ ਬਾਇਰ ਇਸ ਅਕਾਊਂਟ ਦੇ ਵਿੱਚੋਂ ਪੈਸੇ ਕਢਾਉਂਦੇ ਹਾਂ।
ਨਾਲੇ ਪੈਸੇ ਜੁੜ ਜਾਂਦੇ ਆ,
ਨਾਲੇ ਪੈਸੇ ਜੁੜਦੇ, ਉਹਦਾ ਪੈਸੇ ਜੁੜਦੇ ਨਹੀਂ, ਪਲੱਸ ਜਿਹੜਾ ਆਪਾਂ ਨੂੰ ਜਿਹੜੀ ਆ ਕੰਪਾਊਂਡ ਇੰਟਰਸਟ ਲੱਗਦਾ ਜਦੋਂ ਕੰਪਨੀ ਵੱਲੋਂ ਇੰਟਰਸਟ ਜਿਹੜਾ ਮਿਲਦਾ ਉਹ ਐਡੀਸ਼ਨਲ ਮਿਲਦਾ ਗਵਰਨਮੈਂਟ ਵੱਲੋਂ, ਇੰਨੀਆਂ ਫੈਸਿਲਿਟੀਆਂ ਮਿਲਦੀਆਂ FHSA ਦੇ ਰਿਗਾਰਡਿੰਗ। ਸੋ 31 ਦਸੰਬਰ ਇਹਦੀ ਲਾਸਟ ਡੇਟ ਆ, ਦੋ ਦਿਨ ਅੱਜ ਤੇ ਕੱਲ੍ਹ ਦਾ ਦੇਣ ਆ। ਸੋ ਤੁਸੀਂ FHSA ਓਪਨ ਕਰਾਉਣਾ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ 647-767-9921-6477-7689-21। ਇੱਕ ਗੱਲ ਹੋਰ ਐਡ ਕਰਦਾ ਜੀ, ਜੇਕਰ ਕਈ ਵਾਰੀ ਸੋਚਦੇ ਹਾਂ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ, ਜ਼ੀਰੋ ਕੰਟਰੀਬਿਊਸ਼ਨ ਤੇ ਵੀ ਆਪਾਂ ਇਹ ਪੈਸੇ ਜਿਹੜੇ ਅਕਾਊਂਟ ਜਿਹੜਾ ਇਹ ਓਪਨ ਕਰ ਸਕਦੇ ਹਾਂ ਤਾਂ ਕਿ ਸਾਨੂੰ $8,000 ਇਸ ਸਾਲ ਦਾ ਜਿਹੜਾ ਕੰਟਰੀਬਿਊਸ਼ਨ ਲਿਮਿਟ ਉਹ ਮਿਲ ਜੇ ਤੇ ਅਗਲੇ ਸਾਲ ਸਾਡੀ ਕੰਟਰੀਬਿਊਸ਼ਨ ਲਿਮਿਟ $16,000 ਹੋ ਜੇ। 647-767-9921 ਮੇਰਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ।
ਬਾਕੀ ਜੀ ਪਵਨ ਜੀ, ਹੁਣ ਤੁਸੀਂ ਦੱਸੋ ਇਮੀਗ੍ਰੇਸ਼ਨ ਦਾ ਕੀ ਹੈ ਇਸ ਵੇਲੇ ਹਿਸਾਬ ਕਿਤਾਬ? ਕਿਤੇ ਇਮੀਗ੍ਰੇਸ਼ਨ ਹੁਣ ਇਹ ਤਾਂ ਨਹੀਂ ਕਹਿ ਰਹੇ ਵੱਧ ਘਟਾਉਣ ਤਾਂ ਵਧਾਉਣ ਤਾਂ ਨਹੀਂ ਲੱਗੇ ਕੁਛ?
ਇਮੀਗ੍ਰੇਸ਼ਨ ਦੀ ਜਿਹੜੀ ਗੱਲਬਾਤ ਆਪਾਂ ਕਰਦੇ ਹੁੰਦੇ ਹਾਂ, ਚਲੋ ਸਾਹਿਬ ਜੋ ਕੈਨੇਡੀਅਨ ਇਕਾਨਮੀ ਦਾ ਸਿਸਟਮ ਹੈਗਾ ਨਾ ਜੀ, ਔਰ ਹੁਣੇ ਪਿਛਲੇ ਤਕਰੀਬਨ ਪਿਛਲੇ ਹਫ਼ਤੇ ਹੀ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਨੇ ਮਾਰਕ ਮਿਲਰ, ਉਹਨਾਂ ਦਾ ਬਿਆਨ ਆਇਆ ਕਿ ਜਿਹੜੀ ਉਹਨਾਂ ਦੀ ਅਗਲੀ ਪਾਲਿਸੀ ਦੱਸੀ ਹੈਗੀ, ਉਹ ਕਹਿੰਦੇ ਤਕਰੀਬਨ 5 ਲੱਖ ਬੰਦਾ ਜਿਹੜਾ ਹੈਗਾ ਆ ਉਹਨਾਂ ਨੇ ਬਾਹਰੋਂ ਲੈਣਾ ਹੀ ਲੈਣਾ ਆ, ਉਹ ਆਉਣਾ ਹੀ ਆ ਜੀ, ਕਿਉਂਕਿ ਕੈਨੇਡਾ ਦੀ ਇਕਾਨਮੀ ਹੀ ਇਸ ਤਰੀਕੇ ਦੇ ਨਾਲ ਚੱਲ ਰਹੀ ਆ। ਆਪਾਂ ਨੂੰ ਪਤਾ ਕਿ ਇੱਥੇ ਨਵੇਂ ਪਾਪੂਲੇਸ਼ਨ ਜਿਹੜੀ ਆਪਣੀ ਤਾਂ ਆਪਣੀ ਨਹੀਂ ਇੰਨੀ ਵੱਧ ਰਹੀ ਹੈਗੀ, ਸੋ GDP ਦੀ ਗਰੋਥ ਨੂੰ ਬਰਕਰਾਰ ਰੱਖਣ ਦੇ ਲਈ ਇਮੀਗ੍ਰੇਸ਼ਨ ਮਿਨਿਸਟਰ ਦਾ ਕਹਿਣਾ ਹੈ ਕਿ ਸਾਨੂੰ ਐਵਰੀ ਈਅਰ 5 ਲੱਖ ਬੰਦਾ ਜਿਹੜਾ ਹੈਗਾ ਆ ਇੱਥੇ ਲਿਆਉਣਾ ਪਊਗਾ, ਔਰ ਵੱਖਰੇ ਵੱਖਰੇ ਸਟੀਮ ਦੇ ਵਿੱਚ ਉਹ ਵਿਅਕਤੀ ਜਿਹੜੇ ਜੀ ਇੱਥੇ ਆਉਣਗੇ। ਔਰ ਨਵੇਂ ਪ੍ਰੋਗਰਾਮਾਂ ਦੀ ਆਪਾਂ ਗੱਲਬਾਤ ਕਰੀਏ, 1 ਜਨਵਰੀ ਨੂੰ ਪ੍ਰੋਗਰਾਮ ਜਿਹੜਾ ਹੈਗਾ ਜੀ ਉਹ ਖੁੱਲ੍ਹ ਰਿਹਾ, ਉਹਦੇ ਵਿੱਚ ਚਾਈਲਡ ਕੇਅਰ ਪ੍ਰੋਗਰਾਮ ਅਤੇ ਨੈਨੀ ਕੇਅਰ ਪ੍ਰੋਗਰਾਮ ਜਿਹੜਾ ਆਪਾਂ ਉਹਨੂੰ ਕਹਿੰਦੇ ਹੈਗੇ ਆ ਉਹ ਖੁੱਲ੍ਹ ਜਾ ਰਿਹਾ ਹੈਗਾ, ਔਰ ਉਹਦੇ ਵਿੱਚ ਜੇ ਤੁਹਾਡੇ ਘਰ ਦੇ ਵਿੱਚ 14 ਸਾਲ ਤੋਂ ਘੱਟ ਦੇ ਬੱਚੇ ਹੈਗੇ ਨੇ ਜਾਂ ਫਿਰ 65 ਸਾਲ ਤੋਂ ਉੱਪਰ ਦੇ ਕੋਈ ਬਜ਼ੁਰਗ ਹੈਗੇ ਨੇ ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਇੰਡੀਆ ਤੋਂ ਕਿਸੇ ਵੀ ਆਪਣੇ ਭੈਣ ਭਰਾ ਨੂੰ ਬੁਲਾ ਸਕਦੇ ਹਾਂ, ਉਹਨਾਂ ਦੇ ਕੋਲ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਤੇ +2 ਹੋਵੇ ਮਿਨੀਮਮ, ਤੇ ਨਾਲ ਦੀ ਨਾਲ ਆਈਲਸ ਦੇ ਵਿੱਚ 5-1 ਬੈਂਡ ਹੋਣੇ ਚਾਹੀਦੇ ਨੇ। ਸੋ ਇਹ ਸਾਰੀ ਜਾਣਕਾਰੀ ਜਿਹੜੀ ਹੈਗੀ ਆ ਜੀ ਆਪਾਂ BWC ਇਮੀਗ੍ਰੇਸ਼ਨ ਦੀ ਪ੍ਰੋਫੈਸ਼ਨਲ ਟੀਮ ਤੋਂ ਲੈ ਸਕਦੇ ਹਾਂ 1-to-1 ਬੈਠ ਕੇ 905-912-1155 BWC ਇਮੀਗ੍ਰੇਸ਼ਨ B4BEST ਰਦਰਫੋਰਡ ਐਂਡ ਸਟੀਲ ਦੀ ਇੰਟਰਸੈਕਸ਼ਨ ਦੇ ਉੱਤੇ ਬਿਲਕੁਲ ਕਾਰਨਰ ਵਾਲਾ ਪਲਾਜ਼ਾ 350 ਰਦਰਫੋਰਡ ਵਾਲਾ ਪਲਾਜ਼ਾ ਜਿਹੜਾ ਹੈਗਾ ਆ ਉੱਥੇ ਤੁਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਆ। ਤੇ ਜ਼ਿਆਦਾ ਜਾਣਕਾਰੀ ਜਿਹੜੀ ਹੈਗੀ ਹੈ ਜੀ ਉੱਥੇ ਲੈ ਕੇ ਸਕਦੇ ਹੋ। ਕੈਨੇਡੀਅਨ ਇਕਾਨਮੀ ਢਿੱਲੋਂ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਇਹਦੇ ਵਿੱਚ ਇਮੀਗ੍ਰੇਸ਼ਨ ਕਾਫੀ ਵੱਡਾ ਰੋਲ ਅਦਾ ਕਰਦੀ ਆ। ਜੇ ਆਪਾਂ ਅੱਜ ਵੀ ਗੱਲਬਾਤ ਕਰੀਏ ਚਾਹੇ ਆਪਾਂ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਇੰਨੇ ਜਿਹੜੇ ਪਿਛਲੇ 4-5 ਸਾਲ ਦੇ ਵਿੱਚ ਬਿਜ਼ਨਸ ਗਰੋ ਹੋਈ ਹੈਗੀ ਆ ਉਹ ਇਮੀਗ੍ਰੇਸ਼ਨ ਕਰਕੇ ਵੀ ਇੱਕ ਬਹੁਤ ਵੱਡਾ ਇੰਪੈਕਟ ਹੈਗਾ।
ਇਹ ਤਾਂ ਗੱਲ ਹੈਗੀ ਹੈ। ਸੋ ਦੋ ਰਹਿਮਾ ਨੀ ਮੈਂ ਗੱਲ ਜਦੋਂ ਹੁਣ ਤੁਸੀਂ ਕਹਿੰਦੇ 5 ਲੱਖ ਆਉਣਾ
ਜੀ ਜੀ,
ਪਰ ਪੱਕੇ ਕਿੰਨੇ ਕਰਨੇ ਆ ਹੁਣ ਬੰਦਾ ਤਾਂ ਤੁਸੀਂ ਜਿਹੜੇ ਹਿਸਾਬ ਨਾਲ ਦੱਸਦੇ ਇਸ ਵੇਲੇ ਬਹੁਤ ਵਾ।
ਹਾਂਜੀ
ਪੱਕੇ ਜੇ ਥੋੜੇ ਕਦੇ ਬਾਕੀ ਬੰਦੇ ਫਿਰ ਕਰੂਗੇ ਕੀ
ਭਾਜੀ? ਪੱਕਿਆਂ ਦੀ ਤਾਂ ਗੱਲ ਇਹ ਹੈਗੀ ਆ ਕਿ 2 ਮਿਲੀਅਨ ਦੇ ਆਸ ਪਾਸ ਯਾਨੀ ਕਿ ਬੰਦਾ ਜਿਹੜਾ ਆ ਇਸ ਵੇਲੇ ਵਰਕ ਪਰਮਿਟ ਤੇ ਆ 2 ਮਿਲੀਅਨ।
ਮਾਈ ਗੋਡ,
ਹਾਂਜੀ
ਕਿਤੇ ਥੋੜਾ ਨਹੀਂ, 2 ਮਿਲੀਅਨ ਤੁਸੀਂ ਕਹਿ ਰਹੇ ਆ,
ਹਾਂਜੀ
ਬਹੁਤ ਜ਼ਿਆਦਾ, ਹਜੇ 5 ਲੱਖ ਹੋਰ ਆ ਜਾਣਾ।
ਹਾਂਜੀ
ਗੁਣਾ ਕਰ ਲਓ।
ਸੋ ਉਹ 2 ਮਿਲੀਅਨ ਤਾਂ ਆਪਣੇ ਕੋਲ ਆਲਰੇਡੀ ਬੈਠਾ ਜੀ। ਹੁਣ ਜੇ ਆਪਾਂ ਸਰਕਾਰ ਦਾ ਟੀਚਾ ਨੂੰ ਆਪਾਂ ਇੱਦਾਂ ਸਮਝੀਏ ਵੀ 2 ਮਿਲੀਅਨ ਤਾਂ ਬੈਠਾ ਹੈ ਲੇਕਿਨ ਪੱਕਾ 5 ਲੱਖ ਹੋਣਾ ਆ ਤੇ ਬਾਕੀ 15 ਲੱਖ ਦਾ ਕੀ ਬਣੂਗਾ?
ਹਾਂਜੀ
ਗੱਲ ਇੱਥੇ ਆ ਕੇ ਮੁੱਕਦੀ ਆ। ਗੱਲ ਇੱਥੇ ਆ ਕੇ ਜਿਹੜੀ ਹੈਗੀ ਆ ਉਹ ਚਿੰਤਾ ਵਾਲੀ ਇਹ ਆ ਕਿ ਕਿਉਂਕਿ ਹੁਣ ਤੁਸੀਂ ਚਾਹੇ ਸਟੂਡੈਂਟ ਦੀ ਗੱਲ ਕਰਦੇ ਆ, ਆਪਣੇ ਬਹੁਤੇ ਲੋਕ ਆਪਣੇ ਪੰਜਾਬ ਤੋਂ ਆਉਂਦੇ ਨੇ, ਆਪਣੇ ਛੋਟੇ ਭੈਣ ਭਰਾ ਹੈਗੇ ਨੇ ਨਾ, ਹੁਣ ਉਹਨਾਂ ਦੀ ਜਿਹੜੀ ਸੰਖਿਆ ਹੈਗੀ ਆ ਜਿਹੜੇ ਕਹਿੰਦੇ ਜੀ ਪਰ ਸਾਲ ਤਕਰੀਬਨ ਐਵਰੇਜ 8 ਲੱਖ ਦੇ ਆਸ ਪਾਸ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਆਲ ਓਵਰ ਕੰਟਰੀਆਂ ਤੋਂ ਆਉਂਦਾ।
ਹਾਂਜੀ ਹੋ ਜਾਂਦਾ,
ਠੀਕ ਹੈ ਤੇ ਉਸ ਮੁਤਾਬਕ ਜੇ ਬੰਦਾ 5 ਲੱਖ ਪੱਕਾ ਹੋਣਾ ਆ ਤੇ ਆਪਾਂ ਸੋਚ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਸਾਡੇ ਪੰਜਾਬੀ ਭੈਣ ਭਰਾ ਹੈਗੇ ਨੇ ਤੇ ਜਾਂ ਕੋਈ ਹੋਰ ਕਮਿਊਨਿਟੀਆਂ ਹੈਗੀਆਂ ਨੇ, ਉਹਨਾਂ ਨੂੰ ਪੱਕਾ ਹੋਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੋਊਗਾ ਜਿੰਨਾ ਆਪਾਂ ਪਿਛਲੇ ਸਾਲਾਂ ਦੇ ਵਿੱਚ ਦੇਖਦੇ ਸੀ।
ਫਿਰ ਬਾਕੀ ਹਜੇ ਤੁਸੀਂ ਦੇਖੋ ਰਿਫਿਊਜੀ ਜਿੰਨੇ ਹਜੇ ਤਾਂ ਤੁਸੀਂ ਆਪਾਂ ਸਟੂਡੈਂਟ ਦੀ ਗੱਲ ਕੀਤੀ, ਅਸੀਂ ਬਾਹਰੋਂ ਕਿੰਨਾ ਬੰਦਾ ਆਉਣਾ ਰਿਫਿਊਜੀ ਆਉਣਾ ਉਹਦਾ ਫਿਰ ਆਪਾਂ ਦੇਖ ਡਾਟਾ ਸਾਰਾ ਇਕੱਠਾ ਕਰੀਏ। ਜਿੱਦਾਂ ਤੁਹਾਡੀ ਗੱਲ ਹੋਵੇ ਇੰਨਾ ਈਜੀ ਨਹੀਂ ਪੱਕਾ ਕਰਨਾ ਬਈ, ਜੇ ਤੁਸੀਂ 2 ਮਿਲੀਅਨ ਕਹਿੰਦੇ ਆ 5 ਲੱਖ ਪੱਕਾ, 15 ਫੇਰ ਚੜ ਗਿਆ ਸਰ।
ਹਾਂਜੀ
ਹਾਂਜੀ ਸਰ, ਉਹ ਵਿਆਜ ਵਾਲੀ ਗੱਲ ਹੋਈ ਜਾਣੀ, ਮੁੜ ਵਿਆਜ ਤੁਹਾਡਾ ਸਿਰ ਚੜੀ ਜਾਂਦਾ।
ਹਾਂਜੀ ਹਾਂਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ ਕਿਉਂਕਿ ਹਰ ਸਮੈਸਟਰ ਦੇ ਵਿੱਚ ਹੁਣ ਵੀ ਆਪਣੇ ਕੋਈ ਸੱਜਣ ਮਿੱਤਰ ਤੁਹਾਡੇ ਵੀ ਆਉਂਦੇ ਨੇ ਸਾਡੇ ਵੀ ਆਉਂਦੇ ਨੇ, ਪਿਛਲੇ ਦਿਨੀ ਮੇਰੇ ਵੀ ਕੋਈ ਸੱਜਣ ਮਿੱਤਰ ਇੰਡੀਆ ਤੋਂ ਵਾਪਸ ਆਏ ਹੈਗੇ ਆ ਤੇ ਉਹਨਾਂ ਦਾ ਕਹਿਣਾ ਸੀਗਾ ਬਈ ਜਿੱਦਾਂ ਪੂਰੇ ਪਲੇਨ ਦੇ ਵਿੱਚ ਮੇਰੇ ਖਿਆਲ ਕਹਿੰਦੇ ਕਿ 20% ਹੋਣਗੇ ਪੁਰਾਣੇ ਬੰਦੇ ਤੇ 80% ਜਿਹੜੇ ਸਟੂਡੈਂਟ ਹੀ ਸੀਗੇ ਕਿਉਂਕਿ ਜਨਵਰੀ ਇਨਟੇਕ ਆ ਰਹੀ ਹੈ ਮੋਰੇ।
ਹਾਂਜੀ
ਸੋ ਜਨਵਰੀ ਇਨਟੇਕ ਕਰਕੇ ਸਟੂਡੈਂਟ ਬਹੁਤਾ ਹੱਥ ਦੇ ਵਿੱਚ ਇੱਥੇ ਪਹੁੰਚ ਰਿਹਾ ਹੈਗਾ ਔਰ ਇਹ ਵਰਤਾਰਾ ਜਿਹੜਾ ਹੈਗਾ ਸਾਲ ਦੇ ਵਿੱਚ 3 ਵਾਰੀ ਹੁੰਦਾ ਕਿਉਂਕਿ 3 ਵਾਰੀ ਕਲਾਸਾਂ ਲੱਗਦੀਆਂ ਨੇ, ਜਨਵਰੀ ਇਨਟੇਕ, ਮਈ ਇਨਟੇਕ ਤੇ ਸਪਤੰਬਰ ਇਨਟੇਕ।
ਓਕੇ
ਸੋ 3 ਵਾਰੀ ਇਹ ਬੱਚੇ ਜਿਹੜੇ ਆਪਣੇ ਇਹ ਕੈਨੇਡਾ ਦੇ ਵਿੱਚ ਪਹੁੰਚਦੇ ਨੇ ਔਰ ਪਿੱਛੇ ਜੇ ਵੀਡੀਓਜ਼ ਵੀ ਵਾਇਰਲ ਹੋਈਆਂ ਸੀਗੀਆਂ ਕਿ 4-4 ਘੰਟੇ 5-5 ਘੰਟੇ ਓਬਵੀਅਸਲੀ ਜਦੋਂ ਇੱਕਦਮ ਪ੍ਰੈਸ਼ਰ ਪੈਂਦਾ ਆ, ਸੰਖਿਆ ਵੱਧਦੀ ਹੈਗੀ ਆ ਤੇ ਏਅਰਪੋਰਟਾਂ ਦੇ ਵੀ ਵੱਡੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਤੁਸੀਂ ਵੀ ਦੇਖਿਆ ਹੋਣਾ ਜਦੋਂ ਤੁਸੀਂ ਆਏ ਹੋ ਕੈਨੇਡਾ ਦੇ ਵਿੱਚ ਐਂਟਰ ਕੀਤੇ ਹੋ ਏਅਰਪੋਰਟ ਤੇ ਇਹਨਾਂ ਨੇ ਤਾਂ ਹੀ ਇਹ ਸਿਸਟਮ ਅਲੱਗ ਕਰ ਦਿੱਤਾ ਕਿ ਜੇ ਤੁਸੀਂ ਵਿਜ਼ਟਰ ਵੀਜ਼ੇ ਤੇ ਹੈਗੇ ਹੋ ਤੇ ਜਾਂ ਫਿਰ ਤੁਸੀਂ ਸਟੂਡੈਂਟ ਵੀਜ਼ੇ ਤੇ ਆਉਣਾ ਹੈਗਾ ਤਾਂ ਤੁਹਾਡੀ ਲਾਈਨ ਵੱਖਰੀ ਆ ਤੇ ਜਿਹੜੇ ਬੰਦੇ PR ਨੇ ਜਾਂ ਸਿਟੀਜ਼ਨ ਨੇ ਉਹਨਾਂ ਦੀ ਲਾਈਨਾਂ ਵੱਖਰੀਆਂ ਨੇ
ਕਰਦੇ ਜੀ। ਉਹਨਾਂ ਤੇ ਫਿਰ ਪਵਨ ਜੀ ਉਹਨਾਂ ਦੇ ਟਾਈਮ ਵੀ ਲੱਗਣਾ, ਉਹਨੇ ਸਾਰੀ ਇਨਕੁਆਇਰੀ ਕਰਨੀ ਆ, ਉਹਨੇ ਉਹਨਾਂ ਦਾ ਪੇਪਰ ਵਰਕ ਕਰਨਾ, ਇੱਕ ਬੰਦੇ ਦੀ ਤਾਂ ਹੈ ਨਹੀਂ।
ਹਾਂਜੀ
ਤੁਹਾਨੂੰ ਪੁੱਛਿਆ ਤੁਹਾਡੇ ਕੋਲ ਕਿੰਨੇ ਡਾਲਰ ਵਾ, ਕੀ ਕਰਕੇ ਆਏ, ਕਿੰਨਾ ਰਹਿ ਕੇ ਆਏ, ਚੱਲ ਵਾਰ, ਉਹਨਾਂ ਦਾ ਸਾਰਾ ਡਾਟਾ ਦੇਖਣਾ, ਕੌਣ ਕੋਈ ਗਲਤ ਤਾਂ ਨਹੀਂ ਆਉਂਦਾ, ਉਹਨਾਂ ਦਾ ਨਾਮ ਜਿੱਦਾਂ ਫਿੰਗਰਪ੍ਰਿੰਟ ਵੀ ਉੱਥੇ ਮਿਲਦਾ ਦੀ
ਫਸਟ ਟਾਈਮ ਜਦੋਂ
ਆਉਣਾ, ਬਹੁਤ ਕੁਝ ਪੁੱਛਦੇ ਆ।
ਬਿਲਕੁਲ
ਹੁਣ ਇੱਕ ਬੰਦੇ ਤੇ ਮੈਨੂੰ ਲੱਗਦੀ ਘੰਟਾ ਲੱਗ ਜਾਂਦਾ,
ਲੱਗ ਜਾਂਦਾ
ਘੰਟਾ ਲਾ ਰਹੋ ਇੱਕ ਤੇ ਲੱਗਾ, ਕਦ ਵਾਰੀ ਆਉਣੀ ਆ, ਮੰਨ ਲਓ 100 ਬੰਦਾ 200 ਆਇਆ 400 ਆਇਆ, ਕਿੰਨੇ ਕਦ ਵਾਰੀ ਆਉਣੀ ਇੱਕ ਦੂਜੇ ਬੰਦੇ।
ਕੋਵਿਡ ਦੇ ਵਿੱਚ ਤੇ ਇਹਨਾਂ ਨੇ ਬਾਅਦ ਚੋਂ ਇੱਕ ਨਵਾਂ ਜਿਹੜਾ ਸਿਸਟਮ ਜਿਹਾ ਆਨਲਾਈਨ, ਜਦੋਂ ਮੈਂ ਵੀ ਪਿੱਛੇ ਇੰਡੀਆ ਜਾ ਕੇ ਆਇਆ, ਸਿੱਧਾ ਆਪਣਾ ਉੱਥੇ ਪਾਸਪੋਰਟ ਤੇ ਆਪਣਾ PR ਕਾਰਡ ਜਿਹੜਾ ਉਹ ਭਰੋ ਤੇ ਇੱਕ ਸਲਿੱਪ ਦੇ ਦਿੰਦੇ, ਚਲੋ ਜੀ ਸਿੱਧਾ ਬਾਹਰ। ਬਾਕੀ ਹੁਣ ਜਿਹੜੇ ਨਵੇਂ ਆਉਂਦੇ ਉਹਨਾਂ ਨੂੰ ਫਿਰ ਜਿਨ੍ਹਾਂ ਨੇ ਸਟੱਡੀ ਪਰਮਿਟ ਲੈਣਾ, ਵਰਕ ਪਰਮਿਟ ਲੈਣਾ, ਜਿਹੜੀ ਗੱਲਬਾਤ ਕੀਤੀ 27 ਦਸੰਬਰ ਨੂੰ ਮੈਂ ਵੀ ਇੱਕ ਮੁੰਡੇ ਨੂੰ ਲੈ ਕੇ ਆਇਆ ਔਰ ਯਕੀਨ ਮੰਨੋ 6 ਵਜੇ ਦਾ ਜਹਾਜ਼ ਲੈਂਡ ਕੀਤਾ, ਰਾਤ ਨੂੰ 2 ਵਜੇ ਉਹਨੂੰ ਮੈਂ ਲੈਣ ਗਿਆ, 2-2.5 ਵਜੇ 27 ਦਸੰਬਰ ਨੂੰ ਮੈਂ ਵੀਡੀਓ ਵੀ ਪਾਈ ਆ ਤੇ ਉੱਥੇ ਉਹ ਲੈਣਾ ਲੱਗੀਆਂ, ਜਿਹੜੀ ਉਹਨੇ ਮੈਨੂੰ ਵੀਡੀਓ ਬਣਾ ਕੇ ਭਾਜੀ ਕਹਿੰਦਾ ਵੀ ਆਹ ਲੈਣਾ, ਇੱਧਰੋਂ ਘੁੰਮ 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 ਕੇ ਘੱਟੋ ਘੱਟ ਵੀ 1000-2000 ਜਾਣਾ ਜਿਹੜਾ ਉਹ ਲਾਈਨ ਚ ਲੱਗਿਆ ਲਾ ਲੋ ਸਾਹਿਬ ਵੀ 6 ਵਜੇ ਜਹਾਜ਼ ਲੈਂਡ ਕੀਤਾ, 7 ਵਜੇ ਉਹਨੂੰ ਲਾਈਨ ਚ ਲਾਤਾ ਹੋਊਗਾ ਤੇ 2 ਵਜੇ ਰਾਤ ਨੂੰ ਮੈਂ ਉਹਦੀ ਇਮੀਗ੍ਰੇਸ਼ਨ ਜਦੋਂ ਡਨ ਹੋਈ ਫਿਰ ਉਹਨੂੰ ਜਾ ਕੇ ਲੈ ਕੇ ਆਇਆ। ਮੈਂ ਵੇਟ ਕਰਦਾ ਰਿਹਾ ਕਦੋਂ ਫੋਨ ਆਊਗਾ ਕਦੋਂ ਫੋਨ ਆਊਗਾ, ਸੋ ਮੈਨੂੰ ਅਪਡੇਟ ਤੇ ਵੈਸੇ ਮੈਂ ਉਹਦੇ ਤੋਂ ਲੈਂਦਾ ਰਿਹਾ ਕੀ ਆ, ਕਿਉਂਕਿ ਵੀਡੀਓ ਵੀ ਉਹਨੇ ਮੈਨੂੰ 1-2 ਭੇਜੀਆਂ ਤੇ ਫਿਰ ਉਹ ਵੀਡੀਓ ਮੈਂ ਵੀ ਆਪਣੇ ਵੱਲੋਂ ਅਪਲੋਡ ਕੀਤੀਆਂ ਵੀ ਇੰਨਾ ਉੱਥੇ ਹੈਗੀ ਆ।
ਨਹੀਂ ਹੁਣ ਤੁਹਾਨੂੰ ਤਾਂ ਅਪਡੇਟ ਅੱਜ ਕੱਲ ਆਉਂਦੀ ਆ, ਅੱਗੇ ਜਿਹੜਾ ਆਪਣਾ ਟਾਈਮ ਸੀ ਉੱਥੇ ਜਾ ਕੇ ਬੈਠਾ ਰਹੇ ਮੂੰਹ ਚੁੱਕ ਕੇ, ਪੁੱਛੋ ਕਾਦਾ ਆ ਬਾਹਰ ਕਿਹੜਾ ਬੰਦਾ 8 ਘੰਟੇ ਅੱਗੇ ਦਿੱਲੀ ਵੀ
ਹੈ। ਮੈਂ ਉਦੋਂ ਕਾਲਜ ਪੜ੍ਹਦਾ ਹੁੰਦਾ ਸੀਗਾ ਤੇ ਮੇਰੇ ਚਾਚਾ ਜੀ ਨੇ ਆਉਣਾ ਸੀਗਾ ਤੇ ਮੈਨੂੰ ਘਰਦਿਆਂ ਨੇ ਕਿਹਾ ਤਾਂ ਦਿੱਲੀ ਜਾਣ ਦਾ ਸ਼ੌਂਕ ਸਾਰਿਆਂ ਨੂੰ ਹੁੰਦਾ ਸੀ, ਲੈ ਵੀ ਗੱਡੀ ਲੈ ਕੇ ਦਿੱਲੀ ਚੱਲ ਜਾਓ ਹਨਾ। ਉਹ ਪਹੁੰਚ ਗਏ ਜੀ ਦਿੱਲੀ ਤੇ ਉਹ ਫਲਾਈਟ ਉਹਨਾਂ ਦੀ ਲੈਂਡ ਹੋ ਗਈ, ਫਲਾਈਟ ਲੈਂਡ ਹੋ ਗਈ, ਚਲੋ ਬੰਦਾ ਕਹਿੰਦਾ ਦੋ ਘੰਟੇ ਬਾਅਦ ਬਾਹਰ ਆਜੂ, ਤਿੰਨ ਘੰਟੇ ਬਾਅਦ ਬਾਹਰ ਆਜੂ ਹਨਾ। ਤੇ ਰਾਤ ਦੀਆਂ ਫਲਾਈਟਾਂ ਆਉਂਦੀਆਂ ਹੁੰਦੀਆਂ ਸੀਗੀਆਂ ਤੇ ਰਾਤ ਚੱਲ ਰਹੀ ਸੀਗੀ ਤੇ ਜਦੋਂ ਚਾਰ ਪੰਜ ਛੇ ਘੰਟੇ ਹੋਏ, ਚਲੋ ਮੈਂ ਜਿਹੜੀਆਂ ਫਲਾਈਟਾਂ ਚਲੋ ਆ ਰਹੀਆਂ ਸੀ ਮੈਂ ਪੁੱਛਣਾ ਸ਼ੁਰੂ ਕੀਤਾ ਵੀ ਭਾਈ ਤੁਸੀਂ ਕਿਹੜੀ ਫਲਾਈਟ ਤੋਂ ਆਏ ਹੋ, ਤੇ ਉਹ ਪਹਿਲਾਂ ਤਾਂ ਉਹਨਾਂ ਵਾਲੀ ਫਲਾਈਟ ਦੇ ਦੱਸ ਰਹੇ ਸੀਗੇ, ਫਿਰ ਉਸ ਤੋਂ ਬਾਅਦ ਦੋ ਘੰਟੇ ਹੋਰ ਵੱਧ ਗਏ ਤੇ ਉਹ ਕਹਿੰਦੇ ਜੀ ਬਈ ਫਿਰ ਹੋਰ ਫਲਾਈਟਾਂ ਵਾਲੇ ਬੰਦੇ ਬਾਹਰ ਆਉਣੇ ਸ਼ੁਰੂ ਹੋ ਗਏ। ਮੈਂ ਕਿਹਾ ਵੀ ਹੁਣ ਕੀ ਕੀਤਾ ਜਾਵੇ ਤੇ ਨੱਠ ਭਜਾਈ ਕੀਤੀ। ਚਲੋ ਮੈਂ ਚਲੋ ਪੜ੍ਹੇ ਲਿਖੇ ਸੀਗੇ ਮਾੜੇ ਮੋਟੇ ਤੇ ਮੈਂ ਉੱਥੇ ਜਾ ਕੇ ਉੱਪਰ ਦਿੱਲੀ ਨਾ ਏਅਰਪੋਰਟ ਦੇ ਉੱਪਰ ਏਅਰਲਾਈਨਾਂ ਦੇ ਆਫਿਸ ਹੈਗੇ ਆ, ਮੈਂ ਉੱਧਰ ਨੂੰ ਚੱਲਿਆ, ਮੈਂ ਉਹਨਾਂ ਦੇ ਵੱਲ ਨੂੰ ਗਿਆ। ਉਹ ਮਸੀਂ ਜਾ ਕੇ ਮੈਨੂੰ ਉਸ ਸਪੈਸੀਫਿਕ ਏਅਰਲਾਈਨ ਦਾ ਜਿਹੜਾ ਲੱਭਿਆ ਤੇ ਮੈਂ ਉਹਨਾਂ ਨੂੰ ਜਾ ਕੇ ਆਪਣੀ ਪਰੇਸ਼ਾਨੀ ਦੱਸੀ ਵੀ ਭਾਈ ਮੈਨੂੰ ਹੋ ਗਏ 7-8 ਘੰਟੇ ਆ ਵੀ ਤੜਕਾ ਹੋ ਗਿਆ, ਮੇਰਾ ਬੰਦਾ ਨਹੀਂ ਮਿਲਿਆ ਮੈਨੂੰ ਅਜੇ ਤੱਕ। ਤੇ ਉਹਨਾਂ ਨੇ ਫਿਰ ਜਦੋਂ ਡਾਟਾ ਚੈੱਕ ਕੀਤਾ ਉਹ ਕਹਿੰਦੇ ਵੀ ਤੁਹਾਡੇ ਬੰਦਾ ਜਿਹੜਾ ਹੈਗਾ ਆ ਉਹਨੇ ਫਲਾਈ ਨਹੀਂ ਕੀਤਾ ਕਿਸੇ ਕਾਰਨ ਵਜ੍ਹਾ ਕਰਕੇ, ਮੇਰੇ ਨਾਲ ਆਪਣੀ ਹੱਡ ਬੀਤੀ ਹੋਈ ਆ।
ਪਤਾ ਨੀ ਲੱਗਦਾ ਸੀ, ਬਹੁਤ ਫਰਕ, ਪਤਾ ਹੀ ਨੀ ਲੱਗਦਾ ਸੀ, ਨਾ ਫੋਨ ਹੁੰਦੇ ਸੀ ਨਾ ਤੁਹਾਨੂੰ, ਆਪਾਂ ਅੰਦਰ ਜਾਂਦੇ ਸੀ ਆ ਜਾਣਾ ਘੰਟੇ ਤੱਕ ਆ ਜਾਊ, ਚੱਲ ਕੋਈ ਨੀ ਇਮੀਗ੍ਰੇਸ਼ਨ ਚ ਆਪਾਂ ਪਹਿਲਾਂ 4-5 ਘੰਟੇ ਤਾਂ ਆਪਾਂ ਇੰਨੇ ਉਡੀਕਦੇ ਰਹਿ ਜਾਂਦੇ
ਸੀ।
ਇਹ ਫੋਨ ਤਾਂ ਅਸੀਂ ਮਿੰਟ ਤੇ ਦੇਖ ਲੈਂਦੇ ਹਾਂ ਵੀ ਇੱਥੇ ਆ ਗਿਆ, 2 ਮਿੰਟ ਚ ਲੇਟ ਹੋਇਆ, 1 ਮਿੰਟ ਲੇਟ ਹੋਇਆ, ਟਾਈਮ ਦਾ ਬਹੁਤ ਫਰਕ ਪੈ ਗਿਆ।
ਇਹ ਪੁਰਾਣੀਆਂ ਗੱਲਾਂ ਵੀ ਬੜੀਆਂ ਰੌਚਕ ਜਿਹੀਆਂ ਹੁੰਦੀਆਂ ਨੇ, ਹੁਣ ਤੇ ਆਪਾਂ ਜੇ ਮੰਨ ਲਓ ਅਸੀਂ ਕਹਿੰਦੇ ਵੀ ਯਾਰ ਅਸੀਂ ਤੇ ਇੱਧਰ ਨੂੰ ਮਸਕੋਕਾਲ ਨੂੰ ਜਾਣਾ, ਸੋ ਕਈ ਦੀ ਸੋਚਦੇ ਹੁੰਦੇ ਬੈਠੇ ਵੀ ਯਾਰ ਜਦੋਂ ਮਤਲਬ ਕੋਈ ਆ ਨੈਵੀਗੇਸ਼ਨ ਸਿਸਟਮ ਨਹੀਂ ਸੀ ਉਦੋਂ ਕਿੱਦਾਂ ਜਾਂਦੇ ਹੋਣੇ ਆ ਕੀ ਕਰਦੇ ਹੋਣੇ, ਸੋ ਪੁਰਾਣੀਆਂ ਗੱਲਾਂ ਨੂੰ ਵੀ ਯਾਦ ਕਰਕੇ ਕਈ ਕਈ ਰੀਤ ਤੁਹਾਨੂੰ ਸਗੋਂ ਜ਼ਿਆਦਾ ਹੁੰਦਾ ਨਾ ਕਿ ਕਿੱਦਾਂ ਆਪਾਂ ਪਹੁੰਚਣਾ ਉੱਥੇ ਏਅਰਪੋਰਟ ਤੇ, ਜਦੋਂ ਫੋਨ ਨਹੀਂ ਹੋਣੇ ਆਪਣੇ ਬੈਲ ਦੇ ਜਿਹੜੇ ਲੱਗੇ ਹੁੰਦੇ ਉੱਥੋਂ ਫੋਨ ਕਰਨਾ,
ਜੀ ਜੀ ਜੀ,
ਜਦੋਂ ਕਿਸੇ ਰਿਸ਼ਤੇਦਾਰ ਨੇ ਆਉਣਾ ਚਿੱਠੀ ਪੱਤਰ ਭੇਜਣਾ,
ਜੀ ਜੀ,
ਉਹ ਵੀ ਟਾਈਮ ਜਿਹੜਾ ਉਹ ਕਿੰਨਾ।
ਆਪਾਂ ਉਦੋਂ ਨਿਊਯਾਰਕ ਨੂੰ ਗਏ ਆ,
ਆਪਾਂ
ਗੱਲਾਂ ਇਹੀ ਕਰਦੇ ਗਏ ਵੀ ਟਰੱਕ ਡਰਾਈਵਰ ਕਿੱਦਾਂ ਗੱਡੀਆਂ ਚਲਾਉਂਦੇ ਸੀ ਪਹਿਲਾਂ ਟਾਈਮ,
ਸਹੀ ਗੱਲ
ਜੋ ਅਸੀਂ ਨਹੀਂ ਚਲਾਇਆ ਕਰਕੇ, ਤੇ ਇਹ ਤਾਂ ਨੀ ਵੀ ਸਾਨੂੰ ਉਹਨਾਂ ਬਾਰੇ ਅਸੀਂ ਸੋਚਦੇ ਆਪਾਂ ਕਿੱਦਾਂ ਗਏ ਆ,
ਸਹੀ ਗੱਲ।
ਹੁਣ ਤਾਂ ਤੁਹਾਨੂੰ ਅਗਲਾ ਘਰ ਵਾੜ ਕੇ ਬੈਡਰੂਮ ਚ ਵਾੜ ਆਉਂਦਾ ਗੱਡੀ ਨੂੰ, ਕਹਿੰਦਾ ਚੱਲ ਉੱਤੇ ਲੈ ਕੇ ਜਾਣੀ, ਤਾਂ ਕਿੱਥੇ ਮਿੰਟ ਬਾਅਦ। ਮੈਨੂੰ ਚੇਤਾ ਯਾਦ ਇੱਕ ਵਾਰ ਮੈਂ 90 ਦੇ ਵਿੱਚ ਗਿਆ ਨਿਊਯਾਰਕ ਨੂੰ, ਪੁੱਛਦੇ ਹੀ ਮਰ ਗਏ ਕੋਈ ਦੱਸੇ ਨਾ, ਜਾਂ ਨਿਊਯਾਰਕ ਪੁੱਛਿਆ ਕਰੀਏ ਕੋਈ ਇਹਨੂੰ ਹੱਥ ਕਰਦਿਆ ਕਰੇ, ਕੋਈ ਇਹਨੂੰ ਕਰਦਿਆ ਕਰੀਏ, ਸੋਚਣ ਚ ਪੈ ਜਾਣਾ ਅੱਛਾ ਰਾਤ ਨੂੰ ਕੌਣ ਜਾਗਦਾ,
ਕੌਣ ਜਾਗਦਾ,
ਗੈਸ ਸਟੇਸ਼ਨ ਨੇੜੇ ਆਉਂਦਾ
ਨਹੀਂ ਆਉਂਦਾ,
ਜੇ ਆਉਂਦਾ ਵੀ ਹੈ ਉੱਥੇ ਮੇਰੇ ਵਰਗਾ ਕੰਮ ਕਰਦਾ ਉਹਨੂੰ ਨਿਊਯਾਰਕ ਦਾ ਨਹੀਂ ਪਤਾ,
ਨਹੀਂ ਪਤਾ ਹੈਗਾ।
ਹੁਣ ਉੱਥੇ ਨਿਊਯਾਰਕ ਪੁੱਛ ਲਓ ਟੋਰਾਂਟੋ ਜਾਣਾ ਉਹਨੂੰ ਪਤਾ ਨਹੀਂ ਬਹੁਤ ਉਹਨੂੰ ਟੋਰਾਂਟੋ ਕਿੱਥੇ ਆ,
ਨਹੀਂ
ਉਹਨੂੰ ਨਾਗਰਾਫਾ ਲੋਕ ਕਹਿੰਦੇ ਉਹ ਕੀ ਚੀਜ਼ ਵਾ,
ਹਾਂ ਹਾਂ
ਇਹ ਹੈਗਾ ਫਰਕ ਤਾਂ ਹੁੰਦਾ
ਬਿਲਕੁਲ।
ਹੁਣ ਜਿਹੜਾ ਆਇਆ ਹੀ ਨਹੀਂ ਟੋਰਾਂਟੋ ਨਹੀਂ ਆਇਆ ਨਾਗਰਾਫਾ ਨਹੀਂ ਆਇਆ ਉਹਨੂੰ ਕੀ ਪਤਾ ਟੋਰਾਂਟੋ ਕਿੱਥੇ ਆ ਤੇ ਨਾਗਰਾਫਾ ਕੀ ਆ,
ਬਿਲਕੁਲ।
ਹੁਣ ਤਾਂ ਥੋੜਾ ਜਿਹਾ ਟੈਕਨੋਲੋਜੀ ਹੋ ਗਈ ਪਤਾ ਲੱਗਣ ਲੱਗ ਪਿਆ, ਤੇ ਪਹਿਲਾਂ ਟਾਈਮ ਇੱਦਾਂ ਦਾ ਸੀ ਸਾਰੀ ਰਾਤ ਗੁਜ਼ਰਦੇ ਰਹੇ ਵੀ ਪੁੱਛਦੇ ਰਹੇ ਕੋਈ ਇਹਨੂੰ ਤੋਰ ਦਿਆ ਕਰੇ ਕੋਈ ਉਹਨੂੰ ਤੋਰ ਦਿਆ ਕਰੇ।
ਜੀ ਬਿਲਕੁਲ, ਆਪਾਂ ਔਰ ਅਗਲੀ ਖਬਰ ਵੱਲ ਵੱਧਦੇ ਹੈਗੇ ਆ। ਅਰਵਿੰਦ ਕੇਜਰੀਵਾਲ ਆਪ ਆਦਮੀ ਦੇ ਸੁਪਰੀਮੋ ਜਿਹੜੇ ਹੈਗੇ ਨੇ ਜੀ, ਉਹ 10 ਦਿਨਾਂ ਦੇ ਵਿਪਾਸ਼ਨਾ ਸਾਧਨਾ ਕੈਂਪਸ ਦੇ ਵਿੱਚੋਂ ਬਾਹਰ ਆ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਮੈਂ ਬਹੁਤ ਜ਼ਿਆਦਾ ਵਧੀਆ ਫੀਲ ਕਰ ਰਿਹਾ ਹੈਗਾ ਆ 10 ਦਿਨ ਦੇ ਮੈਡੀਟੇਸ਼ਨ ਕਰਨ ਤੋਂ ਬਾਅਦ। ਉਹ ਕਹਿੰਦੇ ਮੈਂ ਇਸ ਵੇਲੇ ਪ੍ਰੋਪਰ ਐਨਰਜੀ ਦੇ ਨਾਲ ਭਰਪੂਰ ਹੈਗਾ ਆ। ਔਰ ਯਾਦ ਰਹੇ ਕਿ ਈਡੀ ਦੇ ਵੱਲੋਂ ਉਹਨਾਂ ਨੂੰ 21 ਦਸੰਬਰ ਨੂੰ ਬੁਲਾਇਆ ਗਿਆ ਸੀਗਾ ਪੁੱਛਗਿੱਛ ਦੇ ਲਈ, ਲੇਕਿਨ ਉਸ ਦੌਰਾਨ ਉਹਨਾਂ ਦਾ ਜਿਹੜਾ 10 ਦਿਨਾਂ ਦਾ ਵਿਪਾਸ਼ਨਾ ਕੈਂਪ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸੀਗਾ ਉੱਥੇ ਲੱਗਾ ਹੋਇਆ ਸੀਗਾ, ਤੇ ਉਸ ਤੋਂ ਬਾਅਦ ਹੁਣ ਉਹ ਵਾਪਸ ਜਿਹੜਾ ਆ ਗਏ ਨੇ ਤੇ ਦੁਬਾਰਾ ਉਹਨਾਂ ਨੇ ਆਪਣਾ ਕੰਮਕਾਜ ਉਹ ਸੰਭਾਲ ਲਿਆ। ਤੇ 26 ਜਨਵਰੀ ਦੀ ਜਿਹੜੀ ਪਰੇਡ ਹੈਗੀ ਆ ਉਹਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਕਾਫੀ ਜ਼ਿਆਦਾ ਭਖ ਗਈ ਆ, ਕਿਉਂਕਿ ਇਸ ਵਾਰ ਵੀ ਜਿਹੜੀ ਪੰਜਾਬ ਦੀ ਝਾਂਕੀ ਹੈਗੀ ਆ ਉਹ 26 ਜਨਵਰੀ ਦੀ ਪਰੇਡ ਦਾ ਹਿੱਸਾ ਨਹੀਂ ਬਣ ਰਹੀ, ਤੇ ਇਹਦੇ ਵਿੱਚ ਫਿਰ ਪੰਜਾਬ ਦੇ ਵਿੱਚ ਰਾਜਨੀਤੀ ਜਿਹੜੀ ਹੋਣੀ ਆ ਉਹ ਤਾਂ ਫਿਰ ਜਾਇਜ਼ ਹੀ ਸੀਗੀ, ਤੇ ਸ਼ਬਦਾਂ ਦੇ ਵਾਰ ਇੱਕ ਦੂਸਰੇ ਦੇ ਉੱਤੇ ਕੀਤੇ ਜਾ ਰਹੇ ਨੇ। ਬੀਜੇਪੀ ਦੇ ਜਿਹੜੇ ਜਾਖੜ ਸਾਹਿਬ ਹੈਗੇ ਨੇ ਉਹਨਾਂ ਨੇ ਕਿਹਾ ਆ ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦੀਆਂ ਤਸਵੀਰਾਂ ਜਿਹੜੀਆਂ ਜੀ ਉਹ ਝਾਕੀ ਦੇ ਉੱਤੇ ਲੱਗੀਆਂ ਹੋਈਆਂ ਸਨ, ਇਸ ਕਰਕੇ ਇਹ ਜਿਹੜੀ ਝਾਕੀ ਨੂੰ ਮਨਜ਼ੂਰੀ ਜਿਹੜੀ ਹੈਗੀ ਆ ਉਹ ਨਹੀਂ ਦਿੱਤੀ ਗਈ। ਤੇ ਪਲਟਵਾਰ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਇਸ ਚੀਜ਼ ਨੂੰ ਸਿਰੇ ਤੋਂ ਨਕਾਰਿਆ, ਉਹ ਕਹਿੰਦੇ ਕਿ ਇਸ ਜਿਹੜਾ ਬਿਆਨ ਹੈ ਉਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ। ਲੇਕਿਨ ਆਪਾਂ ਨੂੰ ਪਤਾ ਢਿੱਲੋਂ ਸਾਹਿਬ, ਆਪਾਂ ਛੋਟੇ ਹੁੰਦਿਆਂ ਤੋਂ ਹੀ ਕਿਉਂਕਿ ਸਕੂਲ ਤੋਂ ਹੀ ਇਹ ਜਿਹੜੀਆਂ ਅੱਗੇ ਤਾਂ ਦੂਰਦਰਸ਼ਨ ਹੀ ਹੁੰਦਾ ਸੀਗਾ ਤੇ ਇਹਨੂੰ ਇਹਦਾ ਲਾਈਵ ਟੈਲੀਕਾਸਟ ਸਵੇਰੇ ਉੱਠ ਕੇ ਦੇਖਦੇ ਹੁੰਦੇ ਸੀਗੇ, ਤੇ ਉਹਦੇ ਵਿੱਚ ਜਦੋਂ ਫਿਰ ਪੰਜਾਬ ਦੀ ਝਾਕੀ ਆਉਂਦੀ ਹੁੰਦੀ ਸੀਗੀ ਤੇ ਬਹੁਤ ਵਧੀਆ ਮਨ ਖੁਸ਼ ਹੁੰਦਾ ਹੁੰਦਾ ਸੀਗਾ, ਲੱਗਦਾ ਸੀਗਾ ਕਿ ਆਪਾਂ ਹੀ ਉੱਥੇ
ਉਹ ਪਿਛਲੇ ਸਾਲ ਵੀ ਨਹੀਂ ਲੱਗੀ ਜਿੱਦਾਂ ਤੁਸੀਂ ਐਤੀ ਕਹਿੰਦੇ ਆ, ਐਤੀ ਵੀ ਨਹੀਂ ਕਰਾ ਰਹੇ, ਇਹਦਾ ਕੋਈ ਕਾਰਨ ਹੋ ਰਿਹਾ ਨਿਕਲਣਾ, ਫੋਟੋਆਂ ਵਾਲਾ ਤਾਂ ਨਹੀਂ ਨਿਕਲਣ, ਕੋਈ ਦਿਲ ਨੂੰ ਲੱਗਦੀ ਤਾਂ ਹੈ ਨਹੀਂ ਗੱਲ
ਜੀ ਬਿਲਕੁਲ। ਔਰ ਆਪਾਂ ਏਅਰਪੋਰਟ ਦੀ ਗੱਲਬਾਤ ਕਰ ਰਹੇ ਸੀਗੇ ਸਾਜਨ, ਔਰ ਏਅਰਪੋਰਟ ਦੇ ਵਿੱਚ ਵੀ ਇੱਕ ਖਬਰ ਆ ਰਹੀ ਹੈਗੀ ਆ, ਇੱਕ ਜੋੜਾ ਜਿਹੜਾ ਕਿ ਜਿਹਨੂੰ ਥੋੜਾ ਜਿਹਾ ਮਾਈਲਡ ਡਮੈਂਸ਼ੀਆ, ਜਿਹਨੂੰ ਡਮੈਂਸ਼ੀਆ ਕਹਿੰਦੇ, ਜਿਹਨੂੰ ਭੁੱਲਣ ਦੀ ਬਿਮਾਰੀ ਹੁੰਦੀ ਆ, ਉਹ ਜੋੜਾ ਜਿਹੜਾ ਪੀਅਰਸਨ ਏਅਰਪੋਰਟ ਦੇ ਆਸ ਪਾਸ ਪਾਇਆ ਗਿਆ, ਉਹਨਾਂ ਦੀ ਫਲਾਈਟ ਜਿਹੜੀ ਸੀਗੀ ਉਹ ਟੋਰਾਂਟੋ ਤੋਂ ਕੈਲਗਰੀ ਦੀ ਸੀਗੀ, ਲੇਕਿਨ ਉਹ ਫਲਾਈਟ ਦੇ ਵਿੱਚ ਬੈਠਣ ਦੀ ਬਜਾਏ, ਕਿਉਂਕਿ ਭੁੱਲ ਗਏ ਉਹਨਾਂ ਦੀ ਫਲਾਈਟ ਹੈਗੀ ਆ, ਤੇ ਉਹ ਉੱਥੇ ਹੀ ਉੱਥੇ ਜਿਹੜੇ ਸਰਾਊਂਡਿੰਗ ਏਰੀਏ ਦੇ ਵਿੱਚ ਉਹ ਵਿਚਾਰੇ ਵਿਚਰ ਰਹੇ ਸੀਗੇ, ਤੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਆ ਪੁਲਿਸ ਨੇ ਰੈਸਕਿਊ ਕਰਕੇ ਜਿਹੜਾ ਸੈਟਲ ਡਾਊਨ ਕੀਤਾ। ਸੋ ਇਹ ਵੀ ਇੱਕ ਜਿਹੜੀ ਮਾਈਲਡ ਡਮੈਂਸ਼ੀਆ ਦੀ ਬਿਮਾਰੀ ਵੀ ਥੋੜੀ ਜਿਹੀ ਪ੍ਰੋਬਲਮ ਕਰ ਜਾਂਦੀ ਹੈਗੀ ਆ, ਔਰ ਮੋਸਟਲੀ ਇਹ ਲੋਕਾਂ ਨੂੰ ਥੋੜਾ ਜਿਹਾ ਜਦੋਂ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਵਿੱਚ ਹੁੰਦੀ ਆ, ਪਰ ਇੱਥੇ ਆਮ ਤੌਰ ਤੇ
ਇੱਥੇ ਹੁਣ ਆਪਾਂ ਕਿੰਨੀਆਂ ਉਲਝਣਾਂ ਦੇ ਵਿੱਚ ਉਲਝੇ ਰਹਿੰਦੇ ਹਾਂ, ਪਤਾ ਨਹੀਂ ਹੁੰਦਾ ਕਰਨਾ ਕੀ ਆ ਤੇ ਕਰ ਕੀ ਰਹੇ ਆ, ਉਹ ਬਾਅਦ ਚ ਯਾਦ ਆਉਂਦਾ ਓ ਯਾਰ ਸੱਚ ਮੈਂ ਆਹ ਵੀ ਕੰਮ ਕਰਨਾ ਸੀ, ਕਿਉਂਕਿ ਉਲਝੇ ਹੀ ਇੰਨੇ, ਉਲਝਾਇਆ ਹੀ ਇੰਨਾ ਹੋਇਆ ਪਿਆ ਆ ਸਾਰੇ ਕੰਮਾਂ ਦੇ ਵਿੱਚ, ਹੁਣ ਆਪਾਂ ਇੱਕ ਕੰਮ ਕਰਨਾ, ਆਹ ਕਰਨਾ, ਤੀਜਾ ਕਰਨਾ, ਚੌਥਾ ਕਰਨਾ, ਪੰਜਵਾਂ ਕਰਨਾ, ਉਹ ਪੰਜਵੇਂ ਦੇ ਵਿੱਚ ਪਹਿਲਾਂ ਭੁੱਲ ਜਾਂਦਾ, ਤੇ ਇਹ ਤੇ ਫਿਰ ਮਾਈਲਡ ਡਮੈਂਸ਼ੀਆ ਮੈਨੂੰ ਲੱਗਦਾ ਸਾਰਿਆਂ ਨੂੰ, ਪਰ ਇਹ ਤੇ ਚਲੋ ਇੱਕ ਵੱਖਰਾ ਸਿਨੈਰੀਓ ਆ,
ਬਟ ਵਿੱਚ ਗੱਲ ਚ ਹਾਸਾ ਆਉਂਦਾ ਜੇ ਹੁਣੇ ਹੀ ਗੁਜ਼ਰ ਗਿਆ ਗਾਹਾਂ ਕੀ ਗੁਜ਼ਰਨ ਵਾਲੇ ਕੰਟਰੀ ਚ ਪਹੁੰਚੇ ਆ, ਜੇ ਹੁਣੇ ਗੁਜ਼ਰ ਗਿਆ ਫਿਰ ਔਖਾ ਹੋਵੇ, ਹਜੇ ਗੁਜ਼ਰਨ ਲੱਗਣਾ, ਇਹਦਾ ਹਜੇ ਹਰ ਚੀਜ਼ ਭੁੱਲਣੀ ਆ, ਜਿੱਦਾਂ ਕਹਿੰਦੇ ਉਦੋਂ ਪਹਿਲਾਂ ਹੀ ਭੁੱਲਣ ਲੱਗ ਪਏ,
ਬਿਲਕੁਲ
ਔਖਾ, ਜਿੱਦਾਂ ਕਹਿੰਦੇ ਵੀ ਕੰਮੇ ਗੁਜ਼ਰ ਇੰਨਾ ਤੁਹਾਡੇ ਸਿਰ ਤੇ ਬੋਝੇ ਇੰਨੇ ਪੈ ਗਏ, ਕਾਰ ਦੀ ਇਨਸ਼ੋਰੈਂਸ ਦੇਣੀ ਆ, ਕਾਰ ਦੀ ਕਿਸ਼ਤ ਦੇਣੀ ਆ, ਘਰ ਦੀ ਕਿਸ਼ਤ ਦੇਣੀ ਆ, ਫੋਨ ਦੀ ਕਿਸ਼ਤ ਦੇਣੀ ਆ, ਕੋਈ ਚੀਜ਼ ਹੈ ਜਿਹਦੀ ਕਿਸ਼ਤ ਨਹੀਂ ਦੇਣੀ, ਤੁਸੀਂ ਇੰਨੇ ਜਿੱਦਾਂ ਕਹਿੰਦੇ ਆ ਝਗੜੇ ਪਏ ਆ, ਜਿੰਨਾ ਮਰਜ਼ੀ ਕੋਈ ਤਕੜਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਸਾਰਿਆਂ ਤੇ ਉਹੀ ਪ੍ਰੋਬਲਮ।
ਅੱਛਾ ਢਿੱਲੋਂ ਸਾਹਿਬ, ਆਪਣੇ ਸਾਰਿਆਂ ਦੇ ਰਿਲੇਸ਼ਨਸ ਵੱਖਰੀਆਂ ਵੱਖਰੀਆਂ ਕੰਟਰੀਆਂ ਚ ਹੁੰਦੇ ਨੇ, ਤੇ ਜਦੋਂ ਵੀ ਗੱਲਬਾਤ ਹੁੰਦੀ ਆ, ਚਾਹੇ ਉਹ ਇਟਲੀ ਹੋਵੇ, ਫਰਾਂਸ ਹੋਵੇ, ਹਨਾ, ਜਾਂ ਅਮੈਰੀਕਾ ਹੀ ਹੋਵੇ, ਕਿਉਂ ਨਾ ਹੋਵੇ, ਤੇ ਅਮੈਰੀਕਾ ਹੀ ਕਿਉਂ ਨਾ ਹੋਵੇ, ਉਹਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ, ਕਹਿੰਦੇ ਯਾਰ ਕੈਨੇਡੀਅਨ ਜਿਹੜੇ ਲੋਕ ਆ ਉਹ ਹਮੇਸ਼ਾ ਪਰੇਸ਼ਾਨ ਰਹਿੰਦੇ ਆ, ਯਾਨੀ ਕਿ ਉਹਨਾਂ ਨੂੰ ਹਮੇਸ਼ਾ ਆਪਣੇ ਬਿੱਲ ਬੱਤੀਆਂ ਦਾ ਫਿਕਰ ਰਹਿੰਦਾ, ਦੌੜੇ ਭੱਜੇ ਰਹਿੰਦੇ ਆ, ਮੈਂ ਸ਼ਨੀ ਐਤਵਾਰ ਵੀ ਲਾ ਲਵਾਂ, ਇਹ ਕਲਚਰ ਕਹਿੰਦੇ ਇੱਥੇ ਜ਼ਿਆਦਾ ਕੈਨੇਡਾ ਦੇ ਵਿੱਚ ਹੀ ਆ, ਔਰ ਕੈਨੇਡਾ ਦੇ ਵਿੱਚ ਵੀ ਮੈਂ ਦੇਖਿਆ ਕਿ ਟੋਰਾਂਟੋ ਵੈਨਕੂਵਰ 'ਚ ਆ, ਜੇ ਤੁਸੀਂ ਕੈਲਗਰੀ ਡਮਿੰਟਨ ਚਲ ਜਾਓ ਉਹ 7-8 ਵਜੇ ਵਿਹਲੇ ਹੋ ਜਾਂਦੇ ਹੋ, ਕਹਿੰਦੇ ਬਸ ਦੈਟਸ ਇਟ, ਇੰਨਾ ਹੀ ਕੰਮ ਕਰਦਾ।
ਕਾਰਨ ਇਹ ਆ ਜੀ, ਉਹਨਾਂ ਨੇ ਲੋਕਾਂ ਨੇ ਜਿੱਥੇ ਵੀ ਜਨਮ ਵਾਲੇ ਇੰਟਰੀ ਜਾਂ ਫਰਾਂਸ ਦੀ ਗੱਲ ਕਰ ਲਓ, ਉਹਨੇ ਜੇ ਕਾ ਕੇ ਘਰ ਲੈ ਲਿਆ ਛੋਟਾ ਜਿਹਾ, ਉਸੇ ਘਰ ਦੇ ਵਿੱਚ ਬੜੇ ਸੋਹਣੇ ਬੈਠੇ ਆ, ਨਜ਼ਾਰੇ ਬੱਚਿਆਂ ਨੂੰ ਪਾ ਰਹੇ ਆ, ਸਾਡੀ ਜਿਹੜੀ ਦੌੜ ਆ 2 ਕਰ 4 ਕਰ ਇਹੀ ਮਾਰਦੀ, ਹੋਰ ਤਾਂ ਇੱਥੇ ਸਾਰਾ ਕੁਛ ਰੱਬ ਨੇ ਦਿੱਤਾ ਹੈ
ਜੀ। ਬਿਲਕੁਲ, ਆਪਾਂ ਇਹਦੇ ਤੇ ਗੱਲਬਾਤ ਕਰਾਂਗੇ, ਸਮਾਂ ਜਿਹੜਾ ਹੈਗਾ ਸਾਡੀ ਸਮਾਪਤੀ ਵੱਲ ਹੋ ਚੱਲਿਆ, ਤੇ ਆਪਾਂ ਨੰਬਰ ਕੁਛ 1-2 ਸਾਂਝੇ ਕਰ ਦਈਏ। ਤੜਕਾ ਕਿੰਗ ਦੇ ਵੱਲੋਂ ਜਿਹੜੀ ਜੀ ਮੀਟ ਸ਼ਾਪ ਖੋਲੀ ਗਈ ਹੈਗੀ ਆ, TK ਮੀਟ ਵਾਲਾ, ਉਹਦਾ ਨੰਬਰ ਮੈਂ ਜ਼ਰੂਰ ਸਾਂਝਾ ਕਰ ਦਵਾਂ, 905-970-7072 ਦੇ ਉੱਤੇ ਤੁਸੀਂ ਲੈ ਸਕਦੇ ਹੋ ਜੀ ਫਿਸ਼ ਪਕੌੜਾ, ਔਰ ਬਾਏ 1 ਟੇਕ 1 ਫ੍ਰੀ ਦਾ ਆਫਰ ਚੱਲ ਰਿਹਾ ਹੈਗਾ, ਤੁਸੀਂ ਇੱਕ ਗੋਟ ਕਰੀ ਲਓਗੇ, ਦੂਜੀ ਗੋਟ ਕਰੀ ਤੁਹਾਨੂੰ ਬਿਲਕੁਲ ਫ੍ਰੀ ਮਿਲੂਗੀ, ਔਰ ਅਗਰ ਕੋਈ ਵੀ ਚਿਕਨ ਤੁਸੀਂ ਲੈਣਾ ਹੈਗਾ ਮੈਰੀਨੇਟਡ, ਤੇ 50% ਤੱਕ ਤੁਹਾਨੂੰ ਡਿਸਕਾਊਂਟ ਮਿਲ ਸਕਦਾ, ਬਾਏ 1 ਗੈਟ 1 ਫ੍ਰੀ ਦੀ ਜਿਹੜੀ ਡੀਲ ਆ ਤੁਸੀਂ ਲੈਣੀ ਹੈਗੀ ਆ TK ਮੀਟ ਵਾਲਾ ਤੋਂ, 905-970-7072 ਮੇਫੀਲਡ ਐਂਡ ਹਰਨਟਾਰੀਓ ਦੀ ਇੰਟਰਸੈਕਸ਼ਨ ਦੇ ਉੱਤੇ 410 ਦੇ ਲੱਗੇ, ਔਰ ਜਾਂ ਫਿਰ ਤੁਸੀਂ ਕੈਲਡਨ ਰਹਿੰਦੇ ਹੈਗੇ ਹੋ ਤੇ ਜ਼ਰੂਰ ਇੱਕ ਵਾਰੀ ਚੱਕਰ ਮਾਰ ਕੇ ਆਓ, 905-970-7072। ਤੇ ਸਾਜਨ ਜੀ ਆਪਣਾ ਫੋਨ ਨੰਬਰ ਦੇ ਦਿਓ
ਜੀ। ਕੁਇਕਲੀ ਅਪਡੇਟ ਕਰ ਦੀ ਜੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਆਪਣੀ ਪਰਸਨਲ ਲਾਈਫ, ਕ੍ਰਿਟੀਕਲ ਡਿਸੇਬਿਲਿਟੀ, ਵਿਸਟਰ ਵੀਜ਼ਾ, ਤੁਸੀਂ ਆਪਣੇ ਪੇਰੈਂਟਸ ਨੂੰ ਸੱਦਣਾ ਤਾਂ ਜ਼ਰੂਰ ਵਿਸਟਰ ਵੀਜ਼ਾ, ਸੁਪਰ ਵੀਜ਼ਾ ਇੰਸ਼ੋਰੈਂਸ ਉਹਨਾਂ ਦੀ ਕਰਵਾ ਕੇ ਰੱਖਿਆ ਕਰੋ, ਬੱਚਿਆਂ ਦੇ ਲਈ RESP, ਔਰ ਜਾਂ ਫਿਰ ਤੁਸੀਂ ਆਪਣੇ ਲਈ ਕੋਈ ਟੈਕਸ ਸੇਵਿੰਗ ਕਰਨੀ ਆ, RRSP, TFSA, FHSA। ਨੰਬਰ ਮੇਰਾ 647-767-9216-7678-9212, ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ।
ਔਰ ਇੰਡੀਆ ਤੋਂ ਪੈਸੇ ਮੰਗਾਉਣੇ ਨੇ ਜਾਂ ਫਿਰ ਭੇਜਣੇ ਨੇ ਤਾਂ ਢਿੱਲੋਂ ਮਨੀ ਐਕਸਚੇਂਜ ਦੇ ਜਸਵੀਰ ਸਿੰਘ ਢਿੱਲੋਂ ਸਾਹਿਬ ਨਾਲ ਗੱਲਬਾਤ ਕਰਨੀ ਆ, 416-999-7072 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ, ਤੇ BWC ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ 905-912-1155 ਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਆ ਉਹ ਕਰ ਲੈਣੀ ਆ। ਤੇ ਇੱਥੇ ਹੀ ਆਪਾਂ ਲੈਂਦੇ ਹਾਂ ਜੀ ਫਿਰ ਆਗਿਆ ਤੇ ਬੁਲਾਓ ਫਤਿਹ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਔਰ ਨਵਾਂ ਸਾਲ ਤੁਹਾਡੇ ਲਈ ਬਹੁਤ ਵਧੀਆ ਖੁਸ਼ੀਆਂ 'ਚ ਖੇੜੇ ਲੈ ਕੇ ਆਵੇ, ਇਸੇ ਸ਼ੁਭਕਾਮਨਾ ਦੇ ਨਾਲ ਸਾਨੂੰ ਦਿਓ ਛੁੱਟੀਆਂ, ਸਤਿ ਸ੍ਰੀ ਅਕਾਲ, ਧੰਨਵਾਦ,
ਧੰਨਵਾਦ ਜੀ।
ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਜ਼ ਆਫ ਦੀ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
सर्दियों और बर्फबारी के मौके पर जरूरी हदायत। बर्फबारी में सड़क पर पार्किंग गैर कानूनी है। अपनी गाड़ी सड़क से हटा दें ताकि स्नो फ्लोर बर्फ हटा सके, वरना गैर कानूनी पार्किंग पर टिकट दिया जाएगा, फाइन होगा और गाड़ी को जब्त कर लिया जाएगा। सुबह 11 बजे तक अपने साइड वॉक से बर्फ हटा दें। अपने इलाके में बर्फ हटाने के औकात के लिए 311 ऐप पर ट्रैक करें। शदीद बर्फबारी की सूरत में ये तमाम काम 48 घंटे में अंजाम पाएगा। अगर बर्फ हटाने से मुतालिक मसला है तो 24 आवर्स इंतजार करने के बाद रिपोर्ट करें brampton.ca/snow।
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ, ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ। 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 905-875-7171।
करो नए साल 2024 दा आगाज शानदार अंदाज विच ते मनाओ न्यू ईयर ईव ओवी स्टाइल दे नाल। जी हां, नए साल दे मौके ते शामी 7 बजे ब्रैम्पटन ट्रांजिट ते मुफ्त सफर करो। जूम समेत तमाम रास्तियां ते रूट्स ते मुफ्त राइड्स होनगियां ते सर्विस दे आखिर तक जारी रहनगियां। चाहे तुसी नए साल दा जश्न मना रहे हो या अपने खानदान दोस्तां नाल न्यू ईयर ईव मनाना हो, ब्रैम्पटन ट्रांजिट दी फ्री राइड सर्विस दा फायदा उठाओ ते अपना ट्रिप प्लान करो। सेफली ते फ्री नए साल दा जश्न मनाओ, ब्रैम्पटन ट्रांजिट दे नाल एंजॉय करो।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी।